ਸੋ ਪੰਜਾਬੀ ਪੋਡ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਾਹੇ ਤੁਸੀਂ ਇਹ ਟਰੱਕ ਚਲਾਉਂਦੇ ਸੁਣ ਰਹੇ ਹੋ, ਗੱਡੀ ਚਲਾਉਂਦੇ ਜਾਂ ਜਹਾਜ਼ ਚਲਾਉਂਦੇ ਜਾਂ ਕੰਮ ਕਰਦੇ, ਜਿੱਥੇ ਵੀ ਸੁਣ ਰਹੇ ਹੋ, ਪਰ ਗੱਲ ਧਿਆਨ ਨਾਲ ਸੁਣਿਓ ਕਿਉਂਕਿ ਗੱਲ ਬਹੁਤ ਹੀ ਖਾਸ ਹੋਣ ਲੱਗੀ ਆ। ਅੱਜ ਦਾ ਜਿਹੜਾ ਟੌਪਿਕ ਆ, ਮੈਨੂੰ ਲੱਗਦਾ ਬਹੁਤ ਲੋਕਾਂ ਦੇ ਦਿਮਾਗ 'ਚ ਇੱਕ ਨਾ ਗਲਤ ਫਹਿਮੀਆਂ ਹੁੰਦੀਆਂ ਨੇ ਸਿੱਖ ਰਿਲੀਜਨ ਨੂੰ ਲੈ ਕੇ, ਜਾਂ ਹੋਰ ਵੀ ਤੁਸੀਂ ਰਿਲੀਜਨ ਨੂੰ ਬਿਲੋਂਗ ਕਰਦੇ ਹੋ ਸਕਦੇ ਹੋ। ਆਖਿਰਕਾਰ ਤਾਂ ਆਪਾਂ ਇਨਸਾਨ ਹੀ ਹਾਂ, ਆਪਣੇ ਦਿਮਾਗ 'ਚ ਕੁਸ਼ਚਨਸ ਬਹੁਤ ਹੁੰਦੇ ਨੇ, ਪਰ ਆਪਾਂ ਕਈ ਵਾਰੀ ਡਰਦੇ ਪੁੱਛਦੇ ਨਹੀਂ, ਵੀ ਰੌਲੇ ਰੱਪੇ ਪੈ ਜਾਂਦੇ ਨੇ ਇਹਦੇ ਨਾਲ, ਇੱਕ ਟੌਪਿਕ ਹੀ ਇੱਦਾਂ ਦਾ ਹੈ ਨਾ, ਬਹਿਸ ਬਾਣੀ ਹੋ ਜਾਂਦੀ ਹੈ ਇਹਦੇ ਨਾਲ। ਸੋ ਆਪਾਂ ਡਰਦੇ ਰਹਿੰਦੇ ਹਾਂ, ਭੱਜਦੇ ਰਹਿੰਦੇ ਹਾਂ, ਚੀਜ਼ਾਂ ਤੋਂ ਪੁੱਛਦੇ ਹੀ ਨਹੀਂ ਹੈਗੇ, ਪਰ ਸਾਨੂੰ ਲੱਗਿਆ ਵੀ ਇਹ ਪੋਡਕਾਸਟ 'ਤੇ ਬਹਿ ਕੇ ਅੱਜ ਆਪਾਂ ਡਿਸਕਸ ਕਰਾਂਗੇ, ਗਲਤ ਫਹਿਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਓਪੀਨੀਅਨ ਹੋਣਗੇ, ਕਿਸੇ ਨੂੰ ਅਸੀਂ ਹਰਟ ਨਹੀਂ ਕਰਨਾ ਚਾਹੁੰਦੇ, ਕਿਸੇ ਸਾਡੀ ਇੱਦਾਂ ਦੀ ਇੰਟੈਂਸ਼ਨ ਨਹੀਂ ਵੀ ਅਸੀਂ ਕਿਸੇ ਨੂੰ ਹਰਟ ਕਰਨਾ ਚਾਹੁੰਦੇ ਹਾਂ। ਸਿਰਫ ਸਾਡੇ ਥੋਟਸ ਨੇ, ਸਾਡੀਆਂ ਲਰਨਿੰਗਸ ਨੇ, ਸਾਡੇ ਓਪੀਨੀਅਨ ਨੇ ਪੋਡਕਾਸਟ 'ਤੇ ਜੋ ਤੁਸੀਂ ਸੁਣੋਗੇ। ਸੋ ਚਾਹੇ ਤੁਸੀਂ ਸਿੱਖ ਰਿਲੀਜਨ ਨੂੰ ਨਹੀਂ ਬਿਲੋਂਗ ਕਰਦੇ, ਤਾਂ ਵੀ ਮੈਨੂੰ ਲੱਗਦਾ ਤੁਹਾਡੇ ਲਈ ਇਹ ਵੈਲਿਊਬਲ ਹੋਊਗੀ। ਇਹਦੇ ਵਿੱਚ ਕਾਫੀ ਚੀਜ਼ਾਂ ਆਪਾਂ ਬੇਸਿਕ ਲੈਵਲ 'ਤੇ ਐਜ਼ ਏ ਹਿਊਮਨ ਜਿਹੜੀਆਂ ਆਪਾਂ ਨੂੰ ਸਿੱਖਣ ਦੀ ਲੋੜ ਆ, ਉਹ ਬਹੁਤ ਗੱਲਾਂ ਹੋਣਗੀਆਂ, ਅਤੇ ਡੈਫੀਨੇਟਲੀ ਜਿਹੜੀਆਂ ਗਲਤ ਫਹਿਮੀਆਂ ਨੇ ਸਿੱਖ ਰਿਲੀਜਨ ਨੂੰ ਲੈ ਕੇ, ਉਹ ਵੀ ਆਪਾਂ ਅੱਜ ਦੂਰ ਕਰਾਂਗੇ, ਕੋਸ਼ਿਸ਼ ਕਰਾਂਗੇ। ਸੋ ਅੱਜ ਸਾਡੇ ਨਾਲ ਨੇ ਹਰਪ੍ਰੀਤ ਸਿੰਘ ਖਾਲਸਾ ਜੀ, ਜੋ ਕਿ ਸਿੱਖ ਟੀਚਿੰਗਸ .com ਰਨ ਕਰਦੇ ਨੇ, ਜਿਹਦੇ 'ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜੋ ਵੀ ਇਹਨਾਂ ਦੀਆਂ ਲਰਨਿੰਗਸ ਨੇ, ਜੋ ਵੀ ਸਿੱਖਿਆ ਇਹਨਾਂ ਦੀ, ਉਹ ਉਹਦੇ 'ਤੇ ਸ਼ੇਅਰ ਕਰਦੇ ਨੇ। ਸੋ ਅੱਜ ਇਹਨਾਂ ਨਾਲ ਆਪਾਂ ਡਿਸਕਸ ਕਰਾਂਗੇ ਕੋਈ ਵੀ ਗਲਤ ਫਹਿਮੀਆਂ ਜਿਹੜਾ ਸਿੱਖ ਰਿਲੀਜਨ ਨੂੰ ਲੈ ਕੇ। ਸੋ ਹਰਪ੍ਰੀਤ ਸਿੰਘ ਖਾਲਸਾ ਜੀ, ਆਪਾਂ ਸ਼ਬਦ ਸਿੱਖਿਜ਼ਮ ਵੀ ਸੁਣੀਦਾ, ਸਿੱਖੀ ਵੀ ਸੁਣੀਦਾ, ਸਿੱਖ ਵੀ ਸੁਣੀਦਾ, ਇਹ ਤਿੰਨਾਂ ਦਾ ਫਰਕ ਕੀ ਆ, ਮਤਲਬ ਕੀ ਆ?
ਪਹਿਲਾਂ ਆਪਾਂ ਜਿੱਦਾਂ ਕੋਸ਼ਿਸ਼ ਕਰਦੇ ਨੇ, ਆਪਾਂ ਦੋ ਅੱਖਰਾਂ 'ਤੇ ਫੋਕਸ ਕਰਦੇ ਹਾਂ,
ਹਾਂਜੀ,
ਸਿੱਖ ਅਤੇ ਸਿੱਖੀ,
ਹਾਂਜੀ,
ਜਿਹੜੇ ਕਿ ਸਾਡੇ ਲਿਟਰੇਚਰ ਦਾ ਪਾਰਟ ਵੀ ਨੇ, ਜਿਹਨੂੰ ਆਪਾਂ ਆਪਣਾ ਗੁਰੂ ਸਾਹਿਬ ਮੰਨਦੇ ਹਾਂ, ਵੀ ਗੁਰੂ ਗ੍ਰੰਥ ਸਾਹਿਬ, ਇਹ ਦੋ ਅੱਖਰ ਉੱਥੋਂ ਦੀ ਆ ਰਹੇ ਨੇ,
ਹਾਂਜੀ ਹਾਂਜੀ।
ਅਤੇ ਸਿੱਖ ਨੂੰ ਜੇ ਆਪਾਂ ਲਿਟਰਲ ਸੈਂਸ ਲਈ ਆਪਾਂ ਕਿਸੇ ਨੂੰ ਪੁੱਛੀਏ ਵੀ ਸਿੱਖ ਦਾ ਕੀ ਮਤਲਬ ਹੈ, ਸਿੱਖ ਦਾ ਮਤਲਬ ਵੀ ਆਪਾਂ ਸਿੱਖਣਾ, ਇਟਸ ਅ ਵਰਬ, ਇਹ ਐਕਸ਼ਨ ਹੈ ਵੀ ਮੈਂ ਕੁਝ ਸਿੱਖਣਾ। ਸੋ ਇਹਦਾ ਕੰਸਰਨ ਕਿਸੇ ਨਾ ਕਿਸੇ ਇੱਕ ਪ੍ਰੋਸੈਸ ਨਾਲ ਹੈ, ਜਿਹੜੇ ਪ੍ਰੋਸੈਸ ਨੂੰ ਆਪਾਂ ਲਰਨਿੰਗ ਕਹਿ ਰਹੇ ਹਾਂ, ਹੈ ਨਾ, ਉਹ ਆਪਾਂ ਨੂੰ ਬਾਅਦ ਚਾਹੁੰਦੇ ਵੀ ਆਪਾਂ ਲਰਨ ਕਰਨਾ ਕੀ ਹੈ।
ਹਾਂਜੀ ਹਾਂਜੀ।
ਅਤੇ ਸਿੱਖੀ ਇੱਕ ਮਾਰਗ ਹੈ, ਉਹ ਬੰਦਿਆਂ ਦੀ, ਉਹ ਉਹਨਾਂ ਦਾ ਸਮੂਹ ਜਿਹੜਾ ਕੁਝ ਸਿੱਖ ਰਹੇ ਨੇ, ਜਿਹਦੀ ਗੱਲ ਕੋਈ ਗੁਰਬਾਣੀ ਕਰ ਰਿਹਾ, ਆਪਾਂ ਹੁਣ ਇਹਨਾਂ ਨੂੰ ਟੱਚ ਕਰਾਂਗੇ ਸਾਰੀ ਚੀਜ਼ਾਂ ਨੂੰ। ਪਰ ਇਹਨੂੰ ਆਪਾਂ ਪਹਿਲਾਂ ਹੋਰ ਐਗਜ਼ਾਮਪਲ ਤੋਂ ਸਮਝੀਏ, ਬਈ ਜਿੱਦਾਂ ਇੱਕ ਸਾਇੰਸ ਹੈ ਅਤੇ ਇੱਕ ਸਾਇੰਟਿਸਟ ਹੈ,
ਹਾਂਜੀ,
ਸਾਇੰਸ ਇੱਕ ਗਿਆਨ ਹੈ ਅਤੇ ਸਾਇੰਟਿਸਟ ਉਹ ਜਿਹੜਾ ਉਸ ਗਿਆਨ ਨੂੰ ਸਿੱਖ ਰਿਹਾ,
ਸਿੱਖ ਵੀ ਰਿਹਾ,
ਪਰ ਸਿੱਖ ਕੇ ਵੰਡ ਵੀ ਰਿਹਾ, ਪਰ ਪਹਿਲਾਂ ਜਿਹੜਾ ਕੰਸਰਨ ਆ ਉਹਦੇ ਸਿੱਖਣ ਨਾਲ ਆ, ਵੀ ਮੈਂ ਕਹਿੰਦਾ ਵੀ ਮੈਂ ਸਾਇੰਟਿਸਟ ਬਣਨਾ ਚਾਹੁੰਦਾ ਅਤੇ ਮੈਂ ਸਾਇੰਸ ਦਾ ਸਟੂਡੈਂਟ ਹਾਂ। ਹੁਣ ਇਹੀ ਦੋ ਵਰਡ ਨੇ ਸਿੱਖ ਅਤੇ ਸਿੱਖੀ, ਸਿੱਖ ਹੋ ਗਿਆ ਵੀ ਜਿੱਦਾਂ ਸਾਇੰਟਿਸਟ ਆ ਜਿਹੜਾ ਬਣਨਾ ਚਾਹ ਰਿਹਾ,
ਹਾਂਜੀ,
ਅਤੇ ਸਿੱਖੀ ਹੋ ਗਈ ਜਿਵੇਂ ਸਾਇੰਸ ਹੈ। ਸਾਇੰਸ ਦਾ ਸਾਨੂੰ ਬੜਾ ਕਲੀਅਰ ਹੈ ਵੀ ਜਦੋਂ ਕੋਈ ਬੰਦਾ ਸਾਇੰਸ ਪੜ੍ਹ ਰਿਹਾ ਤਾਂ ਉਹ ਕੁਝ ਐਕਸਪੈਰੀਮੈਂਟ ਕਰ ਰਿਹਾ, ਉਹ ਕੁਝ ਜਿਹੜਾ ਕੈਮੀਕਲਸ ਨਾਲ ਕੁਝ ਗੱਲਾਂ ਖੇਡ ਰਿਹਾ, ਕੁਝ ਕੰਮ ਕਰ ਰਿਹਾ, ਜਾਂ ਜਿਹੜਾ ਕੋਈ ਬੰਦਾ ਮੈਥਸ ਪੜ੍ਹ ਰਿਹਾ ਉਹ ਕੋਈ ਨੰਬਰਾਂ ਦੀ ਖੇਡ ਖੇਡ ਰਿਹਾ,
ਹਾਂਜੀ।
ਹੁਣ ਜਿਹੜੀ ਸਿੱਖੀ ਹੈ ਉਹ ਗੁਰਬਾਣੀ ਨੇ, ਕਿਉਂਕਿ ਮੇਰੀ ਕੋਸ਼ਿਸ਼ ਇਹ ਵੀ ਹੋਏਗੀ ਕਿ ਆਪਾਂ ਰੈਫਰੈਂਸ ਤੁਹਾਡੇ ਗੁਰਬਾਣੀ 'ਚ ਲਈ, ਤਾਂ ਕਿ ਵੀ ਸੁਣਨ ਵਾਲੇ ਨੂੰ ਪਤਾ ਲੱਗੇ ਕਿ ਆਪਾਂ ਆਪਣੇ ਵੱਲੋਂ ਨਹੀਂ ਗੱਲ ਕਰ ਰਹੇ ਨਾ।
ਹਾਂਜੀ ਹਾਂਜੀ, ਬਿਲਕੁਲ।
ਸੋ ਉਹਨਾਂ ਨੇ ਗੱਲ ਕਲੀਅਰ ਕਰਤੀ ਸਨ ਵੀ ਸਿੱਖੀ ਸਿੱਖਿਆ ਗੁਰ ਵਿਚਾਰ, ਵੀ ਸਿੱਖੀ ਦੀ ਡੈਫੀਨੇਸ਼ਨ ਹੈਗੀ ਕਿ ਜਿਹੜਾ ਬੰਦਾ ਆ ਗੁਰਬਾਣੀ 'ਚੋਂ ਸਿੱਖਿਆ ਲੈ ਕੇ ਇਹਦੀ ਵਿਚਾਰ ਕਰਕੇ ਇਹਨੂੰ ਜੀਵਨ 'ਚ ਢਾਲੂਗਾ। ਸਿਰਫ ਵਿਚਾਰ ਦਾ ਮਤਲਬ ਇਹ ਨਹੀਂ ਕਿ ਹੁਣ ਮੈਂ ਇਹਨੂੰ ਜਿਵੇਂ ਮੈਥਸ 'ਤੇ ਅਪਲਾਈ ਕਰਦੇ ਹਾਂ ਨਾ, ਜਾਂ ਸਾਇੰਸ 'ਤੇ ਅਪਲਾਈ ਕਰਦੇ ਹਾਂ, ਹੁਣ ਆਪਾਂ ਉਹਨੂੰ ਨਹੀਂ ਮੈਥਮੈਟੀਸ਼ੀਅਨ ਕਹਿ ਸਕਦੇ ਵੀ ਜਿਹੜਾ ਕਹਿ ਰਿਹਾ ਪਲੱਸ ਬਈ 2+2=4, ਉਹਨੇ ਵਿਚਾਰ ਕਰ ਲਿਆ ਵੀ 2+2=4 ਹੁੰਦਾ, ਹੈ ਨਾ, ਪਰ ਉਹ ਮਾਰਕੀਟ ਗਿਆ, ਉਹਨੇ 2 ਕਿੱਲੇ ਲਏ $2 ਈਚ,
ਹੈ ਨਾ,
ਉੱਥੇ $4 ਬਣੇ, ਉੱਥੇ 10 ਦੇ ਕੇ ਆ ਗਿਆ। ਇਹਦਾ ਮਤਲਬ ਵਿਚਾਰ ਉਹਦੇ ਜੀਵਨ 'ਚ ਨਹੀਂ ਆਈ ਅਜੇ,
ਮੈਂ ਸਮਝ ਗਿਆ,
ਇਹਦਾ ਮਤਲਬ ਅਜੇ ਮੈਥਮੈਟੀਸ਼ੀਅਨ ਬਣਿਆ ਨਹੀਂ।
ਸਹੀ ਗੱਲ ਆ,
ਉਹਦੇ ਮੂੰਹ 'ਚ ਤਾਂ ਗੱਲ ਹੈਗੀ ਹੈ,
ਉਹ ਸੁਣ ਤਾਂ ਰਿਹਾ,
ਉਹ ਸੁਣ ਵੀ ਰਿਹਾ, ਸੁਣਾ ਵੀ ਰਿਹਾ, 2 × 4 2 × 2 = 6 2 × 4 = 8 ਉਹ ਸੁਣਾ ਰਿਹਾ।
ਹਾਂਜੀ,
ਬਿਲਕੁਲ।
ਇਹਨੂੰ ਆਪਾਂ ਛੋਟਾ ਜਿਹਾ ਕਹਾਣੀ ਤੋਂ ਲੋਕਾਂ ਨੂੰ ਛੇਤੀ ਛੇਤੀ ਸਮਝ ਆਉਂਦੀ ਕਹਾਣੀ ਤੋਂ ਗੱਲ, ਵੀ ਇੱਕ ਨਾ ਇੱਕ ਕਿਸਾਨ ਸੀਗਾ, ਉਹ ਕਿਸਾਨ ਨੂੰ ਬੜੀ ਦੂਰ ਜਾਣਾ ਪੈਂਦਾ ਸੀ ਆਪਣੇ ਖੇਤਾਂ 'ਤੇ ਕੰਮ ਕਰਨ ਲਈ
ਜੀ।
ਉਹਦੇ ਕੋਲ ਤੋਤੇ ਸੀ ਬੜੇ ਸਾਰੇ,
ਹਾਂ,
ਅਤੇ ਉਹਨੂੰ ਹਮੇਸ਼ਾ ਡਰ ਲੱਗਾ ਰਹਿੰਦਾ ਸੀ, ਯਾਰ ਮੈਂ ਜਾਣਾ ਐਡੀ ਦੂਰ ਅਤੇ ਤੋਤਿਆਂ ਨੂੰ ਫੜਕ ਨਾ ਲੈ ਜੇ। ਉਹਨੇ ਤੋਤਿਆਂ ਨੂੰ ਸਿਖਾਤਾ ਵੀ ਸ਼ਿਕਾਰੀ ਆਏਗਾ,
ਹਾਂ,
ਜਾਲ ਵਿਛਾਏਗਾ, ਪਰ ਹਮ ਫਸੇਂਗੇ ਨਹੀਂ, ਆਹ ਤੁਸੀਂ ਬੋਲਦੇ ਰਹਿਣਾ, ਬਸ ਮੈਂ ਜਦੋਂ ਕਰਨੀ ਹੋਣਾ ਤੁਸੀਂ ਬੋਲਦੇ ਰਹਿਣਾ।
ਹਾਂ,
ਇੱਕ ਦਿਨ ਸ਼ਿਕਾਰੀ ਸੱਚਮੁੱਚ ਹੀ ਆ ਗਿਆ, ਉਹ ਹੁਣ ਚੁੱਪ ਕੇ ਦੇਖ ਰਿਹਾ ਤੋਤਿਆਂ ਨੂੰ, ਅਤੇ ਤੋਤੇ ਕਹਿ ਰਹੇ ਨੇ ਵੀ ਸ਼ਿਕਾਰੀ ਆਏਗਾ, ਜਾਲ ਫਸਾ ਡਾਲੇਗਾ ਪਰ ਹਮ ਫਸੇਂਗੇ ਨਹੀਂ। ਉਹ ਕਹਿੰਦਾ ਵੀ ਅੱਜ ਤਾਂ ਮੇਰਾ ਟਾਈਮ ਹੀ ਵੇਸਟ ਹੋ ਗਿਆ, ਆਪਦੇ ਤੋਤੇ ਬੜੇ ਘੈਂਟ ਨੇ, ਇਹ ਤਾਂ ਬਹੁਤ ਸਮਾਰਟ ਨੇ। ਹੁਣ ਉਹ ਬੜਾ ਉਦਾਸ ਹੈਗਾ, ਜਾਣ ਲੱਗਾ, ਪਰ ਜਾਣ ਤੋਂ ਪਹਿਲਾਂ ਉਹਨੇ ਸੋਚਿਆ ਯਾਰ ਇੱਕ ਵਾਰੀ ਮੈਂ ਟਰਾਈ ਕਰ ਹੀ ਲਵਾਂ। ਉਹਨੇ ਆਪਣਾ ਜਾਲ ਸੁੱਟਿਆ, ਉਹਨੇ ਚੋਗਾ ਸੁੱਟਿਆ ਅਤੇ ਸਾਰੇ ਤੋਤਿਆਂ ਨੇ ਆ ਕੇ ਚੋਗਾ ਖਾਣਾ ਸ਼ੁਰੂ ਕਰਤਾ। ਉਹ ਸਾਰੇ ਹੁਣ ਉਹਦੇ 'ਚ ਫਸ ਗਏ, ਪਰ ਗਾਈ ਹੋਈ ਜਾ ਰਹੇ ਨੇ, ਸ਼ਿਕਾਰੀ ਆਏਗਾ, ਜਾਲ ਫਸਾਏਗਾ ਪਰ ਹਮ ਫਸੇਂਗੇ ਨਹੀਂ। ਉਹਨੇ ਹੁਣ ਸਾਰੇ ਤੋਤੇ ਚੱਕ ਲਏ ਨੇ, ਉਹ ਤੋਤੇ ਲੈ ਕੇ ਜਾ ਰਹੇ, ਉਹ ਗਾਈ ਜਾ ਰਹੇ ਨੇ ਸ਼ਿਕਾਰੀ ਆਏਗਾ ਜਾਲ ਫਸਾਏਗਾ ਪਰ ਹਮ ਫਸੇਂਗੇ। ਹੁਣ ਸਿੱਖੀ ਦੀ ਵਿਚਾਰ ਇਸ ਤੋਂ ਗਾਂਹ ਲੰਘ ਜਾਂਦੀ ਬੋਲਣ ਤੋਂ, ਵੀ ਜਿਹਨੇ ਸੱਚੀ ਮੁੱਚੀ ਗੁਰੂ ਦੇ ਗਿਆਨ ਨੂੰ ਪੜ੍ਹ ਕੇ ਜੀਵਨ 'ਚ ਢਾਲ ਲਿਆ, ਉਹਨੇ ਸੱਚੀ ਮੁੱਚੀ ਸ਼ਿਕਾਰੀ ਨੂੰ ਦੇਖ ਕੇ ਉਹਨੇ ਸਮਝ ਲਿਆ ਵੀ ਇੱਥੇ ਜਾਲ ਪਿਆ, ਮੈਂ ਇੱਥੇ ਨਹੀਂ ਜਾਣਾ, ਮਾਇਆ ਦੇ ਜਿਹੜੇ ਵਿਕਾਰ ਨੇ ਮੈਂ ਇਸ ਪਾਸੇ ਨਹੀਂ ਜਾਣਾ।
ਹਾਂਜੀ,
ਸੋ ਸਿੱਖੀ ਹੋ ਗਈ ਉਹ ਗਿਆਨ, ਉਹ ਮਤ, ਉਹ ਸਮਝ ਜੋ ਮੈਨੂੰ ਗੁਰਬਾਣੀ 'ਚ ਦਿੱਤੀ ਹੈ, ਜਿਹਦੇ 'ਤੇ ਮੈਂ ਚੱਲਣਾ ਸੀਗਾ। ਔਰ ਉਹ ਸਮਝ ਕੀ ਹੈ, ਜਿੱਦਾਂ ਆਪਾਂ ਜਗਦੀ ਨੀਂਦ ਮੂਵੀ 'ਚ ਵੀ ਗੱਲ ਕੀਤੀ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ, ਉਸ ਸੱਚ ਦੀ ਸਮਝ, ਉਸ ਸੱਚ ਦੀ ਪ੍ਰਾਪਤੀ ਕਿਵੇਂ ਕਰਨੀ ਹੈ।
ਹਾਂਜੀ,
ਇਹ ਸਿੱਖੀ
ਮੈਂ ਪ੍ਰਾਪਤੀ ਹੀ ਕਹਿਣ ਲੱਗਿਆ ਸਾਨੂੰ, ਕਿਉਂਕਿ ਦੇਖੋ ਸਿੱਖਿਆ ਵੰਡਣ ਵਾਲੇ ਵੀ ਬਹੁਤ ਨੇ, ਅਤੇ ਸਿੱਖਿਆ ਬਹੁਤ ਲੋਕ ਕਹਿੰਦੇ ਨੇ ਵੀ ਮੈਨੂੰ ਤਾਂ ਹੈਗੀ ਆ, ਠੀਕ ਆ। ਅਤੇ ਪਹਿਲੀ ਗੱਲ, ਜਿਹੜਾ ਬੰਦਾ ਕਹਿੰਦਾ ਮੈਂ ਤਾਂ ਮੈਨੂੰ ਸਾਰਾ ਕੁਛ ਪਤਾ, ਉਹਨੂੰ ਪਤਾ ਹੀ ਕੁਛ ਨਹੀਂ ਹੈਗਾ, ਜੇ ਬੰਦੇ ਦੀ ਥਿੰਕਿੰਗ ਹੀ ਇੱਦਾਂ ਦੀ ਆ, ਕਿਉਂਕਿ ਉਹ ਸਿੱਖਣ ਨੂੰ ਤਿਆਰ ਨਹੀਂ ਹਮੇਸ਼ਾ। ਸੋ ਮੈਨੂੰ ਲੱਗਦਾ ਬਹੁਤ ਲੋਕ ਜਿਹਨਾਂ ਨੂੰ ਨੌਲੇਜ ਹੈਗੀ ਆ, ਪਤਾ ਸਹੀ ਗਲਤ ਦਾ, ਪਰ ਉਹ ਅਪਲਾਈ ਨਹੀਂ ਕਰਦੇ। ਪ੍ਰਾਪਤੀ ਦੀ ਗੱਲ ਕਰਨ ਲੱਗਿਆ ਸੀ ਮੈਂ ਵੀ, ਪ੍ਰਾਪਤੀ ਕਿਵੇਂ ਕਰ ਸਕਦੇ ਨੇ ਉਹ ਚੀਜ਼।
ਨਹੀਂ, ਆਪਾਂ ਪਹਿਲਾਂ ਡੈਫੀਨੇਸ਼ਨ, ਕਿਉਂਕਿ ਇਹ ਫਿਰ ਆਪਣਾ ਬੜਾ ਟੋਪਿਕ ਹੋ ਜਾਂਦਾ,
ਜੀ ਜੀ,
ਕਿਉਂਕਿ ਉਹ ਪ੍ਰਾਪਤੀ ਹੋਣੀ ਹੁੰਦਾ ਹੀ ਜਿਹਦਿਨ ਮੈਂ ਸੱਚੀ ਮੁੱਚੀ ਸਿੱਖ ਬਣ ਗਿਆ, ਜਦੋਂ ਮੈਂ ਕਮਿਟਮੈਂਟ ਦੇ ਦਿੱਤੀ ਆਪਣੇ ਆਪ ਨੂੰ। ਦੇਖੋ ਇਹ ਇੱਕ ਕਮਿਟਮੈਂਟ ਤੋਂ ਰੋਕ ਕੌਣ ਰਿਹਾ ਮੈਨੂੰ? ਮੈਂ ਆਪਣੇ ਨੂੰ ਆਪੇ
ਰੋਕ ਰਿਹਾ, ਰੋਕ ਰਿਹਾ
ਵੀ ਇਹ ਇਹ ਜਿਹਦਿਨ ਮੈਂ ਕਮਿਟਮੈਂਟ ਕਰ ਲਈ ਕਿ ਮੈਂ ਆਪਣੇ ਆਪ ਨਾਲ ਹੀ ਸੱਚਾ ਹੋ ਜਾਣਾ, ਮੈਂ ਆਪਣੇ ਆਪ ਨੂੰ ਆਪ ਕਹਿ ਸਮਝ ਲੈਣਾ ਹੈ ਕਿ ਵੀ ਹਾਂ ਮੇਰੇ ਅੰਦਰ ਕਮੀਆਂ ਨੇ, ਮੈਂ ਸੱਚਾ ਹੋ ਗਿਆ, ਮੈਂ ਲਿਖ ਲਈਆਂ ਆਪਣੀਆਂ ਕਮੀਆਂ, ਮੈਂ ਆਪਣੇ ਆਪ ਨੂੰ ਸੈਲਫ ਐਨਾਲਿਸਿਸ ਦੇ ਉੱਤੇ ਆ ਗਿਆ। ਜਦੋਂ ਮੈਂ ਦੂਜਿਆਂ ਦੀ ਜਜਮੈਂਟ ਬੰਦ ਕਰਤੀ, ਇੱਥੇ ਆ ਗਿਆ ਕਿ ਹਮ ਨਹੀਂ ਚੰਗੇ
ਬੁਰਾ
ਨਹੀਂ। ਕਿੱਡੀ ਕਮਾਲ ਦੀ ਗੱਲ, ਇਹ ਹੁਣ ਇਹ ਤਾਂ ਮੇਰੀ ਨੀਅਤ 'ਤੇ ਖੜਾ ਨਾ ਕਿ ਵੀ ਮੈਂ ਆਪਣੇ ਆਪ ਨਾਲ, ਮੈਂ ਆਪਣੇ ਆਪ ਨਾਲ ਸੱਚ ਦੀ ਕਮਿਟਮੈਂਟ ਕਰਨੀ ਆ।
ਫਿਰ ਸਿੱਖੀਜ਼ਮ ਵਰਡ ਕਿੱਥੋਂ ਆਉਂਦਾ ਇਹਦੇ ਵਿੱਚ?
ਸਿੱਖੀਜ਼ਮ ਜਿਹੜਾ ਵਰਡ ਹੈ ਬੜਾ ਰੀਸੈਂਟ ਵਰਡ ਹੈ, ਇਹ ਸਾਡੇ ਜਿਹੜੇ ਆਪਣੇ ਸਰੋਤ ਨੇ ਗੁਰਬਾਣੀ ਦੇ, ਉਹਦੇ 'ਚ ਵਰਡ ਨਹੀਂ। ਓਬਵੀਅਸਲੀ ਅੰਗਰੇਜ਼ੀ ਦਾ ਅੱਖਰ ਹੈਗਾ ਸਿੱਖੀਜ਼ਮ, ਸਾਨੂੰ ਪੜ੍ਹਦੇ ਸਾਰ ਹੀ ਪਤਾ ਲੱਗਦਾ ਵੀ ਅੰਗਰੇਜ਼ੀ ਦਾ ਅੱਖਰ ਹੈਗਾ। ਇਹ ਕਿਧਰੇ ਨਾ ਕਿਧਰੇ ਜਦੋਂ ਆਪਾਂ ਕਲੋਨੀਅਲ ਪੀਰੀਅਡ 'ਚੋਂ ਨਿਕਲੇ ਹਿੰਦੁਸਤਾਨ ਦੇ, ਜਦੋਂ ਗੋਰਿਆਂ ਦਾ ਰਾਜ ਸੀਗਾ, ਅਤੇ ਉਹਨਾਂ ਨੇ ਜਿਹੜਾ ਸਾਨੂੰ ਇਹ ਇਜ਼ਮਸ ਦਿੱਤੇ। ਇਜ਼ਮ ਦੀ ਜਿੱਥੇ ਤੱਕ ਮੇਰੀ ਰਿਸਰਚ ਹੈ, ਵੀ ਇਹਦਾ ਜਿਹੜਾ ਡਿਕਸ਼ਨਰੀ ਮੀਨਿੰਗ ਹੈਗਾ ਪੋਲੀਟੀਕਲ ਮੂਵਮੈਂਟ। ਓਕੇ, ਆਪਾਂ ਜਦੋਂ ਆਮ ਤੌਰ 'ਤੇ ਵੀ ਦੇਖ ਲੈਂਦੇ ਹਾਂ ਜਿਹੜੀ ਛੋਟੀਆਂ ਮੋਟੀਆਂ ਪੋਲੀਟੀਕਲ ਮੂਵਮੈਂਟਸ ਹੁੰਦੀਆਂ ਨੇ, ਜਿੱਦਾਂ ਕਿ ਫੈਮਿਨਿਜ਼ਮ, ਕੈਪੀਟਲਿਜ਼ਮ ਅਤੇ ਹੋਰ ਜਿਹੜੀਆਂ ਦੁਨੀਆ 'ਚ ਪੋਲੀਟੀਕਲ ਮੂਵਮੈਂਟਸ ਆਈਆਂ, ਸੋਸ਼ਲਿਜ਼ਮ,
ਹਾਂਜੀ,
ਇਹਨਾਂ ਨਾਲ ਆਪਾਂ ਇਜ਼ਮਸ ਲੱਗੇ ਦੇਖਦੇ ਹਾਂ। ਅਤੇ ਗੋਰਿਆਂ ਨੇ ਜਿਹੜੇ ਸੀਗੇ, ਜਿਹੜੇ ਸਾਡੇ ਹਿੰਦੁਸਤਾਨ ਜਾਂ ਏਸ਼ੀਅਨ ਜਿਹੜੇ ਧਰਮ ਸੀਗੇ, ਇਹਨਾਂ ਨੂੰ ਉਹਨਾਂ ਨੇ ਸਾਰਿਆਂ ਨੂੰ ਇਜ਼ਮ ਡਿਕਲੇਅਰ ਕਰਤਾ, ਹਿੰਦੂਇਜ਼ਮ, ਬੁੱਧੀਜ਼ਮ,
ਸਾਰਿਆਂ ਦੇ ਲਾਤਾ,
ਸਾਰਿਆਂ ਦੇ ਲਾਤਾ। ਪਰ ਜਿਹੜੇ ਇੱਧਰ ਦੇ ਰਿਲੀਜਨ ਹੈਗੇ ਨੇ ਪੁਰਾਣੇ,
ਹਾਂਜੀ,
ਮੁਸਲਮਾਨ ਧਰਮ, ਇਹਨੂੰ ਇਸਲਾਮਿਜ਼ਮ ਨਹੀਂ ਕਿਹਾ, ਕਿਉਂਕਿ ਇਹਨਾਂ ਦੀ ਰੂਟ ਪਿੱਛੇ ਸਾਰਿਆਂ ਦੀ ਸੇਮ ਜਾਂਦੀ ਹੈ,
ਕ੍ਰਿਸਚਨਿਜ਼ਮ,
ਹਾਂ, ਕ੍ਰਿਸਚੈਨਿਟੀ ਦੀ, ਮੁਸਲਮਾਨਾਂ ਦੀ, ਇਸਲਾਮ ਦੀ ਅਤੇ ਜਿਊਜ਼ ਦੀ,
ਯੈਸ,
ਇਹਨਾਂ ਦੀ ਪਿੱਛੋਂ ਜਿਹੜੀ ਰੂਟ ਹੈ ਸੇਮ ਚੱਲਦੀ ਹੈ,
ਸੇਮ,
ਇਹਨਾਂ ਨੂੰ ਇਹਨਾਂ ਨੇ ਇਜ਼ਮਸ ਨਹੀਂ ਬਣਾਇਆ। ਅਤੇ ਮੈਂ ਹਰ ਕਿਸੇ ਨੂੰ ਦਿਲੋਂ ਹਮੇਸ਼ਾ ਹੀ ਦਰਖਾਸਤ ਹੀ ਕਰ ਸਕਦਾ, ਹੁਣ ਕਰਦਾ ਰਹਿੰਦਾ, ਵੀ ਜਿੱਥੇ ਵੀ ਅਸੀਂ ਆਪਾਂ ਸਿੱਖੀ ਬਾਰੇ ਕੁਛ ਲਿਖ ਰਹੇ ਹਾਂ, ਆਪਾਂ ਵਰਡ ਸਿੱਖੀ ਲਿਖੀਏ, ਕਿਉਂਕਿ ਇਹ ਸਾਡਾ ਅੱਖਰ ਹੈਗਾ।
ਹਾਂਜੀ,
ਸਿੱਖੀਜ਼ਮ ਜਿਹੜਾ ਇਹ ਗੋਰਿਆਂ ਨੇ ਸਾਨੂੰ ਇੰਗਲਿਸ਼ 'ਚ ਅੱਖਰ ਦੇ ਦਿੱਤਾ, ਔਰ ਇਹ ਅਸੀਂ ਕੋਈ ਪੋਲੀਟੀਕਲ ਮੂਵਮੈਂਟ ਨਹੀਂ ਹੈਗੇ। ਸਾਡਾ ਜਿਹੜਾ ਵਿਰਸਾ ਹੈ, ਸਾਡੀ ਜਿਹੜੀ ਇਹ ਗਿਆਨ ਹੈ ਜਿਹਨੂੰ ਅਸੀਂ ਮੱਥਾ ਟੇਕ ਰਹੇ ਹਾਂ, ਇਹ ਇੱਕ ਬਹੁਤ ਵੱਡਾ ਵਿਰਸਾ ਇਹਦੇ ਵਿੱਚ, ਇਹਦੇ 'ਚ ਬਹੁਤ ਵੱਡਾ ਗਿਆਨ ਹੈਗਾ। ਇਹਨੂੰ ਇਜ਼ਮ ਕਹਿ ਕੇ ਅਸੀਂ ਇਹਨੂੰ ਬਹੁਤ ਛੋਟਾ ਆਪ ਹੀ ਕਰ ਦਿੰਦੇ ਹਾਂ।
ਬਿਲਕੁਲ, ਹਾਂਜੀ ਬਾਈ।
ਸੋ ਜੇ ਆਪਾਂ ਇਹਨਾਂ ਤਿੰਨ ਅੱਖਰਾਂ 'ਤੇ ਦੁਬਾਰਾ ਤੋਂ ਫੋਕਸ ਕਰੀਏ, ਵੀ ਸਿੱਖ ਉਹ ਹੈ ਜਿਹੜਾ ਵਿਲਿੰਗਲੀ ਉਸ ਸੱਚ ਦੇ ਮਾਰਗ 'ਤੇ ਹੁਣ ਚੱਲਣ ਨੂੰ ਤਿਆਰ ਹੈ, ਜਿਹੜਾ ਕਹਿੰਦਾ ਮੈਂ ਇਹ ਸਿੱਖਣਾ ਚਾਹੁੰਦਾ।
ਹਾਂਜੀ,
ਸਿੱਖੀ ਉਹ ਹੈ ਉਹ ਮਤ ਜਿਹੜੀ ਮੈਨੂੰ ਸੱਚ ਦੇ ਵੱਲ ਪਾਸੇ ਜਾਣ ਨੂੰ, ਸੱਚ ਦੀ ਸਮਝ ਨੂੰ, ਉਹ ਸਾਰੀ ਚੀਜ਼ ਮੈਨੂੰ ਪ੍ਰਦਾਨ ਕਰਦੀ ਹੈ। ਇੱਕ ਸੱਚ ਹੈ ਕੀ ਅਤੇ ਸੱਚ ਦੇ ਮਾਰਗ 'ਤੇ ਚੱਲਣਾ ਕਿਵੇਂ ਹੈ, ਝੂਠ ਨੂੰ ਕਿਵੇਂ ਸਮਝਣਾ, ਜਿੱਦਾਂ ਸ਼ੁਰੂ 'ਚ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ, ਜਪਜੀ ਸਾਹਿਬ 'ਚ ਗਏ ਵੀ ਕੀ ਕੂੜ ਹੈ, ਟੁੱਟ ਹੈ, ਕੂੜ ਹੁੰਦਾ ਝੂਠ ਜੋ ਸੱਚ ਨਹੀਂ ਹੈ,
ਹਾਂਜੀ,
ਟੁੱਟਾ ਮਤਲਬ ਮੈਂ ਤੋੜਨਾ ਕਿ ਪਾਲ ਦੀਵਾਰ, ਮੇਰੇ ਤੇ ਸੱਚ ਦੇ ਵਿੱਚ ਇੱਕ ਦੀਵਾਰ ਹੈ, ਉਹ ਦੀਵਾਰ ਮੈਨੂੰ ਸੱਚ ਵੱਲ ਜਾਣ ਤੋਂ ਰੋਕ ਰਹੀ, ਸਿੱਖ ਮਤ ਮੈਨੂੰ ਉਸ ਸੱਚ ਵੱਲ ਲੈ ਕੇ ਜਾ ਰਿਹਾ।
ਇਹਨੂੰ ਥੋੜ੍ਹਾ ਹੋਰ ਆਪਾਂ ਡਿਟੇਲ 'ਚ ਲੈ ਜਾਈਏ, ਐਲੈਬੋਰੇਟ ਕਰੀਏ, ਇੱਕ ਵਰਡ ਗੁਰਸਿੱਖ ਵੀ ਸੁਣਨ ਨੂੰ ਮਿਲਦਾ।
ਗੁਰਸਿੱਖ ਆਪਾਂ ਹੁਣ ਅਗੇਨ ਪਹਿਲਾਂ ਆਪਾਂ ਮੈਥ ਸਾਇੰਸ ਜਾਂ ਹੋਰ ਦੁਨਿਆਵੀ ਨੌਲੇਜ ਦੀਆਂ ਜਿਹੜੀਆਂ ਚੀਜ਼ਾਂ ਆਪਾਂ ਉੱਥੋਂ ਐਗਜ਼ਾਮਪਲ ਲੈ ਲਈਏ।
ਹਾਂਜੀ,
ਹੁਣ ਇੱਕ ਬੰਦਾ ਵਾ ਜਿਹੜਾ ਕਹਿੰਦਾ ਵੀ ਮੈਂ ਮੈਥ ਸਿੱਖਣਾ,
ਹਾਂਜੀ,
ਇੱਕ ਬੰਦਾ ਕਹਿੰਦਾ ਮੈਂ ਫੁੱਟਬਾਲ ਸਿੱਖਣੀ ਹੈ, ਹੁਣ ਤੁਸੀਂ ਵਾਲੀਬਾਲ ਖੇਡਦੇ ਹੋ ਨਾ, ਤੁਸੀਂ ਉਹ ਬਾਸਕਿਟਬਾਲ ਹੈ ਨਾ, ਤੁਸੀਂ ਕਹਿੰਦੇ ਵੀ ਮੈਂ ਬਾਸਕਿਟਬਾਲ ਸਿੱਖਣੀ ਹੈ, ਹੈ ਨਾ
ਜੀ।
ਹੁਣ ਇਹ ਇਹ ਇੱਕ ਇੱਛਾ ਪ੍ਰਗਟ ਹੋਈ ਕਿ ਮੈਂ ਕੋਈ ਚੀਜ਼ ਸਿੱਖਣੀ ਹੈ, ਹੈ ਨਾ, ਪਰ ਕਰਦੇ 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 ਕਈ ਬੰਦੇ ਉਹ ਸ਼ਿਖਰ 'ਤੇ ਪਹੁੰਚ ਜਾਂਦੇ ਨੇ ਕਿ ਉਹ ਬੰਦੇ ਨੂੰ ਜਦ ਆਪਾਂ ਦੇਖਦੇ ਹਾਂ ਨਾ, ਅਤੇ ਉਹ ਬੰਦਾ ਭਾਵੇਂ ਕੁਝ ਵੀ ਕਰ ਰਿਹਾ ਸਾਨੂੰ ਉਸ 'ਚੋਂ ਉਹਦੀ ਉਹ ਪ੍ਰੋਫੈਸ਼ਨ ਉਹਦੀ ਉਹ ਗੇਮ ਨਜ਼ਰ ਆਉਂਦੀ। ਹੁਣ ਮੈਸੀ ਕਿਧਰ ਵੀ ਬੈਠਾ ਹੋਊਗਾ ਨਾ, ਆਪਾਂ ਉਸ 'ਚ ਫੁੱਟਬਾਲ ਨਜ਼ਰ ਆਉਂਦੀ ਹੈ।
ਯੈਸ,
ਹਾਂਜੀ,
ਉਸਤਾਦ ਜਾਕਿਰ ਹੁਸੈਨ ਕਿਧਰੇ ਬੈਠਾ ਹੋਊਗਾ ਨਾ, ਉਹ ਭਾਵੇਂ ਇੰਟਰਵਿਊ ਦੇ ਰਿਹਾ, ਸਾਨੂੰ ਉਸ 'ਚ ਤਬਲਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ।
ਉਹ ਜੇ ਉਹ ਪ੍ਰੋਫੈਸ਼ਨਲ ਲੈਵਲ 'ਤੇ ਪਹੁੰਚਿਆ ਤਾਂ ਆਪਾਂ ਦੇਖਣਾ ਸ਼ੁਰੂ,
ਹੁਣ ਉਹ ਸ਼ਿਖਰ 'ਤੇ ਪਹੁੰਚ ਗਿਆ ਜਿੱਥੇ ਉਹ ਜਾ ਕੇ ਉਹ ਉਸ ਗੱਲ ਦਾ ਸਿੰਬਲ ਬਣ ਗਿਆ।
ਬਿਲਕੁਲ, ਹਾਂਜੀ,
ਉਹਨੇ ਉਸ ਪ੍ਰੋਫੈਸ਼ਨ ਨੂੰ ਉਹਨੇ ਉਸ ਗਿਆਨ ਨੂੰ ਹੁਣ ਜੀ ਕੇ ਦਿਖਾ ਦਿੱਤਾ। ਲੋਕ ਕਹਿੰਦੇ ਨੇ ਯਾਰ ਪਹਿਲਾਂ ਜਦ ਤੱਕ ਟੈਂਡੂਲਕਰ ਨਹੀਂ ਸੀਗਾ ਨਾ, ਅਤੇ ਲੋਕ ਨਹੀਂ ਸੀ ਮੰਨ ਸਕਦੇ ਵੀ ਕ੍ਰਿਕਟ ਐਵੇਂ ਵੀ ਖੇਡਿਆ ਜਾ ਸਕਦਾ, ਕੋਈ ਕੋਈ ਇੱਦਾਂ ਦਾ ਵੀ ਆਊਗਾ ਜਿਹੜਾ ਕ੍ਰਿਕਟ ਨੂੰ ਇਹ ਇੱਦਾਂ ਚੋਕੇ ਛੱਕੇ ਲੈਣੇ ਸ਼ੁਰੂ ਕਰ ਦਊਗਾ।
ਬਿਲਕੁਲ,
ਉਸ ਤੋਂ ਬਾਅਦ ਉਹ ਕਿੱਡੇ ਇੰਸਪਾਇਰ ਹੋਏ, ਫਿਰ ਸਹਿਵਾਗ ਵਰਗੇ ਆ ਗਏ, ਹੁਣ ਸਾਡੇ ਕੋਲ ਕੋਹਲੀ ਹੈਗਾ, ਉਹ ਹੁਣ ਤਾਂ ਰੋਜ਼ ਹੀ
ਸਟੈਂਡਰਡ ਕ੍ਰੀਏਟ।
ਹਾਂ, ਉਹ ਇੱਕ ਉਹਨੇ ਇੱਕ ਬੈਂਚਮਾਰਕ ਕ੍ਰੀਏਟ ਕੀਤਾ, ਉਹਨੇ ਇੱਕ ਬੈਰੀਅਰ ਤੋੜਿਆ ਵੀ ਹਾਂ ਇੱਥੇ ਪਹੁੰਚਿਆ ਜਾ ਸਕਦਾ।
ਬਿਲਕੁਲ,
ਉਹ ਹੁਣ ਜਿੰਨੇ ਮਰਜ਼ੀ ਭਾਵੇਂ ਅੱਗੇ ਆਈ ਜਾ ਰਹੇ ਨੇ, ਪਰ ਆਪਾਂ ਕੰਪੈਰੀਜ਼ਨ ਟੈਂਡੂਲਕਰ ਨਾਲ ਕਰੀਦਾ ਵੀ ਇਹਦਾ ਬੈਂਚਮਾਰਕ ਤੋੜਿਆ ਕਿ
ਹਾਂਜੀ
ਸਮੇਂ ਫਿਰ ਸਮੇਂ ਇਹ ਇੱਕ ਸੀ ਵੀ ਪਹਿਲਾਂ ਕੋਈ ਇੱਛਾ ਪ੍ਰਗਟ ਹੋਏਗੀ ਸਿੱਖਣਾ,
ਹਾਂਜੀ,
ਸਿੱਖਦੇ 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 ਉਹ ਉੱਥੇ ਪਹੁੰਚ ਗਏ ਕਿ ਉਹ ਬੈਂਚਮਾਰਕ ਬਣ ਗਏ। ਹੁਣ ਇਹ ਗੁਰਸਿੱਖ ਨੇ ਜਿਨ੍ਹਾਂ ਨੇ ਜੀਵਨ ਜੀ ਕੇ ਦਿਖਾ ਦਿੱਤਾ,
ਓਕੇ
ਓਕੇ,
ਪਰਫੈਕਸ਼ਨ,
ਜਿਨ੍ਹਾਂ ਨੇ ਹੁਣ ਭਾਈ ਤਾਰੂ ਸਿੰਘ ਵਰਗਿਆਂ ਨੇ ਖੋਪੜੀ ਲਵਾ ਲਈ, ਸੱਚ ਦਾ ਸਾਥ ਨਹੀਂ ਛੱਡਿਆ।
ਬਿਲਕੁਲ,
ਜਿਨ੍ਹਾਂ ਨੇ ਇਹ ਕਰਕੇ ਦਿਖਾਇਆ ਕਿ ਆਪਾਂ ਨਿਰਭਉ ਹੈਗੇ, ਇਹ ਥਿਉਰੀ ਨਹੀਂ ਰਹਿ ਗਈ ਹੁਣ,
ਇਟ ਕੈਨ ਹੈਪਨ
ਇਹ ਹੁਣ ਇਹ ਹੁਣ ਤੱਕ ਥਿਉਰੀ ਸੀਗੀ ਕਿ ਕੋਈ ਸ਼ਾਇਦ ਐਵੇਂ ਫੁੱਟਬਾਲ ਖੇਡ ਸਕਦਾ ਕਿ ਵੀ ਇੱਕ ਡਿਗਰੀ ਤੋਂ ਵੀ ਗੋਲ ਹੋ ਜਾਏਗਾ ਜਿੱਦਾਂ ਮੈਸੀ ਕਰ ਦਿੰਦਾ, ਇਹ ਕਦੀ ਸੋਚਦੇ ਸੀ ਲੋਕ ਸ਼ਾਇਦ ਇੱਦਾਂ ਹੋ ਜਾਊਗਾ। ਇੱਦਾਂ ਦੁਨੀਆ ਨੇ ਕਦੀ ਇਸ ਗੱਲ ਨੂੰ ਸੋਚਿਆ ਹੋਣਾ ਕਿ ਕੋਈ ਨਿਰਭਉ ਇੱਦਾਂ ਹੋਰ ਐਡੇ ਨਿਰਭਉ ਪੈਦਾ ਹੋ ਜਾਣਗੇ।
ਸੋ ਬੇਸਿਕਲੀ ਇਹਨੂੰ ਸਮ ਅਪ ਕਰ ਦਈਏ ਤੇ ਕਹਿ ਸਕਦੇ ਹਾਂ ਕਿ ਸਿੱਖ ਜਿਹੜਾ ਉਹ ਸਿੱਖੀ ਦੇ ਰਾਹ ਤੇ ਚੱਲਣ ਲਈ ਤਿਆਰ ਹੋ ਗਿਆ, ਤੇ ਗੁਰਸਿੱਖ ਆ ਜੋ ਉਹ ਸਿਖਰ ਤੇ ਪਹੁੰਚਿਆ ਤੇ ਉਹਨੇ ਉਹ ਜੋ ਚੀਜ਼ਾਂ ਉਹਨੇ ਸਿੱਖੀਆਂ ਸਿੱਖੀ ਚੋਂ ਉਹ ਕਰਕੇ ਦਿਖਾਇਆ ਕਿ ਇਟਸ ਪ੍ਰੈਕਟੀਕਲ
ਓਨ ਲਿਵ ਕਰ ਰਹੇ ਨੇ। ਉਹਨੂੰ ਫਿਰ ਗੁਰਬਾਣੀ ਕਹਿ ਰਹੀ ਵੀ ਤਨ ਤਨ ਸੋ ਗੁਰਸਿੱਖ ਕਈ, ਉਹਨੂੰ ਫਿਰ ਤਨ ਕਹਿਤਾ ਬਈ ਇਹ ਹੁਣ ਇਸ ਸਕੂਲ ਚੋਂ ਨਿਕਲ ਕੇ ਇਹਨਾਂ ਸਾਡੇ ਐਲੂਮਨਾਈ ਬਣ ਗਏ।
ਹਾਂਜੀ,
ਜਿੱਦਾਂ ਇੱਕ ਜਿਹੜੇ ਸਕੂਲ ਚੋਂ ਵੀ ਅਮਿਤਾਬ ਬੱਚਨ ਪੜ੍ਹ ਕੇ ਆਇਆ ਹੋਏਗਾ ਉਹ ਸਕੂਲ ਵੀ ਪ੍ਰਾਈਡ ਫੀਲ ਕਰਦਾ ਕਿ ਆਹ ਦੇਖੋ ਸਾਡਾ ਬੱਚਾ ਹੈਗਾ,
ਇਹ ਬੱਚਾ ਸਾਡਾ।
ਹੁਣ ਸਾਨੂੰ ਕੋਈ ਅਗਰ ਪੁੱਛੇਗਾ ਵੀ ਪਾਪਾ ਸਾਨੂੰ ਇਹ ਸਿੱਖੀ ਪੜ੍ਹਨ ਨੂੰ ਕਿਉਂ ਕਹਿੰਦੇ, ਵੀ ਇਹ ਤਾਂ ਬੜੀ ਮੁਸ਼ਕਿਲ ਲੱਗਦੀ ਸਾਨੂੰ, ਪਰ ਨਹੀਂ ਹੁਣ ਸਾਡੇ ਕੋਲ ਇੱਡੇ ਗੁਰਸਿੱਖ ਪਏ ਨੇ ਜਿਹੜੇ ਵੀ ਬੰਦ ਬੰਦ ਵੀ ਕਟਾ ਗਏ, ਚਰਖਣੀਆਂ 'ਤੇ ਵੀ ਚੜ੍ਹ ਗਏ, ਆਰਿਆਂ ਨਾਲ ਵੀ ਚੀਰੇ ਗਏ, ਪਰ ਉਹ ਡਰੇ ਨਹੀਂ ਕਿਉਂਕਿ ਉਹ ਸੱਚ ਦੇ ਨਾਲ ਖੜੇ ਸੀਗੇ।
ਪਰ ਇਹ ਹੁੰਦਾ ਵੀ ਹਰੇਕ ਦੇ ਦਿਮਾਗ 'ਚ ਕੁਐਸਚਨ ਆਉਂਦਾ ਕਿ ਹਰੇਕ ਤਾਂ ਨਹੀਂ ਮੈਸੀ ਬਣ ਸਕਦਾ, ਹਰੇਕ ਤਾਂ ਨਹੀਂ ਮਤਲਬ ਉਹ ਲੈਵਲ 'ਤੇ ਗੁਰਸਿੱਖ ਬਣ ਸਕਦਾ, ਇਹ ਗੱਲ ਸਹੀ ਆ ਜਾਂ?
ਜਿੱਥੇ ਤੱਕ ਤਾਂ ਦੇਖੋ ਕੈਪੇਬਿਲਿਟੀ ਦੀ ਸਵਾਲ ਹੈਗਾ ਨਾ,
ਹਾਂਜੀ,
ਪਰਮੇਸ਼ੁਰ ਨੇ ਸਾਡੇ ਸਾਰਿਆਂ 'ਚ ਹੀ ਸੇਮ ਕੈਪੇਬਿਲਿਟੀ ਪਾਈ ਹੋਈ ਹੈ। ਗੁਰਬਾਣੀ ਕਿਧਰੇ ਇਹ ਨਹੀਂ ਕਹਿ ਰਹੀ ਕਿ ਵੀ ਮੇਰੇ 'ਚ ਜਿਹੜੀ ਹੈ ਇਸ ਕੰਮ ਨੂੰ ਲੈ ਕੇ,
ਹਾਂਜੀ,
ਸਿੱਖ ਬਣਨ ਦੀ ਕੈਪੇਬਿਲਿਟੀ ਜਿਹੜੀ ਹੈ, ਕਿਉਂਕਿ ਸਾਡੇ ਸਾਰਿਆਂ ਅੰਦਰ ਹੀ ਪਰਫੈਕਟਲੀ ਐਗਜੈਕਟਲੀ ਸੇਮ ਜੋਤ ਚੱਲ ਰਹੀ ਹੈ, ਜਿਹੜੀ ਸਾਡੇ ਸਾਰਿਆਂ ਅੰਦਰ ਐਨਰਜੀ ਹੈ ਵੀ ਸਭ ਮੈਂ ਜੋਤ, ਜੋਤ ਹੀ ਮੇਰੀ ਕੈਪੇਬਿਲਿਟੀ ਹੈ। ਉਹ 'ਚ ਇੱਦਾਂ ਨਹੀਂ ਕਹਿ ਰਹੇ ਗੁਰੂ ਸਾਹਿਬ ਕਿ ਬਈ ਤੁਹਾਡੇ 'ਚ ਘੱਟ ਹੈ ਜਾਂ ਮੇਰੇ 'ਚ ਕਿਧਰੇ ਹੋਰ ਵੱਧ ਆ ਜਾਂ ਇਹਨਾਂ ਸ਼ਾਇਦ ਕਿਧਰੇ ਹੋਰ ਵੱਧ ਆ, ਉਹ ਤਾਂ ਕਹਿੰਦੇ ਐਗਜੈਕਟਲੀ ਸੇਮ ਕੈਪੇਬਿਲਿਟੀ ਹੈ, ਪਰ ਮੈਂ ਉਹਨੂੰ ਪਛਾਣ ਨਹੀਂ ਰਿਹਾ। ਹੁਣ ਪਛਾਣਨ ਦਾ ਰਸਤਾ ਹੀ ਗੁਰਬਾਣੀ, ਜਿਹਦੇ ਮੈਂ ਸਿੰਸੀਅਰਲੀ ਉਹਨੂੰ ਅਪਣਾ ਲਿਆ, ਇਹ ਤਾਂ ਸਿਰਫ ਮੇਰੇ ਮਨ ਦੀ ਮੈਲ ਹੈ ਨਾ ਜਿਹੜੀ ਮੈਨੂੰ ਉਹ ਕੈਪੇਬਿਲਿਟੀ ਅਚੀਵ ਕਰਨ ਤੋਂ ਦੂਰ ਕਰ ਰਹੀ ਹੈ,
ਰੋਕ ਰਹੀ ਹੈ।
ਅਤੇ ਜਿਹਦੇ ਮੈਂ ਗੁਰਬਾਣੀ ਦੇ ਸੱਚੇ ਸੁੱਚੇ ਰਾਹ 'ਤੇ ਚੱਲਣਾ ਸ਼ੁਰੂ ਕਰਤਾ,
ਯੈਸ,
ਅਤੇ ਉਹ ਤਾਂ ਬਿਲਕੁਲ ਸਾਰੇ ਅਚੀਵ ਕਰ ਸਕਦੇ ਨੇ। ਗੁਰਬਾਣੀ ਤਾਂ ਉਹ ਭਰੋਸਾ ਹੀ ਦੇ ਰਹੀ, ਗੁਰਬਾਣੀ ਮੈਨੂੰ ਫੇਥ ਦੇ ਰਹੀ ਹੈ ਕਿ ਦਿਸ ਇਜ਼ ਅਚੀਵੇਬਲ, ਤਾਂ ਹੀ ਉਹ ਮੈਨੂੰ ਲੱਗਦਾ ਗੁਰਬਾਣੀ ਲਿਖ ਕੇ ਵੀ ਜਾ ਰਹੇ ਨੇ।
ਹਾਂਜੀ,
ਸਹੀ ਗੱਲ ਆ
ਬਈ, ਕੱਲ੍ਹ ਨੂੰ ਇਹ ਕੁਐਸਚਨ ਨਾ ਹੋਏ ਕਿ ਵੀ ਇਹ ਤਾਂ ਅਚੀਵੇਬਲ ਹੀ ਨਹੀਂ, ਔਰ ਇਸੀ ਲਈ ਜਿਹੜਾ ਉਹ ਸਾਡੇ ਕੋਲ ਸ਼ਹਾਦਤਾਂ ਦਾ ਸਫ਼ਰ ਪੰਚਮ ਪਾਤਸ਼ਾਹ ਤੋਂ ਸ਼ੁਰੂ ਹੋ ਜਾਂਦਾ ਹੈ ਵੀ ਇਹ ਅਚੀਵ ਗੁਰੂ ਨਾਨਕ ਸਾਹਿਬ ਵੀ ਅਚੀਵ ਕਰ ਰਹੇ ਨੇ ਉਹ ਸਟੇਟ ਪਰ ਇਹ ਫਿਜ਼ੀਕਲੀ ਵੀ ਜਿੱਥੇ ਨਿਰਭਉ ਹੋਣ ਦਾ ਨਿਰਵੈਰ ਹੋਣ ਦਾ ਜਿਹੜਾ ਇੱਕ ਡੈਮੋਨਸਟ੍ਰੇਸ਼ਨ ਹੈ ਫਿਜ਼ੀਕਲ ਵਰਲਡ ਦੇ ਵਿੱਚ ਥਰੂ ਐਗਜ਼ੈਂਪਲੀਫਾਈਂਗ ਹੈ ਨਾ ਉਹ ਸਾਡੇ ਲਈ ਕ੍ਰੀਏਟ ਕਰਕੇ ਜਾ ਰਹੇ ਨੇ ਵੀ ਕੱਲ੍ਹ ਨੂੰ ਤੁਹਾਨੂੰ ਇਹ ਨਾ ਲੱਗੇ ਕਿ ਹੋ ਨਹੀਂ ਸਕਦਾ ਇਸ ਲਈ
ਕਈ ਵਾਰੀ ਆਪਾਂ ਨੂੰ ਮੈਨੂੰ ਇਹ ਲੱਗਦਾ ਕਿ ਇੱਦਾਂ ਦਿਖਾਉਣ ਦਾ ਜਾਂ ਹਰੇਕ ਕੋਈ ਕਹਿੰਦਾ ਵੀ ਯਾਰ ਉਹ ਤਾਂ ਬਹੁਤ ਹੀ ਪਹੁੰਚੇ ਹੋਏ ਸੀਗੇ ਹੈ ਨਾ ਬਹੁਤ ਹੀ ਸ਼ਕਤੀ ਸੀਗੀ ਉਹ ਚੀਜ਼ਾਂ ਕਰਕੇ ਲੱਗਣ ਲੱਗ ਜਾਂਦਾ ਵੀ ਯਾਰ ਇਹ ਚੀਜ਼ ਪੋਸੀਬਲ ਹਰੇਕ ਨਹੀਂ ਕਰ ਸਕਦਾ
ਸ਼ਕਤੀ ਤਾਂ ਉਹ ਮੇਰੇ ਅੰਦਰ ਹੀ ਹੈ ਨਾ
ਹਾਂਜੀ
ਜਦੋਂ ਵਾਰ ਵਾਰ ਗੁਰਬਾਣੀ ਇਹ ਕਹਿ ਰਹੀ ਵੀ ਘੱਟ ਘੱਟ ਮੈਂ ਹਰ ਜੂ ਵਸਾਂ ਵੀ ਮੇਰੇ ਘਰ 'ਚ ਵੀ ਉਹੀ ਹਰੀ ਵਸਦਾ ਤੁਹਾਡੇ ਘਰ 'ਚ ਵੀ ਉਹੀ ਵਸਦਾ ਉਹ ਵਾਰ ਵਾਰ ਮੈਨੂੰ ਫੇਥ ਦੇ ਰਹੇ ਨੇ ਪਹੁੰਚੇ ਤਾਂ ਇੱਦਾਂ ਨਾ ਕਿ ਮੈਂ ਆਪ ਹੀ ਦੂਰ ਨਿਕਲ ਗਿਆ ਵੀ ਮੈਂ ਆਪ ਕੌਣ ਗਿਆ ਇੰਨੀ ਦੂਰ ਆਪਣੇ ਅੰਦਰੋਂ ਮੈਂ ਆਪ ਹੀ ਤਾਂ ਗਿਆ ਨਾ ਮਾਇਆ ਦੇ ਵਿੱਚ
ਹਾਂਜੀ ਹਾਂਜੀ ਹਾਂਜੀ
ਹੁਣ ਮੈਂ ਆਪਣੇ ਘਰੋਂ ਆਪ ਹੀ 50 ਕਿਲੋਮੀਟਰ ਦੂਰ ਚਲਾ ਜਾਵਾਂ ਹੁਣ ਮੈਂ ਕਹਾਂ ਘਰ ਪਹੁੰਚਣਾ ਮੁਸ਼ਕਿਲ ਹੋ ਗਿਆ
ਮੇਰਾ ਪਰਸਨਲ ਮਤਲਬ ਜਿੱਦਾਂ ਮੰਨਣਾ ਇਹ ਕਿ ਜਿੱਦਾਂ ਆਪਾਂ ਸ਼ਕਤੀ ਦੀ ਤੁਸੀਂ ਗੱਲ ਕੀਤੀ ਪੁਰਾਣੇ ਸਿੱਖ ਜਿੱਦਾਂ ਗੁਰੂ ਜਾਂ ਉਹਨਾਂ ਦੀ ਸ਼ਕਤੀ ਇੱਦਾਂ
ਜਿੱਦਾਂ
ਆਪਾਂ ਪਹਿਲਾਂ ਮੈਸੀ ਦੀ ਗੱਲ ਕੀਤੀ ਮੈਨੂੰ ਲੱਗਦਾ ਕਿ ਵਿਸ਼ਵਾਸ ਹੋਵੇ ਨਾ ਦਿਮਾਗ 'ਚ ਤਾਂ ਇਨਸਾਨ ਕੁਛ ਵੀ ਕਰ ਸਕਦਾ ਮੇ ਬੀ ਪੁਰਾਣੇ ਟਾਈਮ 'ਚ ਵਿਸ਼ਵਾਸ ਹੀ ਇੰਨਾ ਵੱਡਾ ਹੁੰਦਾ ਹੋਊਗਾ ਕਿ ਇਨਸਾਨ ਨੂੰ ਜਿੱਦਾਂ ਆਪਾਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣਦੇ ਪੱਥਰ ਰੁਕਣ ਵਾਲੀ ਅਤੇ ਆਪਾਂ ਸੁਣਦੇ ਉਹ ਇੱਕ ਵਿਸ਼ਵਾਸ ਹੋਇਆ ਕਿ ਹਾਂ ਪੱਥਰ ਰੁਕ ਸਕਦਾ ਮੈਸੀ ਦਾ ਵਿਸ਼ਵਾਸ ਆ ਕਿ ਮੈਂ ਹਾਂ ਵਰਲਡ ਚੈਂਪੀਅਨ ਬਣ ਸਕਦਾ ਜਿਹੜੇ ਬੰਦੇ ਦੇ ਅੰਦਰ ਵਿਸ਼ਵਾਸ ਨਹੀਂ ਨਾ ਕਿ ਹਾਂ ਮੈਂ ਚੀਜ਼ ਕਰ ਨਹੀਂ ਸਕਦਾ ਉਹ ਮੈਨੂੰ ਲੱਗਦਾ ਚੀਜ਼ ਹੋਊਗੀ ਸੋ ਮੈਨੂੰ ਲੱਗਦਾ ਪਹਿਲਾਂ ਵਿਸ਼ਵਾਸ ਹੀ ਇੰਨਾ ਵੱਡਾ ਸੀ ਕਿ ਅੱਜ ਉਹ ਚੀਜ਼ ਸ਼ਕਤੀ ਲੱਗਦੀ ਮੇਰਾ ਪਰਸਨਲ ਮਤਲਬ ਇਹ
ਇਹ ਗੱਲ ਥੋੜ੍ਹੀ ਬਿਲਕੁਲ ਹੋ ਸਕਦਾ ਸਹੀ ਆ ਕਿਉਂਕਿ ਇੱਕ ਵਿਸ਼ਵਾਸ ਇੱਕ ਧਿਆਨ ਇੱਕ ਓਬਵੀਅਸਲੀ ਕੰਸਿਸਟੈਂਸੀ ਹੋਵੇ ਬੰਦੇ ਦੀ ਇਹ ਚੀਜ਼ ਤੁਸੀਂ ਕਿਸੇ ਵੀ ਚੀਜ਼ 'ਚ ਲਾਓਗੇ ਡੈਫੀਨੇਟਲੀ ਤੁਹਾਨੂੰ ਰਿਜ਼ਲਟਸ ਆਉਣਗੇ
ਇਹਦੇ ਲਈ ਮੈਂ ਸ਼ਬਦ ਪਿਛਲੀ ਵਾਰ ਵੀ ਐਗਜ਼ਾਮਪਲ ਦਿੱਤਾ ਸੀ
ਹਾਂਜੀ
ਵੀ ਜਿਹੜਾ ਉਹ ਉਹਦਾ ਇੱਕ ਲੈਂਸ ਜਾਂਦਾ ਜਿਹੜਾ ਆਪਾਂ ਉਹਨੂੰ ਕੀ ਕਹਿੰਦੇ
ਮੈਗਨੀਫਾਇਰ
ਹੈ ਨਾ ਹੁਣ ਜਿਹੜਾ ਆਪਾਂ ਮੈਗਨੀਫਾਇਰ ਧੁੱਪ ਦੇ ਵਿੱਚ ਆ ਕਾਗਜ਼ 'ਤੇ ਰੱਖੀਏ ਅਤੇ ਉਹ ਕਾਗਜ਼ ਨੂੰ ਜਿਹੜੀ ਉਹ ਅੱਗ ਲੱਗ ਜਾਂਦੀ ਹੈ
ਬਿਲਕੁਲ
ਅਤੇ ਅਜੇ ਅਸੀਂ ਜਿਹੜਾ ਉਹ ਪੂਰੇ ਸੂਰਜ ਦੀ 0.0000001% ਵੀ ਐਨਰਜੀ ਫੋਕਸ ਨਹੀਂ ਕੀਤੀ
ਅਤੇ
ਉਹਨੇ ਅੱਗ ਲਾਤੀ ਹੈ ਨਾ
ਯੈਸ
ਅਤੇ ਉਹ ਦਸਮ ਪਾਤਸ਼ਾਹ ਮੈਨੂੰ ਕਹਿੰਦੇ ਨੇ ਵੀ ਨਮੋ ਸੂਰਜ ਸੂਰਜ ਵੀ ਮੇਰੇ ਅੰਦਰ ਤਾਂ ਸੂਰਜ ਨੂੰ ਬਣਾਉਣ ਵਾਲਾ ਬੈਠਾ ਹੋਇਆ ਮੇਰੇ ਅੰਦਰ ਕਿੱਡੀ ਐਨਰਜੀ ਹੈ
ਸਹੀ ਗੱਲ ਹੈ
ਪਰ ਮੈਂ ਉਹਨੂੰ ਫੋਕਸ ਨਹੀਂ ਕਰ ਪਾ ਰਿਹਾ
ਆਈ ਥਿੰਕ ਵਿਦ ਟਾਈਮ ਵੀ ਹੈਵ ਫੋਰਗੋਟਨ ਕਿ ਸਾਡੇ ਅੰਦਰ ਕੀ ਕਿੰਨਾ ਕੁਛ
ਡਿਸਟਰੈਕਸ਼ਨ ਬੜੀ ਹੈ ਨਾ ਮੇਰੇ ਕੋਲ ਮੈਂ 1000 ਚੀਜ਼ ਆਪਣੀ ਐਨਰਜੀ ਲਾਉਣਾ ਚਾਹੁੰਦਾ
ਯੈਸ
ਜਦ ਮੈਂ ਫੋਕਸ ਹੋ ਗਿਆ ਤਾਂ ਉਹ ਫੇਥ ਹੀ ਵਾਰ ਵਾਰ ਗੁਰਬਾਣੀ ਮੈਨੂੰ ਦੇ ਰਹੀ ਹੈ ਕਿ ਇਹ ਨਮੋ ਸੂਰਜ ਸੂਰਜ ਜਿਹੜਾ ਸੂਰਜ ਨੂੰ ਬਣਾਉਣ ਵਾਲਾ ਵੀ ਇਹ ਵੀ ਇਹੀ ਮੇਰੇ ਅੰਦਰ ਬੈਠਾ ਹੋਇਆ ਇਸੇ ਦੀ ਐਨਰਜੀ ਮੇਰੇ ਅੰਦਰ ਵੀ ਚੱਲ ਰਹੀ ਹੈ ਇਸ ਲਈ ਜਦੋਂ ਆਪਾਂ ਨਾਨਕ ਸਾਹਿਬ ਦਾ ਜੀਵਨ ਦੇਖਦੇ ਹਾਂ ਬੜਾ ਇੰਪੋਸੀਬਲ ਲੱਗਦਾ 40,000 ਕਿਲੋਮੀਟਰ ਟਰੈਵਲ ਕਰ ਲਿਆ
ਯੈਸ
ਇੱਡੇ ਬੰਦਿਆਂ ਨੂੰ ਮਿਲੇ ਇੰਨਾ ਉਪਦੇਸ਼ ਉਹਨਾਂ ਨੇ ਕਿੱਥੋਂ ਸ਼੍ਰੀਲੰਕਾ ਤੋਂ ਲੈ ਕੇ ਅਤੇ ਮੱਕਾ ਮਦੀਨਾ ਅਤੇ ਆਪਣਾ ਇੰਡੀਆ ਦੇ ਈਸਟ ਤੱਕ ਅਤੇ ਵੈਸਟ ਤੱਕ ਕਿੰਨੀਆਂ ਭਾਸ਼ਾਵਾਂ ਦੇ ਲੋਕਾਂ ਨਾਲ ਡਾਇਲੋਗ ਕੀਤਾ ਕਿੰਨੇ ਕਲਚਰ ਦੇ ਲੋਕਾਂ ਨੂੰ ਹੁਣ ਅਗਰ ਅੱਜ ਮੈਨੂੰ ਕਰਨਾ ਪੈ ਜੇ ਆਪਾਂ ਤਾਂ ਇੱਕ ਦੋ ਕੱਟੀਆਂ 'ਚ ਹੋ ਗਏ ਸਾਨੂੰ ਲੱਗਦਾ ਬੜਾ ਮੁਸ਼ਕਿਲ ਹੈ ਯਾਰ ਵੀ ਇਹਨਾਂ ਦੇ ਕਲਚਰ ਨਾਲ ਨਾਲ ਸਿੱਖੀ ਜਾਣਾ ਨਾਲ ਨਾਲ ਦੇ ਭਾਸ਼ਾ ਅਤੇ ਉਹ ਗੁਰਸਾਹਿਬ ਕਿੱਥੋਂ ਕਿੱਥੇ ਟੋਟਲੀ ਉਹਨਾਂ ਕੰਟਰੀਆਂ 'ਚ ਗਏ ਨੇ ਜਿਹੜੇ ਉਹ ਜਾਂ ਜਗ੍ਹਾਵਾਂ 'ਤੇ ਜਿੱਥੇ ਟੋਟਲੀ ਡਾਇਵਰਸ ਕਲਚਰ ਨੇ ਪਰ ਅੱਜ ਮੈਨੂੰ ਇੰਪੋਸੀਬਲ ਲੱਗੂਗਾ
ਸਹੀ ਗੱਲ ਅੱਛਾ ਤੁਹਾਨੂੰ ਕਦੀ ਇੱਦਾਂ ਦਾ ਕੁਸ਼ਚਨ ਸੁਣਨ ਨੂੰ ਮਿਲਿਆ ਕਿ ਤੁਹਾਡੇ ਬਾਰੇ ਨਹੀਂ ਜਾਂ ਕਿਸੇ ਹੋਰ ਬਾਰੇ ਕਿ ਤੁਸੀਂ ਪੰਜਾਬੀ ਹੋ ਜਾਂ ਸਿੱਖ ਹੋ ਕਿਉਂਕਿ ਇਹ ਕਨਫਿਊਜ਼ਨ ਆਪਣੀ ਇੱਥੇ ਵੈਸਟਰਨ ਕੰਟਰੀਆਂ ਦੇ ਵਿੱਚ ਜਾਂ ਇੰਗਲਿਸ਼ ਸਪੀਕਿੰਗ ਕੰਟਰੀਆਂ 'ਚ ਹੁੰਦਾ
ਹਾਂਜੀ ਇਹ ਤਾਂ ਮੈਨੂੰ ਲੱਗਦਾ ਵੀ ਇੱਕ ਵਿਦਇਨ ਇੰਡੀਅਨ ਕਮਿਊਨਿਟੀ ਬੜਾ ਕੋਮਨ ਹੈਗਾ ਜੋ ਸਾਨੂੰ ਕੋਈ ਸਾਊਥ ਇੰਡੀਅਨ ਮਿਲੂਗਾ ਜਾਂ ਈਸਟ ਇੰਡੀਅਨ ਮਿਲਦਾ ਹੈ ਅਤੇ ਈਵਨ ਜਦੋਂ ਗੋਰੇ ਵੀ ਮਿਲਦੇ ਨੇ ਤਾਂ ਉਹ ਵੀ ਸਾਨੂੰ ਆਮ ਮਤਲਬ ਇਹ ਗੱਲ ਪੁੱਛ ਲੈਂਦੇ ਨੇ ਵੀ ਤੁਸੀਂ ਪੰਜਾਬੀ ਹੋ ਹਾਂ ਪੰਜਾਬੀ ਮਤਲਬ ਸਿੱਖ ਸਿੱਖ ਮਤਲਬ
ਸਿੱਖ
ਪੰਜਾਬੀ ਯੈਸ
ਵੀ ਉਹ ਇੰਟਰਟਵਾਈਨ ਹੋ ਚੁੱਕੇ ਨੇ ਜਿਹੜੇ ਸਾਡੇ
ਵੀ ਅਲੱਗ ਅਲੱਗ ਕਲਚਰ ਨੇ
ਨਹੀਂ ਉਹ ਜਨਰਲੀ ਇੰਪਰੈਸ਼ਨ ਇਹੀ ਹੈ ਵੀ ਆਹ ਇੱਕੋ ਹੀ ਚੀਜ਼ ਹੈ ਪਰ ਮੈਨੂੰ ਹਮੇਸ਼ਾ ਲੱਗਦਾ ਵੀ ਆਹ ਦੋ ਵੱਖਰੀਆਂ ਚੀਜ਼ਾਂ ਨੇ ਜਿਹੜਾ ਪੰਜਾਬ ਹੈਗਾ ਉਹ ਇੱਕ ਕਲਚਰ ਹੈ ਜਿਹੜਾ ਕਿ ਇੱਕ ਰੀਜਨ ਦੇ ਨਾਲ ਕਨੈਕਟਡ ਹੈਗਾ
ਜੀ
ਵੀ ਉਹ ਉੱਥੇ ਦੇ ਲੋਕ ਉੱਥੇ ਦੀ ਭਾਸ਼ਾ ਉੱਥੇ ਦਾ ਕਲਚਰ ਉੱਥੇ ਦੀ ਰੋਹ ਰੀਤਾਂ ਉੱਥੇ ਦੇ ਗੀਤ ਉੱਥੇ ਦਾ ਮਿਊਜ਼ਿਕ ਉਹ ਉੱਥੇ ਦੇ ਫੋਕ ਉੱਥੇ ਦਾ ਡਾਂਸ ਉਹ ਇੱਕ ਜਗ੍ਹਾ ਨਾਲ ਸੀਮਤ ਹੈ ਅਤੇ ਉਹ ਪੰਜਾਬ ਭਾਵੇਂ ਸਾਡਾ ਪੰਜਾਬ ਜਿਹੜਾ ਉਹ ਹਿੰਦੁਸਤਾਨ ਵਾਲੇ ਪਾਸੇ ਹੋਏ ਅਤੇ ਭਾਵੇਂ ਉਹ ਪਾਕਿਸਤਾਨ ਵਾਲੇ
ਪਾਸੇ
ਇਹ ਜਦੋਂ ਮੈਂ ਆਸਟ੍ਰੇਲੀਆ ਆਇਆ ਸੀ ਤਾਂ ਮੈਂ ਜਦੋਂ ਸਟੂਡੈਂਟ ਸੀਗਾ ਤਾਂ ਮੇਰੇ ਨਾਲ ਲਾਹੌਰ ਦੇ ਸਟੂਡੈਂਟ ਸੀਗੇ
ਹਾਂਜੀ
ਸੋ ਪਹਿਲੀ ਵਾਰ ਮੈਨੂੰ ਐਕਸਪੋਜ਼ਰ ਮਿਲਿਆ ਕਿ ਅੱਛਾ ਉਹ ਵੀ
they are also human beings like us.
ਹੈ ਨਾ, ਬਿਲਕੁਲ ਬਿਲਕੁਲ ਸੇਮ ਕਲਚਰ ਸੀਗਾ, ਸੇਮ ਭਾਸ਼ਾ, ਉਹਨਾਂ ਨਾਲ ਜਿਵੇਂ ਆਪਾਂ ਬੈਠੇ ਹਾਂ ਸਾਨੂੰ ਕੋਈ ਡਿਫਰੈਂਸ ਨਹੀਂ ਇੱਦਾਂ ਫੀਲ ਹੁੰਦਾ ਕਿਉਂਕਿ ਆਪਾਂ ਬਿਲਕੁਲ ਸੇਮ ਕਲਚਰ 'ਚੋਂ ਹੀ ਹਾਂ. ਸੋ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਭਾਵੇਂ ਇੱਧਰਲਾ ਪੰਜਾਬ ਹੋਵੇ ਭਾਵੇਂ ਉੱਧਰ ਹੋਵੇ, ਨਾ ਉਹ ਦੋਨੋਂ ਪਾਸੇ ਇਟ ਇਜ਼ ਐਗਜੈਕਟਲੀ ਸੇਮ ਕਲਚਰ.
ਹਾਂਜੀ ਹਾਂਜੀ.
ਪਰ ਜਿਹੜਾ ਸਿੱਖ ਕਲਚਰ ਹੈ ਉਹ ਇਟ ਇਜ਼ ਮੱਚ ਬਰੋਡਰ. ਉਹਦਾ ਇੱਕ ਧਰਤੀ ਨਾਲ, ਇੱਕ ਖਿੱਤੇ ਨਾਲ, ਇੱਕ ਰੋ ਰੀਤਾਂ ਨਾਲ ਉਹਦਾ ਕੋਈ ਲਿੰਕ ਨਹੀਂ. ਇਹ ਗਲੋਬਲ ਹੈ, ਇਹ ਸੋਵਰਨ ਹੈਗਾ, ਇਹ ਸਾਰੀ ਹਿਊਮੈਨਿਟੀ ਨੂੰ ਸੁਨੇਹਾ ਦੇ ਰਿਹਾ. ਇਹਦੇ 'ਚ ਕੋਈ ਅੱਜ ਸਾਡੇ ਕੋਲ ਗੋਰੇ ਸਿੱਖ ਵੀ ਨੇ, ਸਾਡੇ ਕੋਲ ਕਾਲੇ ਸਿੱਖ ਵੀ ਨੇ, ਅਮਰੀਕਨ ਵੀ ਨੇ, ਸਪੈਨਿਸ਼ ਵੀ ਨੇ. ਕਿਉਂਕਿ ਇਹ ਇੱਕ ਇਨਸਾਨ ਨਾਲ ਉਹਦੇ ਇਨਸਾਨ ਦੇ ਲੈਵਲ 'ਤੇ ਆ ਕੇ ਡਾਇਲੋਗ ਕਰ ਰਿਹਾ.
ਮੈਨੂੰ ਨਹੀਂ ਲੱਗਦਾ ਕਿਸੇ, ਚਲੋ ਮੈਂ ਜ਼ਿਆਦਾ ਰਿਲੀਜਨ ਦਾ ਉਹ ਐਕਸਪਰਟ ਨਹੀਂ ਹੈਗਾ, ਕਿ ਕਿਸੇ ਰਿਲੀਜਨ 'ਚ ਜਿੱਦਾਂ ਸੋਲਰ ਸਿਸਟਮ ਜਾਂ ਗਲੈਕਸੀਜ਼ ਦੀ ਗੱਲ ਹੋਈ ਆ ਕਿ ਬਹੁਤ ਜ਼ਿਆਦਾ ਤਾਰੇ ਨੇ ਜਾਂ ਸਟਾਰਸ ਨੇ ਜਾਂ ਉੱਤੋਂ ਪਰੇ ਤੋਂ ਪਰੇ ਦੁਨੀਆ ਨੇ, ਪਰ ਸਿੱਖ ਕਲਚਰ ਦੇ ਵਿੱਚ ਮਤਲਬ ਕਿੱਦਾਂ, ਹੈ ਨਾ, ਉਸ ਟਾਈਮ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੱਦਾਂ ਇੱਦਾਂ ਲੱਗਾ ਕਿ ਮਤਲਬ ਇਹ ਚੀਜ਼ਾਂ ਹੈਗੀਆਂ, ਕਿ ਲੱਖਾਂ ਤਾਰੇ ਨੇ, ਲੱਖਾਂ ਸੂਰਜ ਨੇ, ਕਿੱਦਾਂ ਤੁਹਾਨੂੰ ਲੱਗਦਾ ਫੀਲ ਇਹਦੇ ਬਾਰੇ?
ਇਹ ਜਿਹੜਾ ਪਹਿਲੇ ਤਾਂ ਸਾਨੂੰ ਇਹ ਸਮਝਣਾ ਪਿਆ ਵੀ ਗੁਰਬਾਣੀ ਇੱਦਾਂ ਨਹੀਂ ਕਿ ਉਹਨਾਂ ਦਾ ਕੋਈ ਮਨ ਦਾ ਖਿਆਲ ਸੀ ਜਾਂ ਉਹਨਾਂ ਨੂੰ ਇੱਦਾਂ ਲੱਗਿਆ ਉਹਨਾਂ ਨੇ ਲਿਖਤਾ.
ਹਾਂ,
ਇਹ ਉਹਨਾਂ ਦਾ ਇੱਕ ਲਿਵਿੰਗ ਐਕਸਪੀਰੀਅੰਸ ਹੈ.
ਓਕੇ,
ਠੀਕ ਹੈ. ਹੁਣ ਜਿੱਦਾਂ ਮੈਂ ਲੈਟਸ ਸੇ ਕਿ ਵੀ ਮੈਂ ਇੱਥੇ ਘਰ, ਆਪਾਂ ਘਰ ਦੇ ਐਗਜ਼ਾਮਪਲ ਲੈ ਸਕਦੇ ਹਾਂ, ਹੈ ਨਾ, ਵੀ ਮੈਂ ਇਹ ਘਰ ਅਜੇ ਦੇਖਿਆ ਨਹੀਂ, ਤੁਸੀਂ ਮੈਨੂੰ ਵੀਡੀਓ ਕਾਲ 'ਤੇ ਦਿਖਾ ਰਹੇ ਹੋ, ਜਾਂ ਤੁਸੀਂ ਮੈਨੂੰ ਇੰਡੀਆ ਫੋਨ ਕਰਕੇ ਦੱਸ ਰਹੇ ਹੋ ਕਿ ਮੈਂ ਇੱਦਾਂ ਦੇ ਘਰ 'ਚ ਰਹਿੰਦਾ, ਬਈ ਇਹਦੇ ਦੋ ਕਮਰੇ ਨੇ, ਇਹਦੀਆਂ ਜਿਹੜੀਆਂ ਦੀਵਾਰਾਂ ਨੇ ਲੱਕੜ ਦੀਆਂ ਹੁੰਦੀਆਂ ਨੇ, ਹੈ ਨਾ, ਬਈ ਇੰਡੀਆ ਆਪਾਂ ਲੱਕੜ ਦੀ ਦੀਵਾਰਾਂ ਨਹੀਂ ਦੇਖੀਆਂ, ਨਾ, ਆਪਾਂ ਨੂੰ ਪਤਾ ਹੀ ਨਹੀਂ ਲੱਕੜ ਦੀ ਦੀਵਾਰਾਂ ਕੀ ਹੁੰਦੀਆਂ. ਹੁਣ ਮੈਂ ਉਹਨੂੰ ਇਮੈਜਿਨ ਕਰ ਰਿਹਾ, ਅਤੇ ਇਮੈਜਿਨ ਕਰਕੇ ਮੈਂ ਉਹਨੂੰ ਲਿਖ ਰਿਹਾ, ਮੈਂ ਉਹਦੀ ਕਵਿਤਾ ਲਿਖ ਸਕਦਾ ਜਾਂ ਕੁਝ ਵੀ ਲਿਖ ਸਕਦਾ. ਇੱਕ ਹੈਗਾ ਕਿ ਤੁਸੀਂ ਇਹਦਾ ਲਿਵਿੰਗ ਐਕਸਪੀਰੀਅੰਸ ਤੁਸੀਂ ਇਹਦੇ ਵਿੱਚ ਰਹਿ ਰਹੇ ਹੋ,
ਹਾਂਜੀ,
ਅਤੇ ਫਿਰ ਲਿਖ ਰਹੇ ਹੋ, ਹੈ ਨਾ.
ਹਾਂਜੀ.
ਇੱਕ ਹੈਗਾ ਕਿ ਹੁਣ ਜਿਹਨੇ ਇਹ ਘਰ ਡਿਜ਼ਾਈਨ ਕੀਤਾ, ਬਿਲਕੁਲ ਵੱਖਰੇ ਪੱਖੋਂ ਲਿਖੂਗਾ ਯਾਰ, ਉਹਦਾ ਇੱਕ ਵੱਖਰਾ ਲਿਵਿੰਗ ਐਕਸਪੀਰੀਅੰਸ ਇਸ ਘਰ ਦੇ ਨਾਲ. ਹੁਣ ਜਦੋਂ ਅਸੀਂ ਕ੍ਰੀਏਟਰ ਨਾਲ ਜੁੜ ਜਾਂਦੇ ਹਾਂ, ਗੁਰੂ ਨਾਨਕ ਸਾਹਿਬ ਕ੍ਰੀਏਟਰ ਨਾਲ ਇੱਕ ਹੋਏ ਨੇ, ਕ੍ਰੀਏਸ਼ਨ ਦੀ ਸਮਝ ਆਪੇ ਹੀ ਆ ਗਈ.
ਉਹ ਤਾਂ ਮੈਨੂੰ ਲੱਗਦਾ ਇੰਚ ਇੰਚ ਦੱਸਦੇ ਹੋਣਗੇ ਕਿ ਇੱਥੇ ਇੰਚ ਇੰਨਾ.
ਜਦੋਂ ਅਸੀਂ ਕ੍ਰੀਏਟਰ ਨਾਲ ਜੁੜ ਜਾਂਦੇ ਹਾਂ ਤਾਂ ਕ੍ਰੀਏਟੀਵਿਟੀ ਆਪੇ ਸਮਝ ਆ ਜਾਂਦੀ, ਕ੍ਰੀਏਸ਼ਨ ਆਪੇ ਹੀ ਸਮਝ ਆ ਜਾਂਦੀ.
ਮੈਨੂੰ ਇੱਕ ਗੱਲ ਬੜੀ ਵਧੀਆ ਲੱਗ ਰਹੀ,
ਆਰਕੀਟੈਕਚਰ ਨਾਲ ਜੁੜਨਾ
ਪਊਗਾ. ਮੈਂ ਭਾਜੀ ਨੂੰ ਸਵਾਲ ਕਰ ਰਿਹਾ ਤੇ ਮੈਨੂੰ ਲੱਗਦਾ ਕਿ ਭਾਜੀ ਆਹ ਜਵਾਬ ਦੇਣਗੇ, ਪਰ ਉਹ ਜਵਾਬ ਇੱਥੋਂ ਆਉਂਦਾ ਹੋਊਗਾ ਜੀ, ਤੇ ਫਿਰ ਉਹਦਾ ਇੱਕਦਮ ਦਿਮਾਗ 'ਚ ਘੰਟੀ ਵੱਜਦੀ ਟਨ.
ਸੋਚਿਆ ਜਵਾਬ ਤਾਂ
ਕੋਈ, ਗੁਰੂ ਨਾਨਕ ਸਾਹਿਬ ਦੇਖੋ ਸ਼ੁਰੂ ਕੀ ਕਰ ਰਹੇ ਨੇ, ਕਰਤਾ ਪੁਰਖ. ਉਹ ਕਰਤੇ ਨਾਲ ਜੁੜ ਗਏ. ਕਰਤੇ ਨੂੰ ਆਪਾਂ ਮਾਡਰਨ ਵਰਲਡ 'ਚ ਜਦੋਂ ਮੈਂ ਬੱਚਿਆਂ ਨਾਲ ਗੱਲ ਕਰਦਾ ਤਾਂ ਪੈਂਦਾ ਸਮਝ ਵੀ ਕ੍ਰੀਏਟਰ, ਕ੍ਰੀਏਟੀਵਿਟੀ. ਮੇਰੇ ਅੰਦਰ ਦੀ ਕ੍ਰੀਏਟੀਵਿਟੀ ਵੀ ਉਹਦੇ ਥਰੂ ਹੀ ਆ ਰਹੀ ਹੈ. ਦੇਖੋ ਜਿੰਨੀ ਅੱਜ ਇਨਸਾਨੀਅਤ ਦੇ ਵਿੱਚ ਇਨੋਵੇਸ਼ਨ ਹੋ ਰਹੀ, ਜਿਹੜੀ ਚੀਜ਼ ਆਪਾਂ ਸੋਚੀ ਹੀ ਨਹੀਂ, ਉਹ ਅੰਦਰੋਂ ਕਿੱਥੋਂ ਆਈ ਆ? ਜਿਹੜੀ ਇੱਕ ਤਾਂ ਚੀਜ਼ ਮੈਂ ਪੜ੍ਹ ਲਈ, ਮੈਂ ਪੜ੍ਹ ਲਿਆ ਵੀ ਮੈਂ ਇੱਦਾਂ ਟਾਈਪ ਕਰ ਸਕਦਾ, ਮੈਂ ABCD ਪੜ੍ਹ ਲਈ, ਇਹ ਤਾਂ ਮੈਂ ਲਿਖ ਸਕਦਾ. ਪਰ ਜਿਹੜੀ ਨਵੀਂ ਚੀਜ਼ਾਂ ਆ ਰਹੀਆਂ, ਆਈਫੋਨ ਤਾਂ ਕਦੀ ਸੀਗਾ ਹੀ ਨਹੀਂ, ਕਿੱਥੋਂ ਆ ਗਿਆ? ਉਹ ਬੰਦੇ ਨੂੰ ਲੱਗ ਰਿਹਾ ਕਿ ਮੈਂ ਬਣਾ ਲਿਆ, ਪਰ ਉਹਦੀ ਕ੍ਰੀਏਟਿਵ ਜਿਹੜੀ ਅੰਦਰੋਂ ਦੀ ਆਵਾਜ਼ ਆਈ, ਉਹ ਤਾਂ ਉਹਨੂੰ ਅੰਦਰੋਂ ਜੋਤ ਦੀ ਆਵਾਜ਼, ਉਹਨੂੰ ਪਰਮੇਸ਼ਰ ਦਾ ਸੁਨੇਹਾ ਆਇਆ ਕਿ ਹੁਣ ਤੂੰ ਇੱਦਾਂ ਦਾ ਵੀ ਕੁਝ ਕਰ ਸਕਦਾ.
ਹਾਂਜੀ,
ਯੂਨੀਵਰਸਲ ਲਾਅ ਤਾਂ ਸੇਮ ਹੀ ਰਹਿੰਦਾ.
ਹਾਂ, ਉਹ ਜਿਹੜੀ ਕ੍ਰੀਏਟੀਵਿਟੀ ਹੈ, ਜਦੋਂ ਮੈਂ ਕ੍ਰੀਏਟਰ ਨਾਲ ਜੁੜ ਜਾਂਦਾ ਤਾਂ ਮੈਨੂੰ ਕ੍ਰੀਏਸ਼ਨ ਸਾਰੀ ਸਮਝ ਆ ਜਾਂਦੀ ਹੈ. ਹੁਣ ਮੈਂ ਉੱਥੇ ਪਹੁੰਚਿਆ ਨਹੀਂ, ਮੈਂ ਤਾਂ ਸਿਰਫ ਗੁਰੂ ਨਾਨਕ ਸਾਹਿਬ ਦੀ ਗੱਲ ਪੜ੍ਹ ਕੇ ਇੰਨਾ ਸਮਝ ਸਕਦਾ.
ਯੈਸ,
ਹਾਂਜੀ.
ਪਰ ਮੈਨੂੰ ਇੱਦਾਂ ਹੀ ਸਮਝ ਆ ਰਹੀ ਕਿ ਉਹ ਬਾਰ ਬਾਰ ਇਹੀ ਗੱਲ ਕਹਿ ਰਹੇ ਨੇ ਕਿ ਬਈ ਇਹ ਕੋਈ ਲੋਕ ਜਾਣੇ ਇਹ ਗੀਤ ਹੈ. ਕਹਿੰਦੇ ਲੋਕਾਂ ਲੱਗੂਗਾ ਗਾਣੇ ਨੇ, ਦੇਖੋ ਪਹਿਲੇ ਕਹਿ ਕੇ ਜਾ ਰਹੇ ਨੇ ਤੁਹਾਨੂੰ ਕਵਿਤਾਵਾਂ ਲੱਗਣਗੀਆਂ. ਅਤੇ ਕਬੀਰ ਸਾਹਿਬ ਨੇ ਗੱਲ ਕਹੀ ਤਾਂ ਮਤਲਬ ਵੀ ਉਦੋਂ ਕਬੀਰ ਸਾਹਿਬ ਨੂੰ ਕਿਧਰੇ ਨਾ ਕਿਧਰੇ ਲੋਕਾਂ ਨੇ ਕੁਸ਼ਚਨ ਕੀਤਾ ਹੋਣਾ, ਕਿਆ ਹੋਣਾ ਪਈ ਆ, ਤਾਂ ਜਿਵੇਂ ਆਮ ਕਵਿਤਾਵਾਂ ਹੁੰਦੀਆਂ ਨੇ ਆ ਵੀ ਕਵਿਤਾ ਹੀ ਹੋਣੀ ਹੈ. ਪਰ ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ. ਇਹ ਤਾਂ ਬ੍ਰਹਮ ਨੇ ਮੈਨੂੰ ਜਿੱਦਾਂ ਸਮਝਾਇਆ, ਜਿੱਦਾਂ ਦੱਸਿਆ, ਉਹਦੀ ਵਿਚਾਰ ਆ. ਆਪਾਂ ਤਾਂ ਐਕਸਪੀਰੀਅੰਸ ਲਿਖ ਕੇ ਜਾ ਰਹੇ ਹਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਨਾ ਵਿਚਾਰ ਦੀ, ਵੀ ਵਿਚਾਰ ਇਜ਼ ਮਾਈ ਲਿਵਿੰਗ ਐਕਸਪੀਰੀਅੰਸ. ਦੋ ਦੁਣੀ ਚਾਰ, ਇਹ ਸਿਰਫ ਬੋਲਣ ਦੀ ਗੱਲ ਨਹੀਂ ਹੈ, ਇਹ ਬ੍ਰਹਮ ਦੀ ਵਿਚਾਰ. ਉਹਨੂੰ ਬ੍ਰਹਮ ਦਾ ਐਕਸਪੀਰੀਅੰਸ ਅਸੀਂ ਡਾਕੂਮੈਂਟ ਕਰ ਚੱਲੇ ਹਾਂ. ਅਤੇ ਉਹਦੇ ਜਦੋਂ ਉਹ ਭਾਵੇਂ ਖੰਡਾਂ ਦੀ ਗੱਲ ਕਰ ਰਹੇ ਨੇ ਜਾਂ ਜਿਹੜੀ ਵੀ ਗਲੈਕਸੀਜ਼ ਦੀ ਗੱਲ ਕਰ ਰਹੇ ਨੇ, ਇਹਦਾ ਮਤਲਬ ਹੀ ਇਜ਼ ਗੋਇੰਗ ਥਰੂ ਅ ਲਿਵਿੰਗ ਐਕਸਪੀਰੀਅੰਸ ਥਰੂ ਦ ਕ੍ਰੀਏਟਰ. ਵੀ ਕ੍ਰੀਏਟਰ ਉਹਨਾਂ ਉਹ ਗੱਲ ਕਰਦੇ ਨੇ ਵੀ ਸੱਚ ਅਤੇ ਪਵਨਾ ਪਿਆ, ਵੀ ਪਹਿਲਾਂ ਸੱਚ ਸੀ, ਸੱਚ ਨੇ ਹਵਾ ਬਣਾਈ, ਪਵਨੇ ਅਤੇ ਜਲ ਪਿਆ, ਉਸ ਤੋਂ ਬਾਅਦ ਜਲ ਬਣਿਆ, ਜਲ ਅਤੇ ਤ੍ਰਿਭਾਵਨ, ਫਿਰ ਇਹ ਸਾਰਾ ਜਿਹੜਾ ਸੀ ਲਿਵਿੰਗ.
ਇਜ਼ ਇਟ ਪੋਸੀਬਲ ਟੂਡੇ ਕੋਈ ਭਾਈ ਇੱਦਾਂ ਐਕਸਪੀਰੀਅੰਸ ਕਰ ਸਕਦਾ?
ਫਿਰ ਗੱਲ ਉੱਥੇ ਆ ਗਈ ਵੀ ਫੇਥ
ਬਿਲੀਫ 'ਤੇ.
ਬਈ ਜਦੋਂ ਬਈ ਇਹ ਆਪਾਂ ਨੂੰ ਗੱਲ ਦੱਸਦੇ ਵੀ ਗੁਰਬਾਣੀ ਸਾਨੂੰ ਦੇ ਤੀ, ਉਸ ਨੂੰ ਸਾਰਾ ਹੀ ਸਮਝਾ ਤਾ ਉਹਨਾਂ ਨੇ ਵੀ ਮੈਂ ਆਪਣੇ ਮਨ ਨੂੰ ਕਿਵੇਂ ਕਾਬੂ ਕਰਨਾ ਹੈ, ਮਨ ਕੀ ਹੈ, ਇਹ ਕਿੱਥੋਂ ਆਇਆ, ਇਹਨੂੰ ਆਪਾਂ ਕਿਵੇਂ ਕਾਬੂ ਕਰਨਾ, ਮੇਰੇ ਅੰਦਰ ਜੋਤ ਕਿਵੇਂ ਵਰਤ ਰਹੀ ਹੈ, ਜੋਤ ਨੂੰ ਮੈਂ ਕਿਵੇਂ ਅੰਡਰਸਟੈਂਡ, ਹੁਣ ਇਹ ਜਦੋਂ ਮੈਂ ਇਹ ਸਾਰੀ ਗੱਲ ਅਪਲਾਈ ਕਰਾਂਗਾ ਅਤੇ ਇਹ ਉੱਥੇ ਪਹੁੰਚ ਜਾਣਾ ਮੈਂ। ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਜੋ ਆਪਣੇ ਐਕਸਪੀਰੀਅੰਸ 'ਚੋਂ, ਵੀ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਇਨਪੁੱਟ ਅਤੇ ਆਊਟਪੁੱਟ ਦਾ ਕੋਈ ਰਿਲੇਸ਼ਨਸ਼ਿਪ ਨਹੀਂ ਹੈ ਮੇਰੀ ਮਿਹਨਤ ਦਾ।
ਮਟੀਰੀਅਲਿਸਟਿਕ ਵਰਲਡ 'ਚ ਇਨਪੁੱਟ ਆਊਟਪੁੱਟ ਦਾ ਕੋਈ ਰਿਲੇਸ਼ਨ ਨਹੀਂ।
ਫੋਰ ਐਗਜ਼ਾਮਪਲ ਇੱਕ ਰਿਕਸ਼ੇ ਵਾਲਾ ਬਹੁਤ ਮਿਹਨਤ ਕਰਦਾ ਅਤੇ ਇੰਨੀ ਮੇਰੇ ਤੋਂ ਜ਼ਿਆਦਾ ਮਿਹਨਤ ਕਰ ਰਿਹਾ ਅਤੇ ਉਹ ਦਿਹਾੜੀ ਦੇ 200 ਰੁਪਏ, ਹੀ ਇਜ਼ ਹਾਰਡਲੀ ਹੈਂਡ ਟੂ ਮਾਊਥ।
ਹਾਂਜੀ
ਅੰਬਾਨੀ ਹੋ ਸਕਦਾ ਉਸ ਤੋਂ ਬਹੁਤ ਘੱਟ ਮਿਹਨਤ ਕਰ ਰਿਹਾ, ਉਹ ਇੱਕ ਚੈੱਕ ਸਾਈਨ ਕਰਦਾ ਅਤੇ ਕਰੋੜਾਂ ਰੁਪਏ ਰੁਪਏ ਕਮਾ ਜਾਂਦਾ।
ਪਰ ਉਹਨੇ ਪਹਿਲਾਂ ਕਰੀ ਹੋ ਸਕਦੀ ਮਿਹਨਤ,
ਇਹ ਸਾਨੂੰ ਇੱਦਾਂ ਲੱਗਦਾ ਨਾ,
ਨਾਲ ਸਮਾਰਟ ਵਰਕ ਕਰਿਆ ਹੋ ਸਕਦਾ,
ਮਤਲਬ ਉਹ ਜੋ ਵੀ ਹੈ, ਪਰ ਇੱਕ ਐਜ਼ ਆਫ ਟੂਡੇ ਇੱਦਾਂ ਮੈਨੂੰ ਲੱਗਦਾ ਵੀ ਇਹਦਾ ਕੋਈ ਜਿਹੜੀ ਇਨਪੁੱਟ ਹੈ ਆਊਟਪੁੱਟ ਹੈ ਇਹਦਾ ਮਟੀਰੀਅਲਿਸਟਿਕ ਵਰਲਡ 'ਚ ਕੋਈ ਉਹ ਨਹੀਂ, ਕੋਈ ਬੰਦੇ ਪੂਰੀ ਜ਼ਿੰਦਗੀ ਮਿਹਨਤ ਲੱਗੇ ਰਹਿੰਦੇ ਨੇ।
ਅੱਛਾ ਲਿਮਿਟ ਨਹੀਂ ਹੈਗੀ ਕੋਈ
ਉਹ, ਪਰ ਜ਼ਰੂਰੀ ਨਹੀਂ ਕਿ ਜਿੰਨੀ ਜਿੰਨੀ ਮਿਹਨਤ ਕੀਤੀ ਉਹਨੂੰ ਉਹਦੀ ਆਊਟਕਮ ਉੰਨੀ ਹੀ ਮਿਲੂਗੀ।
ਅੱਛਾ ਅੱਛਾ ਠੀਕ ਓਕੇ।
ਪਰ ਸਪਿਰਿਚੁਅਲ ਵਰਲਡ 'ਚ ਪੂਰੀ ਉਹ ਗਰੰਟੀ ਦੇ ਰਹੇ ਨੇ
ਇਕੁਅਲ ਮਿਲੂਗੀ
ਵੀ ਆਪਣੇ ਆਪ 'ਤੇ ਮਿਹਨਤ ਕਰੀ ਜਾ ਫਲ ਮਿਲੀ ਜਾਊਗਾ।
ਮੈਨੂੰ ਟਰੂ ਮੰਨਦਾ, ਲਾਈਕ ਜਦੋਂ ਤੁਸੀਂ ਮੈਡੀਟੇਸ਼ਨ ਵੀ ਕਰਦੇ ਹੋ ਨਾ ਜਾਂ ਗੁਰਬਾਣੀ ਵੀ ਪੜ੍ਹਦੇ ਹੋ, ਤੁਹਾਡਾ ਐਵਰੀ ਡੇ ਯੂ ਫੀਲ ਦੇਰ ਇਜ਼ ਵਨ ਸਟੈਪ ਅਪ, ਵਨ ਸਟੈਪ ਅਪ, ਵਨ ਸਟੈਪ ਅਪ।
ਸੋ ਆਪਾਂ ਉਦੋਂ ਪਹਿਲਾਂ ਡਿਟੇਲ 'ਚ ਹੋਰ ਡਿਸਕਸ ਕਰੀਏ ਵੀ ਆਪਾਂ ਸਪਿਰਚੁਅਲਿਟੀ ਜਾਂ ਆਪਾਂ ਕ੍ਰੀਏਟਰ ਨਾਲ ਕਿਵੇਂ ਜੁੜ ਸਕਦੇ ਹਾਂ। ਤੁਹਾਨੂੰ ਕੀ ਲੱਗਦਾ ਕਿਹੜਾ ਆਪਣਾ ਇਹਦਾ ਇਕੁਐਲਿਟੀ ਦਾ ਕੰਸੈਪਟ ਆ ਸਿੱਖੀ ਜਿਹੜਾ ਆਪਣਾ ਰਿਲੀਜਨ ਇਹਦੇ ਵਿੱਚ ਉਹ ਕੀ ਆ?
ਇਹ ਬੜਾ ਡਿਬੇਟੇਬਲ ਟੋਪਿਕ ਅੱਜ ਦੇ ਜ਼ਮਾਨੇ 'ਚ ਮੈਨੂੰ ਲੱਗਦਾ,
ਸਾਨੂੰ ਇੱਦਾਂ ਲੱਗਦਾ ਮੰਨਦਾ ਵੀ ਜਿਹੜੀ ਆਪਾਂ ਮਾਡਰਨ ਵਰਲਡ 'ਚ ਇਕੁਐਲਿਟੀ ਦੀ ਗੱਲ ਹੋਣੀ ਸ਼ੁਰੂ ਕੀਤੀ ਹੈ, ਇਹ ਇਹ ਤਾਂ ਗੁਰਬਾਣੀ ਨੇ ਉਦੋਂ 500 ਸਾਲ ਪਹਿਲਾਂ ਸਾਡੇ ਸਾਰੇ ਜਿੰਨੇ ਉਸ ਵੇਲੇ ਗੁਰੂ ਸਾਹਿਬ ਨੇ ਭਗਤ ਸਾਹਿਬਾਨ ਨੇ ਉਹਨਾਂ ਨੇ ਜੀ ਕੇ ਦਿਖਾਤੀ ਉਦੋਂ, ਚਲੋ ਕਿਉਂਕਿ ਉਹਨਾਂ ਨੇ ਸਿੱਧੀ ਗੱਲ ਕਰਤੀ ਕਿ ਵੀ ਜਿਹੜਾ ਸਰੀਰ ਹੈ ਇਹਦੀ ਗੱਲ ਖਤਮ ਕਰ ਦਿਉ, ਵੀ ਉਦੋਂ ਸਰੀਰ ਕਰਕੇ ਸਾਰਾ ਚੱਕਰ ਹੈ ਨਾ, ਵੀ ਮੈਨੂੰ ਇੱਕ ਮੇਲ ਨਜ਼ਰ ਆ ਰਿਹਾ, ਇੱਕ ਫੀਮੇਲ
ਨਜ਼ਰ ਆ ਰਹੀ ਹੈ,
ਮੈਨੂੰ ਇੱਕ ਹਾਈ ਕਾਸਟ ਨਜ਼ਰ ਆ ਰਿਹਾ ਅਤੇ ਇੱਕ ਲੋ ਕਾਸਟ ਨਜ਼ਰ ਆ ਰਿਹਾ, ਹੈ ਨਾ, ਮੈਨੂੰ ਮੈਨੂੰ ਸਰੀਰ ਕਰਕੇ ਇਹ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ, ਕਿਉਂਕਿ ਮੈਂ ਇਹ ਬਾਹਰਲੀ ਅੱਖਾਂ 'ਤੇ ਬਹੁਤ ਜ਼ਿਆਦਾ ਡਿਪੈਂਡੈਂਟ ਹਾਂ। ਉਹ ਹੁਣ ਕਹਿ ਰਹੇ ਨੇ ਵੀ ਜਾਣੋ ਜੋਤ, ਜੋਤ ਹੋ ਗਿਆ ਮੇਰੇ ਗੁਣ,
ਹਾਂਜੀ
ਵਰਚੂਸ, ਮੈਂ ਮੇਰਾ ਲਾਈਫ ਸਟਾਈਲ ਕੀ ਹੈ, ਹੈ ਨਾ,
ਓਕੇ,
ਵੀ ਮੇਰੇ ਅੰਦਰ ਸੱਚ ਦਾ ਕਿੰਨਾ ਕੁ ਪ੍ਰਗਟਾਵਾ ਹੈ, ਜੋਤ ਸੱਚ ਦਾ ਪ੍ਰਤੀਕ ਹੈ,
ਹਾਂਜੀ
ਗੁਣਾਂ ਦਾ ਪ੍ਰਤੀਕ ਹੈ। ਉਹ ਐਂ ਜਾਣੋ ਜੋਤ ਨਾ ਪੁੱਛੋ ਜਾਤੀ, ਜਾਤੀ ਮੀਨਸ ਮੈਟਰ ਜੋ ਮੈਨੂੰ ਫਿਜ਼ੀਕਲੀ ਨਜ਼ਰ ਆ ਰਿਹਾ, ਕਹਿੰਦੇ ਇਹਦੀ ਇਹਨੂੰ ਪੁੱਛਣਾ ਬੰਦ ਕਰ ਦਿਉ, ਜਾਤੀ ਨੂੰ ਪੁੱਛਣਾ ਬੰਦ ਕਰ ਦਿਉ ਵੀ ਤੂੰ ਕੌਣ ਹੈ,
ਹਾਂਜੀ
ਤੇਰਾ ਨਾਮ ਕੀ ਹੈ, ਤੂੰ ਕਿਹੜੀ ਬੈਕਗਰਾਊਂਡ ਹੈ, ਕਿਹੜੇ ਪਿੰਡ ਤੋਂ ਹੈ, ਕਿਹੜੇ ਕੰਟਰੀ ਤੋਂ ਹੈ, ਤੂੰ ਗੋਰਾ ਹੈ, ਤੂੰ ਕਾਲਾ ਹੈ, ਤੂੰ ਉੱਚਾ ਹੈ, ਤੂੰ ਨੀ, ਕਹਿੰਦੇ ਇਹਦੀ ਗੱਲ ਬੰਦ ਕਰੋ, ਆਪਾਂ ਡਿਸਕਸ਼ਨ ਕਰੀਏ ਜਾਣੋ ਜੋਤ ਵੀ ਗੁਣ ਕੀ ਨੇ,
ਯੈਸ
ਵੀ ਵੀ ਮੈਂ ਕਿਹੜਾ ਫਲਸਫਾ ਲੈ ਕੇ ਆਇਆ, ਆਓ ਆਪਾਂ ਵਿਚਾਰ ਕਰੀਏ, ਆਪਾਂ ਇੱਕ ਦੂਜੇ ਤੋਂ ਸਿੱਖੀਏ, ਗੁਣਾ ਕਾ ਹੋਵੇ ਵਾਸਲਾ, ਗੁਣਾ ਦੀ ਸਾਂਝ ਕਰੀਏ ਅਸੀਂ ਇੱਕ ਦੂਜੇ ਤੋਂ ਸਿੱਖੀਏ।
ਸੋ ਬੇਸਿਕਲੀ ਤੁਸੀਂ ਇਹ ਕਹਿ ਰਹੇ ਹੋ ਕਿ ਜੈਂਡਰ ਦੀ ਤਾਂ ਲੜਾਈ ਹੋਣੀ ਨਹੀਂ ਚਾਹੀਦੀ।
ਹਾਂ ਉਹ
ਗੁਣਾ ਗੁਣਾ ਆਪਾਂ ਦੁਨੀਆਂ ਨੂੰ ਕੀ ਦੇਣਾ,
ਉਹ ਗੁਰਬਾਣੀ ਨੇ ਕੀਤਾ ਉਹਨੂੰ 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 ਹੋਰ ਬ੍ਰੇਕ ਕਰਤਾ ਬੈਰੀਅਰ ਨੂੰ, ਉਹਨੂੰ ਹਿਊਮੈਨਿਟੀ ਤੱਕ ਨਹੀਂ ਰੱਖਿਆ, ਫਿਰ ਉਹਨੂੰ ਆਲ ਫਾਰਮਸ ਆਫ ਲਾਈਫ 'ਤੇ ਲੈ ਗਏ। ਉਹਨੂੰ ਕਹਿੰਦਾ ਵੀ ਜੇਤੇ ਦਾਣੇ ਅੰਨ ਕੇ, ਵੀ ਜਿਹੜਾ ਅੰਨ ਵੀ ਹੈਗਾ ਨਾ, ਜਿਹੜਾ ਸੀਡ ਵੀ ਹੈਗਾ, ਜੇਤੇ ਦਾਣੇ ਅੰਨ ਕੇ ਜੀਆਂ ਬਾਜਣਾ ਕੋਈ, ਉਹਦੇ 'ਚ ਵੀ ਜੀ ਵੱਸਦਾ, ਜਿਹੜਾ ਜੀ ਮੇਰੇ 'ਚ ਵੱਸਦਾ ਹੈ, ਕਹਿੰਦੇ ਉਹਦੇ 'ਚ ਵੀ ਸੇਮ ਲਾਈਫ ਹੈਗੀ। ਉਹਨਾਂ ਨੇ ਤਾਂ ਸਾਰੇ ਬੈਰੀਅਰ ਬ੍ਰੇਕ ਕਰਤਾ, ਅਸੀਂ ਤਾਂ ਜੀ ਹਿਊਮੈਨਿਟੀ 'ਚ ਬੈਰੀਅਰ ਬ੍ਰੇਕ ਕਰਨ ਲੱਗੇ ਹੋਏ, ਅਸੀਂ ਤਾਂ ਸਾਡਾ ਜੇ ਜੈਂਡਰ ਦੇ ਹੀ ਨਹੀਂ ਬੈਰੀਅਰ ਬ੍ਰੇਕ ਹੋ ਪਾ ਰਹੇ,
ਇੱਧਰ ਹੀ ਫਸੇ ਪਏ ਹਾਂ।
ਮੈਂ ਜੇ ਇਸੇ ਗੱਲ ਤੋਂ ਯਾਦ ਹੈ, ਮੈਂ ਵਿਕੀਪੀਡੀਆ ਚੈੱਕ ਕਰ ਰਿਹਾ ਸੀ, ਦੇਰ ਇਜ਼ ਅ ਲਿਸਟ ਆਫ 100 ਜੈਂਡਰਸ ਨਾਓ
ਅਮੈਰੀਕਾ,
ਅਤੇ ਜਿੱਦਾਂ ਵੀ ਤੁਹਾਨੂੰ ਫੀਲ ਹੁੰਦਾ ਯੂ ਕੈਨ ਸਿਲੈਕਟ, ਯੂ ਨੋ ਦੇਰ ਇਜ਼ ਲਾਈਕ
ਇੱਕ ਪਲੈਂਟੀ ਆਫ ਆਪਸ਼ਨਸ।
ਇੱਕ ਇੰਗਲੈਂਡ 'ਚ, ਯੂਕੇ 'ਚ ਆਪਾਂ ਦੇਖਿਆ, ਉੱਥੇ ਮੈਂ ਜਗ੍ਹਾ ਦੇ ਨਾਲ ਹੀ ਯਾਦ ਰਿਹਾ, ਇੱਕ ਟੀਚਰ ਨੂੰ ਬੈਨ ਕੀਤਾ, ਲਾਈਕ ਉਹਨੂੰ ਕੱਢਤਾ ਸਕੂਲ 'ਚੋਂ, ਬਿਕੋਜ਼ ਸ਼ੀ ਵਾਜ਼ ਸੇਇੰਗ ਕਿ ਕੋਈ ਬੱਚੇ ਦੋ ਆਏ ਉਹਦੇ ਕੋਲ ਇਹ ਕਹਿ ਕੇ ਕਿ ਇਹ ਕੁੜੀ ਕਹਿੰਦੀ ਹੈ ਕਿ ਆਈ ਆਈਡੈਂਟੀਫਾਈ ਐਜ਼ ਅ ਕੈਟ, ਅਤੇ ਅਸੀਂ ਇਹਨੂੰ ਕਿਹਾ ਕਿ ਕੈਟ ਥੋੜ੍ਹੀ ਕੁਛ ਹੁੰਦਾ, ਇੱਦਾਂ ਨਹੀਂ ਕੁਛ ਹੁੰਦਾ, ਅਤੇ ਉਹ ਟੀਚਰ ਨੇ ਉਹ ਦੋ ਬੱਚਿਆਂ ਨੂੰ ਝਿੜਕਿਆ ਕਿ ਤੁਸੀਂ ਇੱਦਾਂ ਕੁੜੀ ਨੂੰ ਨਹੀਂ ਕਹਿ ਸਕਦੇ ਕਿ ਕੈਟ ਨਹੀਂ ਹੁੰਦਾ, ਸ਼ੀ ਕੈਨ ਆਈਡੈਂਟੀਫਾਈ ਵਟ ਐਵਰ ਸ਼ੀ ਵਾਂਟ। ਸੋ ਉਹ
ਫਰੀਡਮ,
ਉਹ ਦੋ ਜਿਹੜੀਆਂ ਕੁੜੀਆਂ ਸੀ ਜਿਨ੍ਹਾਂ ਨਾਲ ਇਹ ਗੱਲ ਹੋਈ, ਉਹ ਰਿਕਾਰਡ ਕਰ ਰਹੀਆਂ ਸੀ ਆਡੀਓ, ਉਹ ਵਾਇਰਲ ਹੋ ਗਈ ਯੂਕੇ 'ਚ, ਅਤੇ ਉਹ ਸਕੂਲ ਵੀ ਬੰਦ ਹੋਣ ਵਾਲਾ, ਅਤੇ ਉਹ ਟੀਚਰ ਵੀ ਉਹਨਾਂ ਕੱਢ ਦਿੱਤੀ ਜੋਬ
ਤੋਂ,
ਬੱਚੇ ਸਾਰੇ ਨਿਕਲ ਗਏ ਓਬਵੀਅਸਲੀ ਸਕੂਲ 'ਚੋਂ ਕਿ ਜੇ ਤੁਸੀਂ ਆਹ ਸਿਖਾ ਰਹੇ ਹੋ। ਬਟ ਅਗੇਨ ਭਾਈ ਨੇ ਕਲੀਅਰ ਕੀਤਾ ਕਿ ਸਾਡੀ ਲੜਾਈ ਜੈਂਡਰ ਦੀ ਜਾਂ ਆਰਗੂਮੈਂਟ ਜੈਂਡਰ ਦੀ ਹੋਣੀ ਚਾਹੀਦੀ, ਇਟਸ ਲਾਈਕ ਤੁਸੀਂ ਦੇ ਕੀ ਰਹੇ ਹੋ, ਗੁਣ ਕੀ ਲੈ ਕੇ ਆ ਰਹੇ ਹੋ ਦੁਨੀਆਂ 'ਤੇ?
ਕਿਉਂਕਿ ਅਸੀਂ ਜਦੋਂ ਇਹਨੂੰ ਬਹੁਤ ਜ਼ਿਆਦਾ ਸਰੀਰਕ ਤੌਰ ਦੇ ਉੱਤੇ ਇਹਨੂੰ ਇਕੁਐਲਿਟੀ ਵਾਲੇ ਪਾਸੇ ਚੱਲ ਪੈਂਦੇ ਹਾਂ, ਉਹ ਤਾਂ ਸਾਨੂੰ ਐਸਿਊਮ ਹੀ ਕਰਕੇ ਚੱਲਣਾ ਚਾਹੀਦਾ ਵੀ ਜਿਹੜੀ ਵੀ ਫਾਰਮ ਆਫ ਲਾਈਫ ਹੈ ਇਹ ਤਾਂ ਬੇਸਿਕ ਹੈਗਾ ਕਿ ਹਰ ਫਾਰਮ ਆਫ ਲਾਈਫ ਦੇ ਵਿੱਚ ਪਰਮੇਸ਼ਰ ਦੀ ਹੀ ਜੋਤ ਹੈ, ਬਿਨਾਂ ਲਾਈਫ ਤੋਂ ਗਰੋਥ ਹੀ ਨਹੀਂ ਹੈਗੀ।
ਹਾਂਜੀ,
ਔਰ ਲਾਈਫ ਕੀ ਹੈਗੀ ਕਿ ਉਹ ਐਨਰਜੀ ਹੈ ਜਿਹੜੀ ਪਰਮੇਸ਼ਰ ਦੀ ਐਨਰਜੀ ਮੇਰੇ ਅੰਦਰ ਐਗਜ਼ਿਸਟ ਕਰ ਰਹੀ ਹੈ,
ਉਹ ਸਾਰਿਆਂ ਕੋਲ ਹੈਗੀ ਹੈ ਐਨਰਜੀ,
ਉਹ ਸਾਰਿਆਂ ਕੋਲ ਹੈਗੀ।
ਫਿਰ ਯੂਜ਼ ਤੁਸੀਂ ਕਿਵੇਂ ਕਰਨਾ ਇਹ ਤੁਹਾਡੀ ਮਰਜ਼ੀ,
ਇਹ ਤੁਹਾਡੀ ਮਰਜ਼ੀ। ਹਾਂਜੀ, ਇੱਕ ਰਿਲੇਟਡ ਕੁਐਸਚਨ ਹੈ, ਜਿੱਦਾਂ ਆਪਾਂ ਬਾਣੇ ਦੀ ਗੱਲ ਕਰ ਦਿੰਦੇ ਹਾਂ ਸਿੱਖੀ ਦੇ ਵਿੱਚ, ਇਜ਼ ਦੇਰ ਆ ਡਰੈਸਿੰਗ ਕੋਡ?
ਇਹਦੇ ਲਈ ਮੈਨੂੰ ਲੱਗਦਾ ਵੀ ਆਪਾਂ ਛੋਟੀ ਜਿਹੀ ਕਹਾਣੀ ਤੋਂ ਮੈਨੂੰ ਲੱਗਦਾ ਵੀ ਸਮਝ ਲਈਏ ਵੀ ਆਪਾਂ, ਕਿਉਂਕਿ ਕਈ ਵਾਰੀ ਜ਼ਿਆਦਾ ਡਿਟੇਲ 'ਚ ਉੱਧਰ ਟੈਕਨੀਕਲੀ ਸਮਝਾਂਗੇ ਤਾਂ ਕਈ ਵਾਰ ਨਹੀਂ ਸਮਝ ਆਉਂਦੀ।
ਹਾਂਜੀ ਹਾਂਜੀ, ਬਿਲਕੁਲ।
ਇਹ ਮੈਂ ਐਕਚੁਲੀ 2-4 ਦਿਨ ਪਹਿਲਾਂ ਹੀ ਇਹ ਕਹਾਣੀ ਕਿਧਰੇ ਪੜ੍ਹੀ ਵਟਸਐਪ 'ਤੇ ਮੈਨੂੰ, ਆਈ ਵਾਜ਼ ਵੈਰੀ ਇੰਪ੍ਰੈਸਡ। ਮੈਂ ਉਸ ਤੋਂ ਬਾਅਦ ਬੜੇ ਬੱਚਿਆਂ ਨੂੰ, ਬੜਿਆਂ ਨੂੰ ਇਹ ਸ਼ੇਅਰ ਕਰ ਚੁੱਕਾ।
ਹਾਂਜੀ,
ਇੱਕ ਨਾ ਚਿੜਾ ਚਿੜੀ ਸੀਗੇ,
ਹਾਂਜੀ,
ਉਹ ਪੇੜ 'ਤੇ ਬੈਠੇ ਸੀਗੇ ਅਤੇ ਚਿੜੇ ਨੇ ਕਿਹਾ ਕਿ ਬਈ ਉਹ ਦੂਰ ਇੱਕ ਬੰਦਾ ਆ ਰਿਹਾ, ਉਹ ਮੈਨੂੰ ਸ਼ਿਕਾਰੀ ਲੱਗਦਾ, ਅਤੇ ਆਪਾਂ ਥੋੜ ਚਲੀਏ। ਉਹ ਚਿੜੀ ਨੇ ਕਿਹਾ ਨਹੀਂ ਭਾਈ, ਨਹੀਂ ਇਹ ਸ਼ਿਕਾਰੀ ਨਹੀਂ ਹੈਗਾ, ਇਹ ਬੰਦਾ ਦੇਖੋ ਨਾ ਸ਼ਕਲ ਤੋਂ ਕਿੱਡਾ ਭੋਲਾ, ਇਹਨੇ ਕੱਪੜੇ ਵੀ ਸਾਧੂਆਂ ਵਾਲੇ ਪਾਏ ਨੇ, ਇਹਨੇ ਅੱਜ ਮਾਲਾ ਵੀ ਫੜੀ ਹੋਈ ਹੈ, ਅਤੇ ਇਹਨੇ ਦੇਖੋ ਵੀ ਇੱਦਾਂ ਦਾੜੀ ਵੀ ਰੱਖੀ ਹੈ, ਸਫੇਦ ਦਾੜੀ ਹੈ, ਦੇਖੋ ਨਾ ਬੜਾ ਸ਼ਰੀਫ ਬੰਦਾ ਲੱਗਦਾ ਹੈ, ਕੋਈ ਰੱਬ ਦਾ ਬੰਦਾ ਲੱਗਦਾ,
ਬਈ ਕੋਈ ਖਤਰਾ ਨਹੀਂ,
ਆਪਾਂ ਨੂੰ ਕੋਈ ਖਤਰਾ ਨਹੀਂ। ਉਹ ਬੰਦਾ ਆਇਆ, ਉਹ ਸ਼ਿਕਾਰੀ ਸੀ, ਉਹਨੇ ਚਿੜੇ ਨੂੰ ਮਾਰਤਾ, ਅਤੇ ਉਹ ਚਿੜੀ ਜਿਹੜੀ ਸੀ ਰਾਜੇ ਕੋਲ ਚਲੀ ਗਈ ਕੰਪਲੇਂਟ ਲੈ ਕੇ, ਅਤੇ ਰਾਜੇ ਨੇ ਉਹਦੀ ਕੰਪਲੇਂਟ ਸੁਣੀ ਅਤੇ ਉਹਨੇ ਸਾਰਾ ਇਨਵੈਸਟੀਗੇਸ਼ਨ ਕੀਤੀ, ਅਤੇ ਉਹ ਸ਼ਿਕਾਰੀ ਜਿਹੜਾ ਸੀ ਉਹ ਗਿਲਟੀ ਡਿਕਲੇਅਰ ਹੋਇਆ।
ਹਾਂਜੀ ਹਾਂਜੀ,
ਅਤੇ ਉਹ ਜਿਹੜਾ ਰਾਜਾ ਸੀ ਨਾ, ਉਹਨੇ ਕਿਹਾ ਵੀ ਇਹਨੂੰ ਸਜ਼ਾ ਮੈਂ ਨਹੀਂ ਦਿਆਂਗਾ, ਉਹਨੇ ਚਿੜੀ ਨੂੰ ਕਿਹਾ ਤੂੰ ਸਜ਼ਾ ਦੇ ਇਹਨੂੰ।
ਹਾਂਜੀ,
ਅਤੇ ਤੂੰ ਕੀ ਸਜ਼ਾ ਸੁਣਾਏਂਗੀ ਇਹਨੂੰ? ਚਿੜੀ ਕਹਿੰਦੀ ਮੈਂ ਰਿਕੁਐਸਟ ਕਰਦੀ ਹਾਂ ਕਿ ਇਹਨੂੰ ਸਜ਼ਾ ਸੁਣਾਈ ਜਾਏ ਕਿ ਅੱਜ ਤੋਂ ਬਾਅਦ ਸਾਧੂ ਵਾਲੇ ਕੱਪੜੇ ਨਾ ਪਾਏ, ਇਹ ਸ਼ਿਕਾਰੀ ਵਾਲੇ ਕੱਪੜੇ ਪਾ ਕੇ ਆਇਆ ਕਰੇ ਬਾਹਰ।
ਅਸਲੀਅਤ ਦੇਖੇ ਇਹਦੀ।
ਓਕੇ,
ਇਹ ਜਿਹੜਾ ਭੇਖ ਹੈ ਨਾ, ਇਹ ਮਾਰਦਾ ਸਾਨੂੰ ਸਭ ਤੋਂ ਪਹਿਲਾਂ। ਇਸ ਤੋਂ ਪਹਿਲਾਂ ਕਿ ਆਪਾਂ ਸਿੱਖੀ ਦੀ ਡਰੈਸ ਕੋਡ ਦੀ ਗੱਲ ਕਰੀਏ, ਪਹਿਲਾਂ ਜਿਹੜਾ ਗੁਰਬਾਣੀ ਮੈਨੂੰ ਕਹਿ ਰਹੀ ਹੈ ਗੱਲ ਕਿ ਵੀ ਮੈਨੂੰ ਭੇਖ 'ਚੋਂ ਬਾਹਰ ਆਉਣਾ ਪਊਗਾ।
ਓਕੇ,
ਹੁਣ ਇਹ ਭੇਖ ਨੂੰ ਲੈ ਕੇ ਗੁਰਬਾਣੀ 'ਚ ਬੇਅੰਤਹਾ ਹੀ ਪੰਕਤੀਆਂ ਨੇ, ਹੈ ਨਾ, ਵੀ ਭੇਖ ਬਸ ਬੇਸਿਕਲੀ ਕਿ ਮੈਂ ਬਾਹਰੋਂ ਕੁਝ ਹੋਰ ਹਾਂ,
ਅੰਦਰੋਂ ਕੁਛ,
ਅੰਦਰੋਂ ਕੁਝ ਹੋਰ ਹਾਂ, ਜਿਹਦੇ ਲਈ ਕਿ ਗੁਰੂ ਨਾਨਕ ਸਾਹਿਬ ਨੇ ਪੂਰਾ ਜੀਵਨ ਲਾ ਦਿੱਤਾ ਸਿਰਫ ਉਹਨਾਂ ਬੰਦੇ ਨਾਲ ਡਾਇਲੋਗ ਕਰਨ ਨੂੰ ਜਿਹੜੇ ਬਾਹਰੋਂ ਕੁਝ ਹੋਰ ਸੀ ਅਤੇ ਅੰਦਰੋਂ ਕੁਝ ਹੋਰ ਸੀ।
ਬਿਲਕੁਲ,
ਜੇ ਮੈਂ $2 ਦੀ ਕੋਕ ਦਾ ਕੈਨ ਵੀ ਖਰੀਦਾਂ ਨਾ ਅਤੇ ਬਾਹਰ ਕੋਕ ਲਿਖਿਆ ਹੁੰਦਾ, ਅਤੇ $2 ਨਾਲ ਮੇਰੀ ਐਕਸਪੈਕਟੇਸ਼ਨ ਹੋ ਗਈ ਕਿ ਇਹਦੇ ਅੰਦਰ
ਕੋਕੋ,
ਜੇ ਉਸ 'ਚੋਂ ਕਿਸੇ ਨੇ ਕਾਵਾ ਪਾਤਾ, ਮਤਲਬ ਪਾਣੀ 'ਚ ਚਾਹ ਪੱਤੀ ਉਬਾਲ ਕੇ ਪਾ ਦਿੱਤੀ, ਅਤੇ ਆਈ ਫੀਲ ਚੀਟਿਡ।
ਡਾਇਟ ਕੋਕ
ਕੀ ਕਰਦਾ,
ਸਿਰਫ $2 ਦੇ ਕੇ ਮੇਰੀ ਐਕਸਪੈਕਟੇਸ਼ਨ ਹੈ ਕਿ ਇਹਦੇ 'ਚ ਵੀ ਓਨੈਸਟੀ ਹੋਏਗੀ। ਅਤੇ ਜਿਹੜੇ ਬੰਦੇ ਦੇ ਉੱਤੇ ਮੈਂ ਹੁਣ ਭਰੋਸਾ ਕਰਨ ਚੱਲਿਆ ਆਪਣੇ ਜੀਵਨ ਨੂੰ ਲੈ ਕੇ ਕਿ ਇਹ ਮੈਨੂੰ ਕੋਈ ਸੱਚ ਦੀ ਗੱਲ ਦੱਸੂਗਾ, ਜਿਹੜਾ ਕਿ ਮੈਂ ਪੂਰਾ ਇੱਕ ਲਾਈਫ ਦਾ ਪਰਪਸ ਹੈਗਾ ਕਿ ਭਾਈ ਪ੍ਰਾਪਤ ਮਾਨਕ ਦੇਹੋਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਇਹ ਹਿਊਮਨ ਲਾਈਫ ਮਿਲੀ ਹੈ ਸੱਚ ਦੇ ਵਾਸਤੇ, ਅਤੇ ਮੈਂ ਆਪਣਾ ਜੀਵਨ ਦਾਅ 'ਤੇ ਲਗਾਉਣ ਲੱਗਾ ਉਸ ਬੰਦੇ 'ਤੇ ਭਰੋਸਾ ਕਰਕੇ ਕਿ ਇਹਦੀ ਆਊਟਲੁੱਕ ਇਉਂਦੀ ਹੈਗੀ ਆ, ਅਤੇ ਉਹ ਕਿੱਡੀ ਵੱਡੀ ਚੀਟਿੰਗ ਹੈਗੀ। ਉਹਨੂੰ ਹੁਣ ਗੁਰਬਾਣੀ ਵਾਰ ਵਾਰ ਕਹਿ ਰਹੀ ਹੈ ਵੀ ਜਿਹੜਾ ਭੇਖ ਕਰ ਰਿਹਾ ਪਰ ਸੱਚ ਨਹੀਂ ਕੁਮਾਰ ਹੈ, ਇਹ ਪ੍ਰੋਬਲਮੈਟਿਕ ਹੈ ਆਪਣਾ।
ਯੈਸ, ਮੈਨੂੰ ਲੱਗਦਾ ਜਦੋਂ ਤੁਸੀਂ ਅੰਦਰੋਂ ਫੋਲੋ ਕਰ ਰਹੇ ਹੋ ਨਾ ਪੂਰਾ, ਦੈਨ ਦਾ ਆਊਟਰ ਲੁੱਕ ਜਸਟ ਆਟੋਮੈਟਿਕਲੀ ਚੇਂਜ,
ਉਹ ਆਏਗੀ ਆਏਗੀ। ਕਿਉਂਕਿ ਲਾਇਰ ਨੇ ਕਾਲਾ ਕੋਟ ਕਦੋਂ ਪਾਉਣਾ,
ਜਦ ਉਹਨੇ ਡਿਗਰੀ ਕਰ ਲਈ, ਪੂਰਾ ਐਕਸਪੀਰੀਅੰਸ ਲੈ ਲਿਆ ਫਿਰ, ਹਾਂ।
ਉਹ 'ਚੋਂ ਹੁਣ ਮੈਨੂੰ ਰਿਫਲੈਕਸ਼ਨ ਹੈ, ਜਿੱਦਾਂ ਹੁਣ ਤੁਸੀਂ ਤਾਂ ਪੁਲਿਸ 'ਚ ਹੀ ਹੋ, ਪੁਲਿਸ ਦੀ ਵਰਦੀ ਦੇਖ ਕੇ ਦੇਖੋ ਮੈਨੂੰ ਆਸਟ੍ਰੇਲੀਆ 'ਚ ਕਿੰਨਾ ਇੱਕ ਜੈਨੂਅਨਲੀ ਸਕੂਨ ਫੀਲ ਹੁੰਦਾ,
ਸੇਫ,
ਹਾਂਜੀ,
ਸੇਫ ਫੀਲ ਹੁੰਦਾ ਮੈਨੂੰ ਵੀ ਆਹ ਬੰਦੇ ਨੇ ਇਹਨੇ ਵਰਦੀ ਪਾਈ ਹੈ ਅਤੇ ਇਹਦੇ ਕੋਲ ਆ ਕੇ ਮੈਂ ਸੇਫ ਹਾਂ, ਬਈ ਇਹਨੇ ਹੁਣ ਇਹਨੇ ਪੂਰੀ ਟ੍ਰੇਨਿੰਗ ਲਈ ਹੋਈ ਹੈ, ਇਹਨੂੰ ਜਿਹੜਾ ਨਾ ਪਬਲਿਕ ਸੇਫਟੀ ਦਾ ਲਾਅ ਵੀ ਪਤਾ ਨੇ, ਇਹਨੇ ਜਿਹੜਾ ਅਗਰ ਇੱਥੇ ਕੋਈ ਗਲਤ ਕੰਮ ਹੋ ਰਿਹਾ ਹੋਣਾ ਇਹਨੇ ਮੈਨੂੰ ਉਸ ਤੋਂ ਪ੍ਰੋਟੈਕਟ ਕਰ ਲੈਣਾ।
ਯੈਸ,
ਹੁਣ ਇਹੀ ਸਿੱਖੀ ਸੀਗੀ ਦੇਖੋ, ਜਿਹੜੀ ਸਾਰੀ ਆਪਾਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਵਿਚਾਰਧਾਰਾ ਦੀ, ਸੱਚ ਦੀ ਵਿਚਾਰਧਾਰਾ, ਸੱਚ ਇੱਡੀ ਇੱਡੀ ਇੱਕ ਕਮਾਲ ਦੀ ਵਿਚਾਰਧਾਰਾ ਕਿ ਉਹ ਕਸ਼ਮੀਰ ਤੋਂ ਪੰਡਿਤ ਉੱਠ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਗਏ, ਕਿੱਡੀ ਦੂਰੋਂ, ਕਿੰਨੀ ਦੂਰੋਂ ਕਸ਼ਮੀਰ ਤੋਂ ਤੁਰ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਨੇ, ਕਿਸ ਲਈ, ਇੱਥੇ ਸੇਫਟੀ ਹੈ।
ਯੈਸ, ਹਾਂਜੀ, ਪਰ ਇਹਦਾ ਕਈ ਵਾਰੀ ਨਾ ਗਲਤ ਮਤਲਬ ਵੀ ਨਿਕਲਿਆ ਜਾਂਦਾ ਕਿ ਸਿੱਖੀਜ਼ਮ, ਫਿਰ ਮੈਂ ਗਲਤ ਟਰਮ ਯੂਜ਼ ਕਰ ਰਿਹਾ, ਜਿਹੜੀ ਸਿੱਖੀ ਆ ਉਹ ਹਿੰਦੂ ਧਰਮ 'ਚੋਂ ਨਿਕਲ ਕੇ ਆਈ ਆ, ਐਂਡ ਦੈਟਸ ਵਾਏ ਜਿਹੜੇ ਸਿੱਖ ਸੀਗੇ ਉਹ ਹਿੰਦੂ ਧਰਮ ਦੇ ਪ੍ਰੋਟੈਕਟਰ ਸੀ ਆਲਵੇਜ਼।
ਨਹੀਂ ਨਹੀਂ, ਇਹ ਤਾਂ ਇੱਕ ਮਤ ਹੈ ਪੂਰੀ, ਇਹ ਤਾਂ ਇੱਕ ਸਾਨੂੰ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਇੱਕ ਪੂਰੀ ਮਤ ਦੇ ਤੌਰ 'ਤੇ ਬੈਠੇ ਹੋਏ ਨੇ, ਇੱਕ ਪੂਰੀ ਫਿਲੋਸਫੀ ਹੈ, ਮੈਨੂੰ ਇੱਕ ਪੂਰੀ ਸਿੱਖਿਆ ਦੇ ਰਹੇ ਨੇ
ਜੀਣ ਦਾ ਤਰੀਕਾ,
ਜੀਣ ਦਾ ਤਰੀਕਾ। ਇਹ 'ਚ ਕਿਸੇ ਦੀ ਪ੍ਰੋਟੈਕਸ਼ਨ, ਸਿਰਫ ਹਿੰਦੂਆਂ ਦੀ ਪ੍ਰੋਟੈਕਸ਼ਨ ਕੀ, ਮੈਂ ਕਹਿੰਦਾ ਪੂਰੀ ਹਿਊਮੈਨਿਟੀ ਦੀ ਪ੍ਰੋਟੈਕਸ਼ਨ,
ਪ੍ਰੋਟੈਕਸ਼ਨ
ਮੈਂਟਲ ਲੈਵਲ ਦੇ ਉੱਤੇ ਇੱਕ ਜੀਵਨ ਦੇ ਵਿੱਚ, ਇਹ ਤਾਂ ਸਾਰਿਆਂ ਦੀ ਪ੍ਰੋਟੈਕਸ਼ਨ ਕਰ ਰਿਹਾ।
ਪਰ ਤੁਹਾਨੂੰ ਲੱਗਦਾ ਜਦ ਆਪਾਂ ਉਹਦੇ 'ਤੇ ਇੱਕ ਉਹਨੂੰ ਲੇਬਲ ਕਰ ਦਿੰਦੇ ਹਾਂ ਫਿਰ ਐਜ਼ ਏ ਰਿਲੀਜਨ, ਫਿਰ ਉਹ ਕਿਤੇ ਨਾ ਕਿਤੇ ਸੈਪਰੇਸ਼ਨ 'ਚ ਚਲੇ ਜਾਂਦਾ ਸਾਰੇ ਇਹ ਸੈਪਰੇਸ਼ਨ।
ਮੈਂ ਸ਼ਾਇਦ ਉਦੋਂ ਆਪਾਂ ਇੰਗਲੈਂਡ ਵੀ ਗਏ ਸੀ, ਆਪਾਂ ਇਹ ਗੱਲ ਕਹੀ ਸੀ ਵੀ ਇਹ ਇਹ ਜਿਹੜਾ ਸਾਡਾ ਧਰਮ ਹੈ ਇਹਨੂੰ ਆਪਾਂ ਸਿੱਖ ਹੀ ਕਹਿ ਰਹੇ ਹਾਂ,
ਹਾਂਜੀ
ਸਿੱਖ ਕਹਿ ਰਹੇ ਹਾਂ ਇਹ। ਮੈਂ ਆਪਾਂ ਗੱਲ ਕਿੱਥੋਂ ਸ਼ੁਰੂ ਕੀਤੀ ਕਿ ਇਹ ਵਰਬ ਹੈ,
ਹਾਂਜੀ ਹਾਂਜੀ,
ਇਹ ਲਰਨਿੰਗ ਪ੍ਰੋਸੈਸ ਹੈ,
ਐਕਸ਼ਨ
ਹੈ ਨਾ। ਇਹ ਨਾਨਕ ਸਾਹਿਬ ਨੇ ਆਪਣੇ ਨਾਂ 'ਤੇ ਨਹੀਂ ਰੱਖਿਆ, ਇਹ ਨਾਊਨ ਨਹੀਂ ਹੈਗਾ, ਜਿੱਦਾਂ ਬੁੱਧਾ ਦੇ ਨਾਂ 'ਤੇ ਬੁੱਧਿਜ਼ਮ ਹੈਗਾ, ਕ੍ਰਾਈਸਟ ਦੇ ਨਾਂ 'ਤੇ ਕ੍ਰਿਸਚੈਨਿਟੀ ਹੈ। ਇਹ ਤਾਂ ਇੱਕ ਬੜਾ ਯੂਨੀਵਰਸਲ ਬਲੂ ਪ੍ਰਿੰਟ ਹੈਗਾ ਕਿ ਹਿਊਮੈਨਿਟੀ ਨੇ ਜੀਵਨ ਕਿਉਂ ਕਿਵੇਂ ਜੀਣਾ। ਇਹ 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 ਤਾਂ ਉਹ ਨਾਨਕ ਸਾਹਿਬ ਦੇਖੋ ਆਪਣੇ ਨਾਂ 'ਤੇ ਵੀ ਧਰਮ ਰੱਖ ਸਕਦੇ ਸੀ, ਪਰ ਉਹ ਆਪਣੇ ਆਪ ਨਾਲ ਨਹੀਂ ਜੋੜ ਰਹੇ ਸਾਨੂੰ, ਉਹ ਸਾਨੂੰ ਆਦ ਸੱਚ ਜੁਗਾ ਸੱਚ ਨਾਲ ਹੀ ਜੋੜ ਰਹੇ ਨੇ ਵਾਰ ਵਾਰ। ਉਹ ਮੈਨੂੰ ਸਮਝਾ ਰਹੇ ਨੇ ਵੀ ਕਿ ਸੱਚਾਰਾ ਹੋਈ ਹੈ, ਕਿ ਕੂੜਾ ਟੁੱਟਾ, ਵੀ ਤੂੰ ਸੱਚ ਸਰੂਪ ਕਿਵੇਂ ਹੋਣਾ ਅਤੇ ਤੇਰੀ ਝੂਠ ਦੀ ਪਾਲ ਕਿਵੇਂ ਟੁੱਟਣੀ ਹੈ। ਸੋ ਇਹ ਤਾਂ ਇੱਕ ਯੂਨੀਵਰਸਲ ਚੀਜ਼ ਹੈ, ਇਹ 'ਚ ਤਾਂ ਮੈਂ ਲੱਗਦਾ ਵੀ ਜਿੰਨੀ ਮਰਜ਼ੀ ਡਾਇਵਰਸ ਬੈਕਗਰਾਊਂਡ ਦਾ ਬੰਦਾ ਆਏ ਉਹਨੂੰ ਇਸ 'ਚੋਂ ਆਪਣੇ ਜੀਵਨ ਦੀ ਰਿਫਲੈਕਸ਼ਨ ਮਿਲ ਜਾਏਗੀ।
ਮੈਨੂੰ ਲੱਗਦਾ ਉਹਨਾਂ ਦੀ ਇੰਟੈਂਸ਼ਨ ਵੀ ਸੀਗੀ ਕਿਤੇ ਕਿ ਦੁਨੀਆਂ ਨੂੰ ਸੱਚ ਦੱਸਣਾ ਜਾਂ ਸੱਚ ਦੇ ਰਾਹ 'ਤੇ ਤੁਰ ਕੇ ਆਉਣਾ, ਨਾ ਕਿ ਇੱਕ ਧਰਮ ਕ੍ਰੀਏਟ ਕਰਨਾ। ਓਬਵੀਅਸਲੀ ਜਦੋਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਅਸੀਂ ਉਹਨੂੰ ਇਕੱਠਾ ਕਰਨਾ ਚਾਹੁੰਦੇ ਹਾਂ ਤਾਂ ਕਿ ਉਹਦੇ ਵਿੱਚੋਂ ਫਿਰ ਗਾਂ ਦੀ ਗਾਂ ਫੋਲੋ ਹੋ ਗਏ, ਹੈ ਨਾ, ਲਾਈਕ ਵੀ ਕ੍ਰੀਏਟ ਸਮਥਿੰਗ ਕਿ ਜਿਹਦੇ ਨਾਲ ਸਾਰੀ ਦੁਨੀਆਂ ਸਿੱਖ ਸਕੇ ਕੁਛ।
ਹੁਣ ਇੱਦਾਂ ਆਪਾਂ ਲਾ ਲਈਏ ਵੀ ਕਈ ਵਾਰੀ ਕੀ ਹੁੰਦਾ ਕਿ ਕੋਈ ਬੰਦਾ ਨਾ ਮੈਥਸ ਪੜ੍ਹਦਾ ਹੁੰਦਾ, ਮੈਥਸ ਦਾ ਬੜਾ ਪੈਸ਼ਨ ਹੁੰਦਾ, ਪਰ ਉਹਨੂੰ ਮੈਥਸ ਪੜ੍ਹਦੇ ਪੜ੍ਹਦੇ ਹੋ ਸਕਦਾ, ਮੈਂ ਆਮ ਜਸਟ ਟੇਕਿੰਗ ਦੈਟ ਐਜ਼ ਐਨ ਐਗਜ਼ਾਮਪਲ, ਵੀ ਮੈਥ ਪੜ੍ਹਦੇ ਪੜ੍ਹਦੇ ਉਹਨੂੰ ਸਾਇੰਸ ਦਾ ਪੈਸ਼ਨ ਜਾਗ ਜਾਏ, ਜਸਟ ਕਈ ਵਾਰੀ ਉਹਨੂੰ ਮੈਥਸ 'ਚੋਂ ਇੱਦਾਂ ਦੀ ਚੀਜ਼ ਨਜ਼ਰ ਆਉਂਦੀ ਲੋਜੀਕਲ ਜੀ, ਕਿਉਂਕਿ ਸਾਇੰਸ ਬੜੀ ਲੋਜੀਕਲ ਚੀਜ਼ ਹੈਗੀ, ਤੇ ਉਹਨੂੰ ਮੈਥ ਪੜ੍ਹਦੇ 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 ਉਹਨੂੰ ਸਾਇੰਸ ਪਿਆਰ ਪੈ ਜਾਏ, ਕਿਉਂਕਿ ਸਾਇੰਸ ਬੜੀ ਲੋਜੀਕਲ ਚੀਜ਼ ਹੈ, ਅਤੇ ਕੱਲ੍ਹ ਨੂੰ ਲੈਟਸ ਏ ਉਹ ਬੜਾ ਵੱਡਾ ਆਈਨਸਟਾਈਨ ਜਿੰਨਾ ਸਾਇੰਟਿਸਟ ਬਣ ਗਏ। ਹੁਣ ਮੈਥਮੈਟੀਸ਼ੀਅਨ ਕਹਿਣਗੇ ਇਹ ਤਾਂ ਸਾਇੰਟਿਸਟ ਜੀ ਮੈਥਮੈਟੀਸ਼ੀਅਨ 'ਚੋਂ ਨਿਕਲ ਕੇ ਆਇਆ, ਇਹ ਨਹੀਂ ਗੱਲ ਹੈਗੀ, ਗੱਲ ਹੈਗੀ ਕਿ ਫਿਰ ਉਹ ਸਾਇੰਟਿਸਟ ਨੇ ਜਾ ਕੇ ਸਾਰਿਆਂ ਲਈ ਡਾਕੂਮੈਂਟ ਕਰਤਾ ਜੋ ਉਹਦਾ ਗਿਆਨ ਸੀਗਾ, ਗਾਂ ਨੂੰ ਕਿਸੇ ਨੇ ਸਾਇੰਟਿਸਟ ਬਣਨਾ ਤੇ ਤੁਸੀਂ ਇੱਦਾਂ ਬਣ ਸਕਦੇ। ਪਰ ਉਹ ਸਾਇੰਟਿਸਟ ਲਈ ਰੋਲਾ ਨਹੀਂ ਹੈਗਾ ਕਿ ਮੈਂ ਮੈਥ 'ਚੋਂ ਆਇਆ ਜਾਂ ਮੈਂ ਇੱਥੋਂ ਆਇਆ, ਉਹਦੇ ਲਈ ਹੁਣ ਇਹ ਹੈਗਾ ਕਿ ਵੀ ਇਸ ਗਿਆਨ ਨੂੰ ਮੈਂ ਦੁਨੀਆਂ ਨੂੰ ਕਿਵੇਂ ਸਮਝਾਉਣਾ। ਨਾਨਕ ਸਾਹਿਬ ਲਈ ਰੋਲਾ ਨਹੀਂ ਕਿ ਮੈਂ ਹਿੰਦੂਆਂ 'ਚੋਂ ਆਇਆ ਮੁਸਲਮਾਨਾਂ 'ਚੋਂ ਆਇਆ, ਕਿਉਂਕਿ ਉਹ ਸੱਚ ਨਾਲ ਲਿਖੋ ਗਏ ਨੇ, ਸੱਚ ਕੀ ਹੈ ਉਹ ਬਈ, ਉਹ ਤੂੰ ਸਾਂਝਾ ਸਾਹਿਬ ਬਾਪ ਮਾਰ, ਉਹ ਤਾਂ ਸਾਡੇ ਸਾਰਿਆਂ ਦਾ ਕਾਮਨ ਫਾਦਰ ਹੈਗਾ, ਉਹ ਉਹ ਨਾਨਕ ਸਾਹਿਬ ਨੇ ਡਿਫਰੈਂਸ ਦੇਖ ਰਹੇ। ਜਦੋਂ ਆਪਾਂ ਕਹਿ ਰਹੇ ਹਾਂ ਵੀ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਰਹੇ ਨੇ, ਉਹ ਤਾਂ ਮੁਸਲਮਾਨ ਵੀ ਆ ਜਾਂਦੇ ਆਪਣੀ ਰੱਖਿਆ ਲਈ ਤੇ ਗੁਰੂ ਸਾਹਿਬ ਨੂੰ, ਕਿਉਂਕਿ ਇਸ਼ੂ ਇਜ਼ ਹਿਊਮਨ ਰਾਈਟਸ, ਇਸ਼ੂ ਇਜ਼ ਕਿ ਸੱਚ ਦੀ ਪ੍ਰੋਟੈਕਸ਼ਨ ਹੈ। ਜਿੱਥੇ ਅੱਜ ਹਿੰਦੂ ਜਿਹੜੇ ਨੇ ਕਸ਼ਮੀਰੀ ਪੰਡਿਤ ਆਏ ਨੇ ਤੇ ਗੁਰੂ ਸਾਹਿਬ ਗਏ ਨੇ, ਵੈਰੀ ਇਨ ਨੈਕਸਟ ਫਿਊ ਈਅਰਸ ਦਸਮ ਪਾਤਸ਼ਾਹ ਦੇ ਨਾਲ ਲੜਨ ਵਾਲੇ ਜਿਹੜੇ ਨੇ ਉਹ ਹਿੰਦੂ ਪਹਾੜੀ ਰਾਜੇ ਵੀ ਨੇ। ਸੋ ਉਹ ਕੋਈ ਰਿਲੀਜਨ ਦਾ ਮੁੱਦਾ ਨਹੀਂ ਹੈਗਾ, ਗੱਲ ਫਿਰ ਉੱਥੇ ਆ ਗਈ ਗੁਣ ਅਤੇ ਅਵਗੁਣ।
ਯੈਸ,
ਹਰ ਧਰਮ ਦੇ ਵਿੱਚ ਅੱਛਾ ਇਨਸਾਨ ਹੈਗਾ, ਹਰ ਧਰਮ ਦੇ
ਵਿੱਚ
ਗੁਰੂ ਸਾਹਿਬ ਸੱਚ ਨਾਲ ਖੜੇ ਨੇ, ਅੱਗੋਂ ਜਿਹੜਾ ਵੀ ਜਿੱਦਾਂ ਦਾ ਬੰਦਾ ਆ ਰਿਹਾ ਉਹਨੂੰ ਉੱਦਾਂ ਦੀ ਉਹ ਗੱਲ ਕਰੀ ਜਾ ਰਹੇ ਨੇ। ਮੈਂ ਅਗਰ ਸਾਡੇ ਕੋਲ ਸਮਾਂ ਤਾਂ ਮੈਂ ਇੱਕ ਹੋਰ ਛੋਟਾ ਐਗਜ਼ਾਮਪਲ ਲੈਣਾ
ਤੁਹਾਨੂੰ, ਹੋਰ
ਇੱਕ ਸਾਡੇ ਕੋਲ ਸਿੱਖ ਹਿਸਟਰੀ 'ਚ ਇੱਕ ਹੋਰ ਕਰੈਕਟਰ ਆਇਆ ਪੈਦੇ ਖਾਂ।
ਹਾਂਜੀ,
ਪੈਦੇ ਖਾਂ,
ਹਾਂਜੀ, ਸੁਣਿਆ ਨਾ ਕਦੇ ਨਾਮ?
ਮੈਂ ਨਾਂ ਸੁਣਿਆ, ਮੈਨੂੰ ਸਟੋਰੀ ਯਾਦ ਆਊਗੀ ਹੌਲੀ ਹੌਲੀ ਜਿੱਦਾਂ ਤੁਸੀਂ ਦੱਸੋ।
ਮੈਂ ਤਾਂ ਹੁਣੇ ਹੀ ਤੁਹਾਨੂੰ ਸੁਣਿਆ,
ਅਤੇ ਇਹ ਐਕਚੁਲੀ ਮੈਨੂੰ ਨਾ ਸ਼ਾਇਦ ਆਈ ਥਿੰਕ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੱਲੇ ਦੀ ਸਾਖੀ ਹੈ ਕਿ ਵੀ ਉਹਨਾਂ ਨੇ ਉਹਨਾਂ ਨੂੰ ਪੈਂਦੇ ਖਾਂ ਛੋਟੇ ਹੁੰਦੇ ਮਿਲ ਗਿਆ।
ਹਾਂਜੀ,
ਮਤਲਬ ਆਪਾਂ ਇਸ ਤੋਂ ਲਰਨ ਕਰੀਏ, ਹੋ ਸਕਦਾ ਕਿ ਮੈਂ ਇਹ ਛੇਵੇਂ ਪਾਤਸ਼ਾਹ ਦੀ ਹੋਏ, ਦਸਮ ਪਾਤਸ਼ਾਹ ਦੀ ਹੋਏ, ਪਰ ਮੈਂ ਇਸ 'ਤੇ ਮੋਰੈਲਿਟੀ ਦੇ ਉੱਤੇ ਫੋਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਆਪਾਂ ਇਹ ਟੋਪਿਕ 'ਚੋਂ ਲਰਨ ਕੀ ਕਰ ਸਕਦੇ ਹਾਂ। ਪੂਰਾ ਜੀਵਨ ਗੁਰੂ ਸਾਹਿਬ ਨੇ ਉਹਨੂੰ ਪਾਲਿਆ, ਹੁਣ ਮੁਸਲਮਾਨ ਹੈਗਾ,
ਓਕੇ,
ਠੀਕ ਹੈ, ਮੁਸਲਮਾਨ ਹੈਗਾ, ਪਰ ਗੁਰੂ ਸਾਹਿਬ ਦੇਖੋ ਉਹ ਤਾਂ ਨਾ ਪੈਂਦੇ ਖਾਂ ਹੀ ਚੱਲ ਰਿਹਾ,
ਓਕੇ,
ਮਤਲਬ ਉੱਥੇ ਡਾਇਵਰਸਿਟੀ ਦੇਖੋ, ਇਕੁਐਲਿਟੀ ਦੇਖੋ, ਹੈ ਨਾ, ਅਤੇ ਹੁਣ ਪਹਿਰਾਵੇ ਦੀ ਵੀ ਗੱਲ ਦੇਖੋ, ਸਾਰੀ ਚੀਜ਼ਾਂ ਗੁਰੂ ਸਾਹਿਬ ਉਹ ਉਹਦੇ ਗੁਣਾਂ ਦੀ ਹੀ ਨਰਚਰਿੰਗ ਕਰ ਰਹੇ ਨੇ, ਉਹਨੂੰ ਇੱਕ ਅੱਛਾ ਇਨਸਾਨ ਬਣਾ ਰਹੇ ਨੇ, ਬਈ ਉਹ ਭਾਵੇਂ ਜਿਸ ਬੈਕਗਰਾਊਂਡ 'ਚ ਵੀ ਉਹਨੂੰ ਉੱਦਾਂ ਹੀ ਚਲਾਈ ਜਾ ਰਹੇ ਨੇ,
ਪਹਿਰਾਵੇ 'ਤੇ ਧਿਆਨ ਨਹੀਂ, ਰਿਲੀਜਨ 'ਤੇ ਧਿਆਨ ਨਹੀਂ,
ਹਾਂ, ਉਹਨੂੰ ਉਹਦੀ ਗੁਣਾਂ 'ਤੇ ਗੱਲ ਹੈਗੀ ਹੈ। ਪਰ ਇਹ ਵੀ ਦੇਖੋ ਜਿਹੜੀ ਗੱਲ ਮੇਨ ਹੈ ਵੀ ਉਹ ਕਰਦੇ 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 ਉਹ ਜਦੋਂ ਮੁਸਲਮਾਨਾਂ ਨਾਲ ਜੰਗ ਹੋਈ, ਉਹ ਦੂਜੇ ਪਾਸੇ ਚਲਾ ਗਿਆ,
ਓਕੇ,
ਹੁਣ ਉਹ ਗੁਰੂ ਸਾਹਿਬ ਦੇ ਅਗੇਂਸਟ ਦੂਜੇ ਪਾਸੋਂ ਜਨਰਲ ਬਣ ਕੇ ਆ ਗਿਆ, ਲੀਡਰ ਬਣ ਕੇ ਆ ਗਿਆ,
ਓਕੇ,
ਤੇ
ਇਹ ਮਾੜੀ ਗੱਲ ਉਹਦੇ ਵਾਸਤੇ।
ਚਲੋ ਆਪਾਂ ਗੁਰਸਾਹਿਬ ਦੇਖੋ ਹੁਣ ਇਹ ਇਹੀ ਸਿੱਖਿਆ ਸਾਡੇ ਲਈ ਅੱਗੇ ਦੇਖੋ ਅੱਗੇ ਗੁਰਸਾਹਿਬ ਦਾ ਤੁਸੀਂ ਐਟੀਚਿਊਡ ਦੇਖੋ ਬਈ ਉਹਨਾਂ ਦਾ ਰਿਸਪੋਂਸ ਕੀ ਹੈ ਅੱਗੋਂ ਦੀ।
ਹਾਂਜੀ
ਉਹ ਜਦੋਂ ਅਟੈਕ ਕਰਨ ਆਇਆ ਤਾਂ ਗੁਰਸਾਹਿਬ ਨੇ ਕਿਹਾ ਵੀ ਪਹਿਲਾਂ ਤੂੰ ਅਟੈਕ ਕਰ ਲੈ।
ਹਾਂਜੀ
ਬਈ ਇੱਦਾਂ ਨਾ ਹੋਏ ਕਿ ਇਤਿਹਾਸ ਐਵੇਂ ਦੇਖੇ ਕਿ ਵੀ ਮੈਂ ਤੈਨੂੰ ਸਿਖਾਇਆ
ਗੁਰੂ ਚੇਲਾ
ਹੈ ਨਾ ਵੀ ਮੈਂ ਤੇਰੇ 'ਤੇ ਅਟੈਕ ਕੀਤਾ ਵੀ ਮੈਂ ਤਾਂ ਪਤਾ ਹੀ ਸੀ ਵੀ ਕਿਵੇਂ ਕਰਨਾ ਹੈ ਪਹਿਲਾਂ ਤੈਨੂੰ ਮੌਕਾ ਹੈਗਾ
ਨਹੀਂ ਦਿੱਤਾ।
ਉਹਨੇ ਕਹਿੰਦੇ ਜੇ ਕਿਰਪਾਨ ਚਲਾਈ ਉਹਨੇ ਜਦੋਂ ਵਾਰ ਕੀਤਾ ਤਾਂ ਗੁਰਸਾਹਿਬ ਨੇ ਘੋੜੇ ਦੇ ਰਕਾਬ ਨਾਲ ਹੀ ਰੋਕ ਲਿਆ।
ਓਕੇ
ਅਤੇ ਗੁਰਸਾਹਿਬ ਨੇ ਉਹਨੂੰ ਫਿਰ ਦੂਜਾ ਚਾਂਸ ਦਿੱਤਾ ਅਤੇ ਗੁਰਸਾਹਿਬ ਨੇ ਫਿਰ ਘੋੜੇ ਦੀ ਰਕਾਬ ਨਾਲ ਉਹਦਾ ਅਟੈਕ ਰੋਕਿਆ
ਜੀ।
ਅਤੇ ਤੀਜੀ ਵਾਰ ਜਦੋਂ ਗੁਰਸਾਹਿਬ ਨੇ ਅਟੈਕ ਕੀਤਾ ਕਹਿੰਦੇ ਉਹਦੀ ਜਿਹੜੀ ਧੌਣ ਸੀਗੀ ਉਹ ਬਹੁਤ ਸੋਲਿਡ ਸੀਗੀ, ਬੜੀ ਮੋਟੀ ਸੀ ਔਰ ਉਹਨੂੰ ਇੱਦਾਂ ਕੱਟਣਾ ਕੋਈ ਸੌਖਾ ਨਹੀਂ ਸੀ, ਪਰ ਗੁਰਸਾਹਿਬ ਨੇ ਇੱਦਾਂ ਅਟੈਕ ਕੀਤਾ ਉਹਦੀ ਉਹ ਗਰਦਨ ਉਹਨਾਂ ਨੇ ਕੱਟੀ।
ਓਕੇ
ਅਤੇ ਉਹ ਘੋੜੇ ਤੋਂ ਥੱਲੇ ਗਿਰ ਪਿਆ
ਜਾਂ।
ਪਰ ਹੁਣ ਗੁਰਸਾਹਿਬ ਦੇਖੋ ਘੋੜੇ ਤੋਂ ਥੱਲੇ ਉਤਰ ਕੇ
ਉਹਦਾ
ਉਹਨੂੰ ਉਹਨੂੰ ਉਹਦਾ ਜਿਹੜਾ ਸਿਰ ਹੈ ਆਪਣੀ ਗੋਦੀ 'ਚ ਰੱਖ
ਗੋਦੀ 'ਚ ਰੱਖ ਰਹੇ। ਹਾਂਜੀ
ਉਹ ਇੱਥੇ ਹੁਣ ਹਿੰਦੂ ਮੁਸਲਮਾਨ ਦੀ ਗੱਲ ਹੀ ਨਹੀਂ ਹੈਗੀ। ਹੁਣ ਉਹਨੂੰ ਕਹਿੰਦੇ ਨੇ ਪੈਂਦੇ ਖਾਂ ਨੂੰ ਕਿ ਤੂੰ ਦੱਸ ਤੇਰੀ ਆਖਰੀ ਇੱਛਾ ਕੀ ਹੈ।
ਓਕੇ
ਉਹ ਕਹਿੰਦਾ ਕਲਮਾ ਪੜ ਲਓ ਅਤੇ ਗੁਰਸਾਹਿਬ ਨੇ ਕਲਮਾ ਪੜ੍ਹ ਦਿੱਤੀਆਂ। ਇੱਥੇ ਨਿਰਵੈਰ ਹੈਗੀਆਂ ਸੀ, ਇਹ ਕੋਈ ਗੱਲ ਸਿਰਫ ਕਹਿਣ ਲਈ ਨਹੀਂ ਨਿਰਵੈਰ ਲਿਖਤੀ, ਕਹਿਣ ਲਈ ਨਹੀਂ ਨਿਰਭਉ ਲਿਖਤਾ।
ਉਹ ਯਾਰ
ਅਸੀਂ ਹੈਗੇ ਹਾਂ, ਅਸੀਂ ਸੀਗੇ, ਇਹ ਇਹ ਇੱਥੇ ਆ ਕੇ ਵੇਸ਼ ਭੂਸ਼ਾ, ਇੱਥੇ ਆ ਕੇ ਅਸੀਂ ਕਿਹੜੀ ਬੈਕਗਰਾਊਂਡ 'ਚੋਂ ਆ ਰਹੇ, ਇਹ ਸਾਰੀ ਗੱਲਾਂ ਹੀ ਮੁੱਕ ਜਾਂਦੀਆਂ।
ਹਾਂਜੀ ਹਾਂਜੀ
ਭਾਈ ਕਨਈਆ ਉੱਥੇ ਦੁਸ਼ਮਣਾਂ ਨੂੰ ਵੀ ਜਾ ਕੇ
ਜਲ ਛਕਾ ਰਹੇ,
ਜਲ ਛਕਾ ਰਹੇ ਨੇ। ਉਹ ਕਹਿੰਦੇ ਮੈਨੂੰ ਤਾਂ ਕੋਈ ਹੋਰ ਨਜ਼ਰ ਹੀ ਨਹੀਂ ਆ ਰਿਹਾ, ਸਾਰਿਆਂ 'ਚ ਰੱਬ ਵਾਸਤੇ।
ਭਾਈ ਕਰੈਕਟ ਮੀ ਇਫ ਆਈ ਐਮ ਰੋਂਗ, ਪਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਇਫ ਯੂ ਆਰ ਅ ਕ੍ਰਿਸਚਨ ਔਰ ਬੀ ਅ ਗੁੱਡ ਕ੍ਰਿਸਚਨ, ਇਫ ਯੂ ਆਰ ਅ ਮੁਸਲਿਮ ਬੀ ਅ ਗੁੱਡ ਮੁਸਲਿਮ, ਜਿਹੜੇ ਵੀ ਧਰਮ ਦੇ ਹੈਗੇ ਤੁਸੀਂ ਉਹ ਸਹੀ ਰਹੋ।
ਉਹਨਾਂ ਨੇ ਉਹਨਾਂ ਨੂੰ ਵੀ ਉਪਦੇਸ਼ ਦਿੱਤਾ ਮੁਸਲਮਾਨ ਮੋਮ ਦਿਲ ਹੋ ਜਾਓ, ਤੁਸੀਂ ਮੋਮ ਦਿਲ ਹੋ ਜਾਓ
ਜਾਂ
ਬਈ ਬਈ ਮੋਮ ਦਿਲ ਮਤਲਬ ਬਈ ਕਾਈਂਡਨੈਸ ਰੱਖੋ
ਜਾਂ।
ਹਾਂਜੀ ਹਾਂਜੀ
ਅੱਜ ਅੱਜ ਜਿਹੜੀ ਸਾਡੀ ਪ੍ਰੋਬਲਮ ਹੈ, ਅਗਰ ਇਸਲਾਮੋਫੋਬੀਆ ਲੋਕਾਂ ਨੂੰ ਦੁਨੀਆਂ ਨੂੰ ਹੋ ਗਿਆ, ਮੈਂ ਨਹੀਂ ਮੰਨਦਾ ਕਿ ਉਹ ਇਸਲਾਮ ਧਰਮ ਸਿਖਾ ਰਿਹਾ ਹੈ,
ਨਹੀਂ ਪਰ ਕੋਈ ਵੀ ਧਰਮ ਇੱਦਾਂ ਨਹੀਂ,
ਕੋਈ ਧਰਮ ਨਹੀਂ ਸਿਖਾ ਰਿਹਾ, ਪਰ ਜਿਹੜੇ ਬੰਦੇ ਐਕਸਟ੍ਰੀਮਿਸਟ ਹੋ ਗਏ
ਜਾਂ
ਹੈ ਨਾ, ਉਹ ਇਸਲਾਮ ਦੀ ਜਿਹੜੀ ਇੱਕ ਬੜੀ ਪਾਇਸ ਟੀਚਿੰਗ ਹੈ
ਜਾਂ
ਉਹਨੂੰ ਵੀ ਬਦਨਾਮ ਕਰ ਰਹੇ ਨੇ। ਉਹੀ ਗੁਰਸਾਹਿਬ ਕਹਿ ਰਹੇ ਨੇ ਵੀ ਮੁਸਲਮਾਨ ਮੋਮ ਦਿਲ ਹੋਏ, ਵੀ ਕਾਈਂਡਨੈਸ ਰੱਖੋ, ਵੀ ਤੁਹਾਨੂੰ ਇਹ ਗੱਲ ਸਿਖਾਈ ਗਈ ਹੈ।
ਬਿਲਕੁਲ।
ਸੋ ਹੁਣ ਤੱਕ ਜਿੰਨਾ ਕਿ ਵੀ ਮੈਨੂੰ ਸਮਝ ਆਇਆ ਆਪਣੀ ਜਿੰਨੀ ਕਿ ਵੀ ਗੱਲਬਾਤ ਹੋਈ ਆ, ਬਈ ਪਹਿਲਾਂ ਤਾਂ ਸਿੱਖ ਜਿਹੜਾ ਇੱਕ ਉਹ ਮਾਇੰਡ ਸੈੱਟ ਹੀ ਆ, ਠੀਕ ਆ, ਅਤੇ ਉਦੋਂ ਬਾਅਦ ਗੁਰੂ ਗ੍ਰੰਥ ਸਾਹਿਬ ਇੱਕ ਜਾਣੀ ਦੀ ਉਹਨਾਂ ਤੋਂ ਆਪਾਂ ਸਿੱਖ ਸਕਦੇ ਹਾਂ ਅਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਅਪਲਾਈ ਕਰਨਾ ਚਾਹੀਦਾ ਬੇਸਿਕਲੀ। ਅਤੇ ਉਦੋਂ ਬਾਅਦ ਜਿਵੇਂ ਤੁਸੀਂ ਹੁਣ ਲਾਸਟ 'ਤੇ ਹੁਣ ਐਗਜ਼ਾਮਪਲ ਦਿੱਤੀ ਆ, ਅਤੇ ਇੱਕ ਪਹਿਲਾਂ ਵੀ ਮੈਂ ਚਿੜਾ ਚਿੜੀ ਦੀ ਐਗਜ਼ਾਮਪਲ ਦਿੱਤੀ ਆ ਤੁਸੀਂ, ਉਹਦੇ ਵਿੱਚ ਜਾਣੀ ਦੀ ਬੇਸਿਕਲੀ ਆਪਾਂ ਨੂੰ ਇਹ ਪਤਾ ਲੱਗਿਆ ਕਿ ਪਹਿਲੀ ਗੱਲ ਤਾਂ ਨਾ ਜਿਵੇਂ ਨਾ ਆਪਾਂ ਹਮੇਸ਼ਾ ਪਹਿਲਾਂ ਆਪਦੇ ਅੰਦਰੋਂ ਵਰਕ ਕਰਨਾ ਸ਼ੁਰੂ ਕਰੋ, ਅੰਦਰ ਆਪਦੇ 'ਤੇ ਵਰਕ ਕਰਨਾ ਸ਼ੁਰੂ ਕਰੋ, ਆਪਦੇ ਆਪ ਨੂੰ ਇੰਪਰੂਵ ਕਰੋ, ਨਾ ਕਿ ਇਕੱਲੇ ਪਹਿਰਾਵੇ 'ਤੇ ਵਰਕ ਕਰਨਾ। ਆਈ ਥਿੰਕ ਦੁਨੀਆ ਪਹਿਲਾਂ ਉਲਟਾ ਸ਼ੁਰੂ ਕਰਦੀ ਹੈ, ਪਹਿਲਾਂ ਬਾਹਰੋਂ ਦਿਖਾਓ।
ਸਿੱਧਾ ਉਲਟਾ ਤਾਂ ਦੇਖੀਏ,
ਹਾਂਜੀ
ਤਾਂ ਦੇਖੀਏ, ਇਹ ਦੋਨੋਂ ਹੈਂਡ ਇਨ ਹੈਂਡ ਨੇ।
ਓਕੇ ਅੱਛਾ, ਦੋਨੀ ਕੱਟ
ਦੋਨੋਂ ਚੱਲਣਗੇ,
ਮੈਂ ਉਹੀ ਕੁਐਸਚਨ ਪੁੱਛਣ ਲੱਗਿਆ ਸੀ।
ਦੋਨੋਂ ਹੈਂਡ ਇਨ ਹੈਂਡ ਹੈਗੇ ਨੇ।
ਹਾਂਜੀ ਹਾਂਜੀ,
ਇਹ ਇਹ ਇੱਦਾਂ ਵੀ ਨਹੀਂ ਮੈਂ ਕਰ ਸਕਦਾ ਕਿ ਵੀ ਮੈਂ ਲਾਈਫ ਲੌਂਗ ਬਸ ਸਿੱਖੀ ਜਾ ਰਿਹਾ ਅਤੇ ਵੀ ਮੇਰੇ ਕੋਲ ਬਾਹਰਲਾ ਸਰੂਪ ਵੀ ਨਹੀਂ ਆ ਰਿਹਾ।
ਹਾਂਜੀ
ਹੈ ਨਾ, ਇਹ ਇਹ ਇਹਦੀ ਇਹਦੀ ਜਿਹੜੀ ਮੈਂ ਕਿਵੇਂ ਦੱਸਾਂ ਬਈ, ਹੁਣ ਮੈਂ ਇੱਦਾਂ ਨਹੀਂ ਕਹਿ ਸਕਦਾ ਕਿ ਮੈਂ ਸਾਇੰਸ ਪੜ੍ਹ ਰਿਹਾ ਪਰ ਮੈਂ ਨਾ ਮੈਂ ਭਰਮਾਂ ਵਹਿਮਾਂ 'ਚ ਵੀ ਪਿਆ ਹੋਇਆ, ਕਿਉਂਕਿ ਮੈਂ ਇੱਕ ਦਿਨ ਸਾਇੰਸ ਪੂਰੀ ਪੜ੍ਹ ਲਵਾਂਗਾ ਤਾਂ ਮੈਂ ਭਰਮ ਵਹਿਮ 'ਚੋਂ ਬਾਹਰ ਨਿਕਲਾਂਗਾ, ਕਿਉਂਕਿ ਸਾਇੰਸ ਦੇ ਨਾਲ ਹੀ ਭਰਮ ਵਹਿਮ ਤੋੜਨੇ
ਸ਼ੁਰੂ। ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ, ਇਨਸਟੈਂਟ ਰਿਐਕਸ਼ਨ,
ਵੀ ਮੈਂ ਇੱਥੇ ਸਿੱਖੀ ਜਾ ਰਿਹਾ।
ਹਾਂਜੀ,
ਪਰ ਮੈਂ ਕਹਿ ਰਿਹਾ ਕਿ ਉਹ ਮੈਂ ਤਾਂ ਸਿੱਖ ਹੀ ਰਿਹਾ ਜੀ, ਮੈਂ ਤਾਂ ਪਤਾ ਨਹੀਂ ਇੱਕ ਫਾਈਨਲ ਸਟੇਟ ਕਿਧਰ ਆਏਗੀ ਤਾਂ ਉਦੋਂ ਜਾ ਕੇ ਇਹ ਬਾਹਰਲਾ ਪਿਆ ਜੂਗਾ।
ਹਾਂਜੀ,
ਸਲੋ ਚੇਂਜ। ਸਰ
ਮੇਰਾ ਕਹਿਣ ਦਾ ਮਤਲਬ ਕਿ ਗੋਲ ਨਹੀਂ ਹੈਗਾ, ਮਤਲਬ ਕਿਉਂਕਿ ਇਸ ਚੀਜ਼ ਦੀ ਲਿਮਿਟ ਨਹੀਂ ਹੈਗੀ ਸਿੱਖਣ ਦੀ, ਜਿਵੇਂ ਤੁਸੀਂ ਕਹਿ ਰਹੇ ਹੋ।
ਇਸ ਲਈ ਮੈਂ ਕਹਿੰਦਾ ਕਿ ਹੈਂਡ ਇਨ ਹੈਂਡ ਹੀ ਚੱਲਦਾ ਜਾਊਗਾ ਨਾ, ਕਿਉਂਕਿ ਲਿਮਿਟ ਨਹੀਂ ਹੈਗੀ।
ਹਾਂਜੀ,
ਸੋ ਇਹ ਬਾਹਰਲਾ ਵੀ ਜਿਹੜੇ ਮੇਰੇ ਐਕਸ਼ਨ ਵੀ ਨੇ, ਜੇ ਮੈਂ ਅਗਰ ਕੁਝ ਅੱਜ ਗੁਰਬਾਣੀ 'ਚੋਂ ਗੱਲ ਸਿੱਖੀ ਹੈ ਤਾਂ ਬਾਹਰ ਜਾ ਕੇ ਮੇਰਾ ਬਿਹੇਵੀਅਰ ਉੱਦਾਂ ਹੀ ਹੈ, ਜੇ ਇਹਦਾ ਮਤਲਬ ਮੈਂ ਸਿੱਖਿਆ ਹੀ ਨਹੀਂ
ਅਜੇ ਨਹੀਂ ਸਿੱਖਿਆ।
ਹਾਂਜੀ,
ਸੋ ਮੇਰਾ ਬਿਹੇਵੀਅਰ ਡੇਲੀ ਬੇਸਿਸ 'ਤੇ ਚੇਂਜ ਹੋਏਗਾ।
ਹਾਂਜੀ,
ਇੱਦਾਂ ਹੀ ਜਿਹੜੀ ਮੇਰੀਆਂ ਆਊਟਰ ਜਿਹੜੀਆਂ ਫਿਜ਼ੀਕੈਲਿਟੀਜ਼ ਨੇ,
ਹਾਂਜੀ,
ਉਹ ਵੀ ਚੇਂਜ ਹੋਣੀ ਸ਼ੁਰੂ ਹੋ ਜਾਣਗੀਆਂ ਆਟੋਮੈਟਿਕਲੀ, ਕਿਉਂਕਿ ਉਹ ਮੈਨੂੰ ਉਹ ਜਿੱਦਾਂ ਹੀ ਮੈਂ ਗੁਰਬਾਣੀ ਦੇ ਟੱਚ 'ਚ ਆਵਾਂਗਾ ਮੈਨੂੰ ਹੁਕਮ ਦੀ ਸਮਝ ਆਉਣੀ ਸ਼ੁਰੂ ਹੋਣੀ ਕਿ ਹੁਕਮ ਦੇ ਵਿੱਚ ਪਰਮੇਸ਼ਰ ਨੇ ਜਿਹਨੂੰ ਜਿੱਦਾਂ ਬਣਾਇਆ ਉਹ ਪਰਫੈਕਸ਼ਨ 'ਚ ਹੈਗਾ, ਅਤੇ ਮੈਂ ਆਪਣੇ ਆਪ ਇਸ ਪਰਫੈਕਸ਼ਨ ਜਾਣਾ ਸ਼ੁਰੂ ਕਰਨਾ ਕਿ ਜਿੱਦਾਂ ਮੈਨੂੰ ਪਰਮੇਸ਼ਰ ਨੇ ਬਣਾਇਆ ਮੈਂ ਕਿਸ ਆਪੇ ਰੱਖਣਾ ਸ਼ੁਰੂ ਕਰ ਦੇਣਾ।
ਮੈਂ ਉਹੀ ਪੁੱਛਣ ਲੱਗਿਆ ਸੀ, ਅੰਮ੍ਰਿਤ ਛਕਣ ਦਾ ਮਤਲਬ ਕੀ ਆ, ਕਿਉਂ ਇੰਪੋਰਟੈਂਟ ਆ?
ਉਹ ਤਾਂ ਫਿਰ ਚਲੋ ਅਗਲੀਆਂ ਗੱਲਾਂ ਨੇ ਨਾ।
ਹਾਂਜੀ ਹਾਂਜੀ,
ਪਰ ਐਟਲੀਸਟ ਮੈਨੂੰ ਫਿਜ਼ੀਕਲੀ ਤਾਂ ਮੈਂ ਉਹਦੀ ਐਕਸੈਪਟੈਂਸ ਜਾਣਾ ਸ਼ੁਰੂ ਹੋ ਜਾਵਾਂਗਾ ਨਾ,
ਵੀ ਜੋ ਨੈਚੁਰਲੀ ਮਿਲਿਆ।
ਹਾਂ, ਮੈਂ ਉਹਨੂੰ ਤਾਂ ਪਹਿਲਾਂ ਐਕਸੈਪਟ ਕਰਨਾ ਸ਼ੁਰੂ ਕਰਾਂਗਾ
ਜੀ,
ਵੀ ਦੇਖੋ ਜਿਹੜੀ ਬਿੱਲੀ ਹੈ, ਜਿਹੜਾ ਕੁੱਤਾ,
ਕੱਟ-ਕੁੱਟ ਦੀ ਤਾਂ ਉਹਦੇ ਵੀ ਪਵਾ ਦਿੰਦੇ ਨੇ, ਬਾਲ ਕੱਟ ਦਿੰਦੇ ਨੇ,
ਅਸੀਂ ਕਰ ਰਹੇ ਹਾਂ ਨਾ
ਹਾਂਜੀ,
ਕਿਉਂਕਿ ਸਾਨੂੰ ਕਿਸੇ ਚੀਜ਼ 'ਚ ਪਰਫੈਕਸ਼ਨ ਨਜ਼ਰ ਹੀ ਨਹੀਂ ਆ ਰਹੀ।
ਹਾਂਜੀ,
ਮੈਂ ਜੇ ਮੇਕਅਪ ਦਾ ਕੋਨਸੈਪਟ ਸ਼ੁਰੂ ਕੀਤਾ ਤਾਂ ਮੈਂ ਕਿਉਂ ਕੀਤਾ, ਕਿਉਂਕਿ ਮੈਨੂੰ ਆਪਣੀ ਸ਼ਕਲ 'ਚ ਪਰਫੈਕਸ਼ਨ ਨਜ਼ਰ ਹੀ ਨਹੀਂ ਆ ਰਹੀ।
ਸਹੀ ਗੱਲ
ਹੈ ਨਾ, ਇਹ ਸਾਰੇ ਕੋਨਸੈਪਟ ਕਿੱਥੋਂ ਆ ਰਹੇ ਨੇ, ਕਿਉਂਕਿ ਮੈਨੂੰ ਲੱਗ ਰਿਹਾ ਕਿ ਬਈ ਜਿਹੜਾ ਕ੍ਰੀਏਟਰ ਹੈਗਾ ਜਿਹਦੀ ਇੱਡੀ ਵੱਡੀ ਕ੍ਰੀਏਟੀਵਿਟੀ ਹੈ,
ਹਾਂਜੀ,
ਉਹ ਕਿਧਰ ਨਾ ਕਿਧਰ ਪਰਫੈਕਟ ਨਹੀਂ ਹੈਗਾ। ਮੈਂ ਦੱਸਾਂਗਾ ਕਿ ਮੇਰਾ ਚਿਹਰਾ ਪਰਫੈਕਟਲੀ ਕਿਵੇਂ ਲੱਗਣਾ ਸੀ, ਪਰ ਜਿੱਦਾਂ ਮੈਂ ਗੁਰਬਾਣੀ ਟੱਚ 'ਚ ਆਵਾਂਗਾ, ਮੈਂ ਸ਼ੁਰੂ ਹੀ ਹੋਵਾਂਗਾ, ਅਤੇ ਉੱਥੇ ਤਾਂ ਹੁਕਮ ਦੀ ਪੌੜੀ ਜਿਹੜੀ ਹੈ, ਜਪਜੀ ਸਾਹਿਬ ਜੀ ਦੂਜੀ ਤੀਜੀ ਪੌੜੀ ਹੁਕਮ ਦੀ ਗੱਲ ਸ਼ੁਰੂ ਕਰ ਦੇਗੀ ਮੇਰੇ ਨਾਲ, ਹੈ ਨਾ, ਹੁਕਮੀ ਉਹਨਾਂ ਕਹਾ ਹੁਕਮ ਨਾ ਕਿਹਾ ਜੀ। ਮੈਂ ਜਿੱਦਾਂ ਹੀ ਹੁਕਮ ਦੀ ਗੱਲ ਸ਼ੁਰੂ ਕਰਾਂਗਾ, ਅਤੇ ਹੁਣ ਇਹ ਇੱਕ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ, ਇਹ ਮਹਾਭਾਰਤ 'ਚੋਂ, ਉੱਥੇ ਜਦੋਂ ਇਹ ਯੁਧਿਸ਼ਟਰ ਜਿਹੜਾ ਸੱਚ ਬੋਲਦਾ ਸੀ,
ਹਾਂਜੀ,
ਉਹਨਾਂ ਦਾ ਟੀਚਰ ਸੀ ਦਰੋਣਾਚਾਰਿਆ, ਦਰੋਣਾਚਾਰਿਆ ਨੇ ਕੌਰਵਾਂ ਅਤੇ ਪਾਂਡਵਾਂ ਦਾ ਇਕੱਠਾ ਟੀਚਰ ਸੀਗਾ,
ਹਾਂਜੀ,
ਉਹਨੇ ਲੈਸਨ ਦਿੱਤਾ ਵੀ ਸਦਾ ਸੱਤੇ ਬੋਲੋ,
ਜਾਂ
ਅਤੇ ਅਗਲੇ ਦਿਨ ਤੋਂ ਯੁਧਿਸ਼ਟਰ ਕਲਾਸ 'ਚ ਹੀ ਨਹੀਂ ਸੀਗਾ, ਅਗਲੇ ਦਿਨ ਯੁਧਿਸ਼ਟਰ ਕਲਾਸ ਆਇਆ ਹੀ ਨਹੀਂ, 4 ਦਿਨ ਲੰਘ ਗਏ, 6 ਦਿਨ ਲੰਘ ਗਏ, ਹਫ਼ਤਾ, 2 ਹਫ਼ਤੇ, ਯੁਧਿਸ਼ਟਰ ਕਲਾਸ 'ਚ ਨਹੀਂ ਆਇਆ, ਅਤੇ ਦਰੋਣਾਚਾਰਿਆ ਨੂੰ ਹੋਇਆ ਵੀ ਬਿਮਾਰ ਬਿਮੂਰ ਹੋਇਆ, ਕੀ ਚੱਕਰ ਹੋਇਆ, ਵੀ ਉਹਨਾਂ ਜ਼ਮਾਨੇ 'ਚ ਕੋਈ ਈਮੇਲ ਤਾਂ ਆਉਂਦੀ ਨਹੀਂ ਸੀ, ਉਹਨੇ ਈਮੇਲ ਪਾ ਕੇ ਦੱਸਤਾ ਵੀ ਆਈ ਐਮ ਐਬਸੈਂਟ ਆ ਨਾ, ਉਹ ਯੁਧਿਸ਼ਟਰ ਨੂੰ ਪੁੱਛਣ ਗਿਆ ਵੀ ਤੂੰ ਆਇਆ ਨਹੀਂ, ਇੰਨੇ ਦਿਨ ਹੋ ਗਏ,
ਹਾਂਜੀ,
ਉਹ ਕਹਿੰਦਾ ਵੀ ਮੈਂ ਅਗਲਾ ਲੈਸਨ ਸਿੱਖ ਕੇ ਕੀ ਕਰਨਾ, ਮੈਂ ਤਾਂ ਪਹਿਲੇ ਹੀ ਪ੍ਰੈਕਟਿਸ ਕਰ ਰਿਹਾ ਸਦਾ ਸੱਤੇ ਬੋਲੋ।
ਅੱਛਾ,
ਤਾਂ ਹੀ ਫਿਰ ਉਹਨੂੰ ਸੱਤੇ ਦਾ ਫਿਰ ਉਹਨੂੰ ਕਿਹਾ ਜਾਂਦਾ ਸੀ ਵੀ ਹਮੇਸ਼ਾ ਸੱਚ ਬੋਲਦਾ ਸੀ, ਚਲੋ ਉਹਨੇ ਅੱਗੇ ਜਾ ਕੇ ਫਿਰ ਇੱਕ ਵਾਰੀ ਝੂਠ ਬੋਲਿਆ, ਜਿੱਦਾਂ ਕਹਾਣੀ ਚੱਲਦੀ ਮਹਾਭਾਰਤ ਦੀ,
ਹਾਂਜੀ ਹਾਂਜੀ,
ਅਤੇ ਇਹ ਜਦੋਂ ਮੈਂ ਸਿੰਸੀਅਰ ਹੋ ਜਾਵਾਂਗਾ ਗੁਰਬਾਣੀ ਨੂੰ ਲੈ ਕੇ, ਅਤੇ ਮੈਂ ਤਾਂ ਦੂਜੀ ਤੀਜੀ ਪੌੜੀ ਤੋਂ ਅੱਗੇ ਵੱਧ ਹੀ ਨਹੀਂ ਪਾਉਣਾ, ਮੇਰਾ ਫਿਜ਼ੀਕਲ ਆਪਣਾ ਵੀ ਚੇਂਜ ਹੋਣਾ ਸ਼ੁਰੂ ਹੋ ਜਾਣਾ।
ਬਿਲਕੁਲ,
ਗੱਲ ਉੱਥੇ ਆ ਗਈ ਨਾ ਪਰ ਜਿੱਥੋਂ ਸ਼ੁਰੂ ਹੋਈ ਸੀ, ਵੀ ਮੈਨੂੰ ਸੱਚ ਨਾਲ ਕਮਿਟਮੈਂਟ ਦੇਣੀ ਪਊਗੀ। ਜਦੋਂ ਮੈਂ ਕਮਿਟ ਹੋ ਗਿਆ, ਜਦੋਂ ਮੈਂ ਮੰਨ ਲਿਆ ਕਿ ਵੀ ਹੁਕਮ ਇਜ਼ ਸੁਪਰੀਮ, ਸੱਚ ਸੁਪਰੀਮ ਹੈ, ਸੱਚ ਨੇ ਜਿਹਨੂੰ ਜਿੱਦਾਂ ਬਣਾ ਦਿੱਤਾ ਉਹ ਪਰਫੈਕਸ਼ਨ 'ਚ, ਅਤੇ ਮੈਂ ਆਪਣਾ ਵੀ ਪਰਫੈਕਸ਼ਨ ਜਾਣਾ ਸ਼ੁਰੂ ਹੋ ਜਾਊਂਗਾ, ਇਹ ਤਾਂ ਮੈਂ ਲੜਾਈ ਬੰਦ ਕਰ ਦਾਂਗਾ।
ਭਾਈ, ਤੁਸੀਂ ਗੁਰੂ ਸਾਹਿਬ ਦੀਆਂ ਫੋਟੋਜ਼ ਘਰ ਰੱਖਣ 'ਚ ਬਿਲੀਵ ਕਰਦੇ, ਜਾਂ ਉੱਦਾਂ ਉਹਨਾਂ ਦੀਆਂ ਜਿਹੜੀਆਂ ਫੋਟੋਜ਼ ਨੇ ਅਰਦੇ ਰੀਅਲ?
ਉਹ ਤਾਂ ਦੇਖੋ, ਮੈਂ ਅਗੇਨ ਮੈਂ ਗੁਰਬਾਣੀ 'ਤੇ ਜਾਂਦਾ ਵੀ ਗੁਰਬਾਣੀ ਬੜੀ ਕਲੀਅਰ ਹੈ ਵੀ ਗੁਰ ਮੂਰਤ ਗੁਰ ਸ਼ਬਦ ਹੈ,
ਸ਼ਬਦ
ਜਿਹੜਾ ਗੁਰੂ ਦੀ ਮੂਰਤੀ ਹੈ, ਜਿਹੜੀ ਗੁਰੂ ਦਾ, ਗੁਰੂ ਕੋਈ, ਗੁਰੂ ਗਿਆਨ ਹੈ, ਗੁਰੂ ਦੀ ਕੋਈ ਫਿਜ਼ੀਕਲ ਸਟਰਕਚਰ ਨਹੀਂ ਹੈਗਾ। ਜਦੋਂ ਗੁਰੂ ਨਾਨਕ ਸਾਹਿਬ ਦੇ ਬੱਚੇ ਨੇ ਸ਼੍ਰੀ ਚੰਦ, ਲਕਸ਼ਮੀ ਚੰਦ,
ਹਾਂਜੀ,
ਉਹ ਗੁਰੂ ਸਾਹਿਬ ਨਾਲ ਫਿਜ਼ੀਕਲੀ ਰਹਿ ਰਹੇ ਨੇ,
ਹਾਂਜੀ,
ਹਾਂ,
ਪਰ ਉਹਨਾਂ ਦਾ ਕਹਿਣਾ ਨਹੀਂ ਮੰਨ ਰਿਹਾ,
ਹਾਂਜੀ,
ਹੈ ਨਾ। ਪ੍ਰਿਥੀ ਚੰਦ ਹੈ, ਉਹ ਗੁਰੂ ਘਰ 'ਚ ਪੈਦਾ ਹੋ ਰਿਹਾ, ਪਰ ਗੁਰੂ ਗੱਲ, ਗੁਰੂ ਸਾਹਿਬ ਦੀ ਗੱਲ ਨਹੀਂ ਮੰਨ ਰਿਹਾ, ਹੁਣ ਸ਼੍ਰੀ ਨਾਲ ਤੋਂ ਰਹਿ ਰਹੇ ਨੇ, ਫੋਟੋ ਦੀ ਤਾਂ ਗੱਲ ਹੀ ਛੱਡੋ। ਗੱਲ ਆ ਗਈ ਵੀ ਸਿੱਖੀ ਸਿੱਖਿਆ ਗੁਰ ਵਿਚਾਰ, ਜਿੱਥੋਂ ਆਪਾਂ ਸ਼ੁਰੂ ਹੋਏ ਸੀ, ਵੀ ਇਹਦੀ ਸਿੱਖਿਆ ਨੂੰ ਮੰਨਿਆ ਕਿਹਨੇ, ਸੁਣਿਆ, ਮੰਨਿਆ, ਮਨ ਕੀਤਾ, ਪਾਓ, ਜਿਹਨੇ ਪਿਆਰ ਨਾਲ, ਗੁੱਸੇ ਨਾਲ ਵੀ ਨਹੀਂ, ਮਾਪੇ ਜਦੋਂ ਗੁੱਸੇ ਨਾਲ ਡਾਂਟਦੇ ਨੇ ਤਾਂ ਬੱਚੇ ਕਈ ਵਾਰ ਮੰਨ ਜਾਂਦੇ ਨੇ, ਗੁਰਬਾਣੀ ਕਰੇ ਪਿਆਰ ਨਾਲ ਕਿਹਨੇ ਮੰਨਿਆ, ਵਿਲਿੰਗਲੀ ਕਿਹਨੇ ਸਰੈਂਡਰ ਕੀਤਾ। ਹੁਣ ਉਹ ਫੋਟੋ ਜਿਹਨੇ ਲਾਣੀ, ਅੱਗੇ ਮੈਂ ਹੀ ਕਹਿ ਰਿਹਾ ਵੀ ਹਮਨੇ ਚੰਗੇ ਬੁਰਾ ਨਹੀਂ, ਪਰ ਮੈਨੂੰ ਅਜੇ ਤੱਕ ਆਪਣੀ ਰਿਸਰਚ 'ਚੋਂ, ਗੁਰਬਾਣੀ ਦੇ ਵਿੱਚੋਂ ਕੋਈ ਇੱਦਾਂ ਦਾ ਪ੍ਰਮਾਣ ਨਹੀਂ ਮਿਲਦਾ ਕਿ ਜਿੱਥੇ ਗੁਰੂ ਸਾਹਿਬ ਕਹਿਣਾ ਚਾਹ ਰਹੇ ਹੋਣ ਕਿ ਵੀ ਮੇਰੀ ਇੱਕ ਫਿਜ਼ੀਕਲ ਆਕਾਰ ਵੀ ਹੈਗਾ, ਕਿਉਂਕਿ ਗੁਰੂ ਸਾਹਿਬ ਤਾਂ ਉਸ ਨਿਰੰਕਾਰ ਨਾਲ ਭੇਦ ਨੇ, ਉਹਨੇ ਨਿਰੰਕਾਰ ਹੈਗੇ, ਅਤੇ ਉਹਦਾ ਆਕਾਰ ਕੀ ਬਣਾਵਾਂਗੇ ਅਸੀਂ?
ਪਰ ਕਈ ਕਈ ਉਹਦੇ 'ਚੋਂ ਵੀ, ਆਪਾਂ ਕੱਲ੍ਹ ਗੱਲ ਕਰ ਰਹੇ ਸੀ, ਕਈ ਉਹਦੇ 'ਚੋਂ ਵੀ ਦੇਖਦੇ ਨੇ ਰੱਬ ਨੂੰ, ਫਿਰ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਰੈਦਰ ਸਮਝਾਇਆ ਜਾਵੇ ਜਾਂ ਲੀਵ ਜਿੱਦਾਂ ਵੀ?
ਨਹੀਂ, ਇੱਦਾਂ ਦੇਖੋ, ਮੈਂ ਤਾਂ ਇੱਦਾਂ ਦੇਖਦਾ ਵੀ ਮੈਂ ਅਗੇਨ ਗੁਰੂ ਕਾਲ ਦੀ ਹਿਸਟਰੀ 'ਚੋਂ ਸੇਧ ਲੈਣ ਦੀ ਕੋਸ਼ਿਸ਼ ਕਰਦਾ ਬੜੀ ਵਾਰੀ ਵੀ ਗੁਰੂ ਨਾਨਕ ਸਾਹਿਬ ਲੋਕਾਂ ਨੂੰ ਸਮਝਾ ਰਹੇ ਨੇ ਪਰ ਇਮੋਸ਼ਨਲ ਨਹੀਂ ਹੋ ਰਹੇ।
ਓਕੇ,
ਕਿ ਤੁਸੀਂ ਸਮਝੋ ਸਮਝੋ,
ਹੈ ਨਾ,
ਹਾਂ।
ਉਹ ਅਗਰ ਜਗਨਨਾਥਪੁਰੀ ਗਏ ਨੇ, ਉਹਨਾਂ ਨੇ ਆਰਤੀ ਬਾਰੇ ਸਮਝਾਇਆ, ਪਰ ਆਰਤੀ ਬਾਰੇ ਸਮਝਾ ਕੇ ਵੀ ਇੱਥੇ ਆਰਤੀ ਨਾਲ ਕੁਝ ਨਹੀਂ ਮਿਲਦਾ, ਉਹ ਅੱਗੇ ਚਲੇ ਗਏ,
ਚਲੇ ਗਏ,
ਆਰਤੀ ਅੱਜ ਵੀ ਹੋ ਰਹੀ ਉੱਥੇ, ਅਗਲੇ ਦਿਨ ਵੀ ਹੋਈ ਹੋਣੀ ਹੈ,
ਪਾਣੀ ਵੀ,
ਆਪਣੀ ਪੀਸ ਨਹੀਂ ਖਰਾਬ ਕਰ ਰਹੇ ਹੋ।
ਹੁਣ ਇਹਦੇ 'ਚ ਅਗੇਨ ਮੈਂ ਇੱਕ ਐਗਜ਼ਾਮਪਲ ਨਾਲ ਸਮਝਾ ਸਕਦਾ, ਮੈਂ ਐਗਜ਼ਾਮਪਲ ਆਮ ਹੀ ਦੇ ਦਿੰਦਾ ਹੁੰਦਾ ਵੀ ਇੱਕ ਮੋਟਰਸਾਈਕਲ 'ਤੇ 2 ਬੰਦੇ ਜਾ ਰਹੇ ਸੀਗੇ,
ਹਾਂਜੀ,
ਅਤੇ ਉਹ ਅੱਗੇ ਬੋਰਡ ਆ ਗਿਆ ਕਿ ਬਈ ਅੱਗੇ ਰਸਤਾ ਬੰਦ ਆ,
ਹਾਂਜੀ,
ਤਾਂ ਪਿੱਛੇ ਮੇਰਾ ਵਰਗਾ ਸ਼ਰਾਰਤੀ ਬੰਦਾ ਬੈਠਾ ਸੀ, ਉਹ ਕਾਕਾ ਟੈਨਸ਼ਨ ਨਾ ਕਰ, ਮੈਨੂੰ ਪਤਾ ਅੱਗੇ ਬੜੀਆਂ ਪਗਡੰਡੀਆਂ ਨੇ, ਕੱਚੇ ਰਸਤੇ ਨੇ, ਆਪਾਂ ਲੰਘ ਜਾਣਾ, ਉਹ ਅੱਗੇ ਗਏ,
ਫੂਕ ਛਕਾਉਣ ਵਾਲਾ ਕੋਈ,
ਉਹ ਮੇਰੇ ਵਰਗਾ ਸੀ, ਉਹ ਮੰਨਣਾ ਨਹੀਂ ਆਪਾਂ,
ਹਾਂਜੀ,
ਉਹ ਅੱਗੇ ਗਏ, ਉਹ ਰਸਤਾ ਬੰਦ ਸੀ, ਪਰ ਕਹਿੰਦਾ ਮੈਂ ਕਿਹਾ ਨਹੀਂ ਨਹੀਂ ਦੇਖ ਇੱਥੇ ਰਸਤਾ ਬੰਦ, ਪਰ ਉਹ ਦੇਖੋ ਪਗਡੰਡੀ ਜਾ ਰਹੀ ਹੈ, ਉਧਰ ਜਾਣਾ ਉਹ ਕੱਚੇ ਰਸਤੇ, ਦੁੱਕਰਦੇ ਕੁੜਦੇ ਅਲਟੀਮੇਟਲੀ ਅੱਗੇ ਖਾਈ ਆ ਗਈ, ਰਸਤਾ ਬੰਦ ਹੋ ਗਿਆ,
ਤੇਰੀ
ਹੁਣ ਉਸ ਵਾਪਸ ਆਏ, ਤੇ ਉਹ ਬੋਰਡ ਦੇ ਪਿੱਛੇ ਪਾਸੇ ਪਿਛਲੇ ਪਾਸੇ ਲਿਖਿਆ ਸੀ ਵੀ ਹੁਣ ਯਕੀਨ ਆ ਗਿਆ। ਸੋ ਗੁਰਬਾਣੀ ਜਿਹੜੀ ਹੈ ਉਹ ਸਾਈਨ ਬੋਰਡ ਹੈ।
ਓਕੇ,
ਗੁਰਬਾਣੀ ਮੈਨੂੰ ਦੱਸ ਰਹੀ ਹੈ ਵੀ ਇੱਦਾਂ ਦੇ ਕੰਮ ਕਰਨ ਨਾਲ ਜੀਵਨ ਗਲਤ ਹੋ ਜਾਏਗਾ। ਭੁੱਖਿਆਂ ਭੁੱਖ ਨਾ ਉਤਰੀ, ਤੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ, ਤੂੰ ਭੁੱਖ ਆਪਣੀ ਵਧਾਈ ਜਾ, ਤੂੰ ਇਹਦੇ ਸ਼ੁਰੂ ਤੋਂ ਹੀ ਉਹ ਹੁਣ ਮੈਨੂੰ ਗਾਈਡੈਂਸ ਦੇਣੀ ਸ਼ੁਰੂ ਕਰ ਰਹੇ।
ਪਰ ਐਗਜ਼ਾਮਪਲ ਦੇ ਹਿਸਾਬ ਨਾਲ ਇਹਨਾਂ ਦੀ ਬਹੁਤ ਲੋਕ ਪੱਥਰ ਚੜ ਕੇ ਮੁੜ ਪੱਥਰ ਚੜ ਕੇ ਮੁੜਦੇ ਨੇ,
ਪਰ ਉਹ ਜੀਵਨ ਬੜਾ ਛੋਟਾ।
ਇਹ ਗੱਲ ਇਹ ਮੈਂ ਅੱਗੇ ਵੀ ਆਪਾਂ ਗੱਲ ਕਰੀ ਆ,
ਗੁਰੂ ਸਾਹਿਬ ਲਿਖੇ ਇਸ ਲਈ ਕਹਿੰਦੇ ਵੀ ਇਹਨੂੰ ਸਮਝ ਲਓ, ਸ਼ੁਰੂ ਤੋਂ ਕਰੋ ਐਕਸਪੈਰੀਮੈਂਟ ਸ਼ੁਰੂ ਕਰ
ਚੱਟਣ ਚਲੇ ਗਏ ਤਾਂ ਜ਼ਿੰਦਗੀ ਮੌਕੇ ਨਹੀਂ
ਜੀ। ਨਹੀਂ ਮੈਂ ਰੀਸੈਂਟਲੀ ਇਹਦੇ ਵੀਡੀਓ ਬਣਾਈ ਵੀ ਸੀਗੀ ਅਤੇ ਮਤਲਬ ਹਾਲੇ ਆਪਣੀ ਰਿਲੀਜ਼ ਹੋਣੀ ਆ ਕਿ ਤੁਸੀਂ ਮਤਲਬ ਜ਼ਿੰਦਗੀ ਇੰਨੀ ਛੋਟੀ ਆ, ਹਰ ਇੱਕ ਚੀਜ਼ ਤੁਸੀਂ ਟਰਾਈ ਕਰਕੇ ਵੀ ਉਹ ਤੋਂ ਸਿੱਖੋ, ਇਹ ਪੋਸੀਬਲ ਨਹੀਂ ਹੈਗਾ।
ਮੈਨੂੰ ਤਾਂ ਲੱਗਦਾ ਵੀ ਗੁਰਬਾਣੀ ਲਿਖੀ ਇਸ ਲਈ ਗਈ ਸੀ ਕਿ ਮਨੁੱਖਤਾ ਵਾਪਸ ਨਾ ਆਏ ਚੜ ਚੜ ਕੇ, ਇੱਥੋਂ ਸਮਝੋ ਅਤੇ ਸਿੱਧਾ ਹੀ ਜੀਵਨ ਠੀਕ ਰਸਤੇ। ਕਿੱਥੇ ਗੁਰੂ ਅੰਗਦ ਸਾਹਿਬ ਇੱਡੇ ਸਾਲ ਦੇਵੀ ਦੀ ਯਾਤਰਾ ਜਾਂਦੇ ਰਹੇ, ਫਿਰ ਗੁਰੂ ਨਾਨਕ ਸਾਹਿਬ ਨੂੰ ਮਿਲੇ, ਫਿਰ ਜੀਵਨ ਸਿੱਧਾ ਹੋਇਆ। ਗੁਰੂ ਅਮਰਦਾਸ ਕਿੱਡੇ ਸਾਲ ਦੇਵੀ ਦੀ ਯਾਤਰਾ ਜਾਂਦੇ ਰਹੇ, 60-70 ਸਾਲ ਦੀ ਉਮਰ ਜਾ ਕੇ ਗੁਰੂ ਅੰਗਦ ਸਾਹਿਬ ਨੂੰ ਮਿਲੇ, ਫਿਰ ਜੀਵਨ ਠੀਕ ਪਾਸੇ ਤੁਰਿਆ। ਉਹ ਉਹਨਾਂ ਦੇ ਮਨ 'ਚ ਕਿੰਨੇ ਸਾਡੇ ਲਈ ਇੱਕ ਕਾਈਂਡਨੈਸ ਹੋਏਗੀ ਵੀ ਮੇਰੇ ਜਿਹੜੇ ਸਿੱਖ ਨੇ ਉਹ 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 ਕੁਦਰ ਇੰਨੇ ਸਾਲ ਮੈਂ ਲਾ ਕੇ ਆਇਆ। ਸੋਚੋ ਉਹਨਾਂ ਦੇ ਸਮੇਂ ਇੱਕ ਉਹਨਾਂ ਦਾ ਜੈਨੂਅਨ ਉਹਨਾਂ ਦੇ ਅੰਦਰ ਦਰਦ ਵੀ ਹੈ ਸਾਡੇ ਲਈ। ਨਹੀਂ ਤਾਂ ਇੰਨਾ ਐਫਰਟ ਕਰਨਾ ਕਿ ਸਾਰਾ ਕੁਝ ਲਿਖ ਕੇ ਜਾਣਾ, ਕਿਹਦੇ ਲਈ ਲਿਖ ਕੇ ਜਾ ਰਹੇ ਨੇ?
ਸਹੀ ਗੱਲ ਆ।
ਪਰ ਮੇਰੀ ਸਿੰਸੈਰਿਟੀ ਨਹੀਂ ਹੈਗੀ ਕਿ ਮੈਂ ਇਹਨੂੰ ਸਮਝ ਨਹੀਂ ਪਾ ਰਿਹਾ ਕਿ ਇੱਕ ਕਿਉਂ ਅਸੀਂ ਸਾਰਾ ਕੁਛ। ਕਬੀਰ ਸਾਹਿਬ ਬਨਾਰਸ ਵਿੱਚ ਰਹਿ ਕੇ ਉਹ ਕਿੰਨੇ ਸਾਲ ਜਿਹੜੇ ਨੇ ਉਹ ਇੱਧਰ ਉੱਧਰ ਜਿਹੜਾ ਉਹ ਪੰਡਤ ਉਹਨਾਂ ਨੂੰ ਭਰਮਾਈ ਗਿਆ, ਫਿਰ ਉਹਨਾਂ ਨੂੰ ਜਦੋਂ ਗੱਲ ਸਮਝ ਆਈ ਤਾਂ ਉਹਨਾਂ ਨੇ ਪੂਰੇ ਫਿਰ ਆਪਣਾ ਕ੍ਰਾਂਤੀ ਨਾਲ ਲਿਖਿਆ, ਕਿਉਂਕਿ ਇੰਨਾ ਟਾਈਮ ਵੇਸਟ ਹੋਇਆ ਉਹਨਾਂ ਦਾ।
ਹਾਂਜੀ,
ਅਤੇ ਇਹ ਸਾਰਾ ਕੁਛ ਸਾਡੇ ਲਈ ਲਿਖ ਕੇ ਜਾ ਰਹੇ ਨੇ ਨਾ, ਵੀ ਮੈਂ ਫਿਰ ਤੋਂ ਇਹੀ ਨਾ ਕਰਾਂ ਕਿ ਫਿਰ ਮੈਂ ਨਹੀਂ ਜੀ ਮੈਂ ਤਾਂ ਸਾਰਾ ਦੇਖਣ ਜਾਣਾ, ਸਾਰਾ ਪਹਿਲਾਂ ਦੇਖ ਕੇ ਚੱਟ ਕੇ ਆਵਾਂਗਾ, ਤਾਂ ਫਿਰ ਇੱਥੇ ਫਿਰ ਉਹ ਸਮਝ ਲੰਘ ਗਿਆ ਸਾਰਾ,
ਫਿਰ ਟਾਈਮ ਹੀ ਲੈਣਾ, ਇਹ ਤਾਂ ਮਿੰਟ ਮਿੰਟ ਦਾ ਨਹੀਂ ਪਤਾ।
ਹਾਂ,
ਸੋ ਮੈਂ ਵੈਸੇ ਹੀ ਗੱਲ ਕਰਦਾ ਕਿ ਅਗਰ ਤੁਸੀਂ ਨਹੀਂ ਇਹ ਆਂਸਰ ਕਰਨਾ ਚਾਹੁੰਦੇ, ਡੈਫੀਨੇਟਲੀ ਨਾ ਕਰਿਓ, ਪਰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੱਥਾ ਟੇਕਦੇ ਹਾਂ ਕਿ ਮਤਲਬ ਉਹ ਗਲਤ ਚੀਜ਼ ਆ ਕਿ ਜਾਂ ਆਪਾਂ ਨੂੰ ਮਤਲਬ ਐਕਚੁਅਲੀ ਉਹ ਰੈਦਰ ਦੈਨ ਸਿਰਫ ਉਹਨੂੰ ਜਿਵੇਂ ਆਪਾਂ ਫੋਟੋਜ਼ ਦੀ ਗੱਲ ਕਰਦੇ ਸੀ ਉਵੇਂ ਸਿਮਲਰ ਮੈਨੂੰ ਲੱਗਦਾ ਕਿ ਆਪਾਂ ਨੂੰ ਪ੍ਰੇ ਕਰ ਰਹੇ ਹਾਂ ਮੱਥਾ ਟੇਕ ਰਹੇ ਹਾਂ ਜਾਂ ਵੀ ਰੈਦਰ ਦੈਨ ਉਹਦੇ ਨਾਲ ਓਬਵੀਅਸਲੀ ਪੜ੍ਹਨਾ ਚਾਹੀਦਾ ਜਾਂ ਦੋਨੀ ਚੀਜ਼ ਨਾਲ ਨਾਲ ਚੱਲਦੀਆਂ ਨੇ, ਦੋਨੀ
ਚੀਜ਼ ਇੰਪੋਰਟੈਂਟ। ਤੁਹਾਡੇ ਤੋਂ ਪਹਿਲਾਂ ਮੈਂ ਮੈਨੂੰ ਕੀ ਲੱਗਦਾ,
ਫਿਰ
ਤੁਹਾਡਾ ਜਵਾਬ, ਕਿਉਂਕਿ ਫਿਰ ਤੁਹਾਨੂੰ ਇਹ ਲੱਗਿਆ ਮੈਂ ਚੀਟਿੰਗ ਕਰ ਲਈ ਤੁਹਾਡੇ। ਮੈਨੂੰ ਇੱਦਾਂ ਲੱਗਦਾ ਕਿ ਜਿੱਥੇ ਗਿਆਨ ਹੁੰਦਾ ਨਾ, ਅਤੇ ਜੇ ਮੈਂ ਸਟੂਡੈਂਟ ਹਾਂ ਅਤੇ ਜਿਹੜਾ ਟੀਚਰ ਆ, ਮੇਰਾ ਉਹਦੇ ਅੱਗੇ ਖੁਦ ਸਿਰ ਝੁਕਣਾ ਚਾਹੀਦਾ ਕਿ ਆਈ ਬੋ ਡਾਊਨ ਟੂ ਯੂ, ਕਿ ਮਤਲਬ ਜੋ ਤੇਰੇ 'ਚ ਗਿਆਨ ਆ ਉਹ ਅਜੇ ਮੇਰੇ 'ਚ ਨਹੀਂ ਆਇਆ, ਇਸ ਕਰਕੇ ਮੈਂ ਤੇਰੇ ਅੱਗੇ ਸਿਰ ਝੁਕਾ ਰਿਹਾ। ਮੈਨੂੰ ਮੱਥਾ ਟੇਕਣਾ ਇੱਦਾਂ ਲੱਗਦਾ, ਨੋਟ ਜਸਟ ਇਸ ਲਾਈਕ ਟ੍ਰੈਡੀਸ਼ਨ। ਹਾਂ, ਕਈ ਲੋਕ ਅੱਜ ਮੰਨਦੇ ਆ ਕਿ ਇਸ ਟ੍ਰੈਡੀਸ਼ਨ, ਮੈਨੂੰ ਇੱਦਾਂ ਲੱਗਦਾ।
ਮੈਨੂੰ ਲੱਗਦਾ ਇੱਕ ਸਿਰ ਝੁਕਾਉਣਾ ਕੱਲੀ ਰਿਸਪੈਕਟ ਨਹੀਂ ਹੁੰਦੀ,
ਨਹੀਂ ਹੁੰਦੀ ਨਹੀਂ, ਨਹੀਂ ਨਹੀਂ ਸਿਰ ਝੁਕਾਉਣਾ ਨਹੀਂ, ਇਟ ਹੈਪਨਸ ਆਟੋਮੈਟਿਕਲੀ। ਮੈਨੂੰ ਮੈਂ ਕਹਿ ਰਿਹਾ ਨੋਟ ਫੋਰਸਫੁਲੀ, ਕਿ ਤੁਹਾਡੇ ਦਿਲ ਚੋਂ ਆਵਾਜ਼ ਆਉਂਦੀ ਕਿ ਇਹ ਜੋ ਇਹਦੇ 'ਚ ਗਿਆਨ ਆ ਉਹ ਮੇਰਾ ਸਿਰ ਝੁਕਣਾ,
ਵੀ ਰਿਸਪੈਕਟ ਕਰਨਾ ਬਣਦਾ।
ਹਾਂ
ਜੀ,
ਹਰਪ੍ਰੀਤ ਭਾਈ
ਹੁਣ ਤੁਸੀਂ ਆਉਣ ਦਿਓ ਜੀ।
ਸੋ ਮੈਨੂੰ ਲੱਗਦਾ ਵੀ ਦੇਖੋ ਅਗੇਨ ਗੁਰੂ ਗ੍ਰੰਥ ਸਾਹਿਬ 'ਚ ਇਹ ਸਾਰੀ ਚੀਜ਼ਾਂ 'ਤੇ ਜਵਾਬ ਹੈਗੇ ਨੇ। ਇਹਦਾ ਮਤਲਬ ਵੀ ਲੋਕ ਉਸ ਵੇਲੇ ਵੀ ਸਵਾਲ ਪੁੱਛਦੇ ਹੋਣੇ ਨੇ,
ਹਾਂਜੀ,
ਸਪੈਸੀਫਿਕਲੀ ਇਹਨੂੰ ਲੈ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਸੀਸ ਨਿਵਾਈਏ ਕਿਆ ਥੀ। ਮੈਂ ਕਹਿੰਦਾ ਸੀਸ ਨਵਾ ਕੇ ਤੂੰ ਕੀ ਕਰ ਲੈ, ਜਾਂ ਹਿਰਦਾ ਕਸੁੱਧ ਹੈ ਜਾਏ, ਜਿੱਥੇ ਤੇਰਾ ਹਿਰਦਾ ਜਿਹੜਾ ਕਸੁੱਧ ਹੋ ਗਿਆ, ਸੁੱਧ ਦਾ ਪੁੱਠਾ ਸੁੱਧ ਹੋ ਗਿਆ ਜਿਹੜਾ 100% ਪਿਓਰ।
ਹਾਂਜੀ,
ਕਹਿੰਦੇ ਮੇਰੇ ਦਿਲ 'ਚ ਜਦੋਂ ਮੈਲ ਹੈਗੀ ਤਾਂ ਮਤਲਬ ਮੈਲ ਮਤਲਬ ਵੀ ਇੰਟੈਂਟ ਕਲੀਅਰ ਨਹੀਂ ਹੈਗਾ, ਇੰਟੈਂਟ ਸਾਫ਼ ਨਹੀਂ ਹੈ ਵੀ ਮੈਂ ਮੰਨਣੀ ਫਿਰਨੀ ਤੇਰੀ,
ਜੋ ਮਰਜ਼ੀ ਗੱਲ।
ਹਾਂਜੀ,
ਕਹਿੰਦੇ ਜਦੋਂ ਹਿਰਦਾ ਕਸੁੱਧ ਹੋ ਗਿਆ ਨਾ, ਅਤੇ ਸੀਸ ਨਿਵਾਈਏ ਕਿਆ ਥੀ, ਫਿਰ ਉਹਨਾਂ ਨੇ ਕੰਪੈਰੀਜ਼ਨ ਕੀ ਦਿੱਤਾ, ਸੀਸ ਨਿਵਾਈਏ ਕਿਆ ਥੀ ਜਾਂ ਹਿਰਦਾ ਕਸੁੱਧ ਜਾਏ। ਉਹਨਾਂ ਨੇ ਐਗਜ਼ਾਮਪਲ ਦਿੱਤਾ ਵੀ ਅਪਰਾਧੀ ਦੁਣਾ ਨਿਵੇਂ, ਜਿਹੜਾ ਚੋਰ ਹੁੰਦਾ ਨਾ ਉਹ ਹੋਰ ਮਤਲਬ ਵੀ ਡੰਡੋਤ ਕਰਦਾ ਵੀ ਮੈਨੂੰ ਮਾਫ਼ ਕਰ ਦਿਓ, ਤੂੰ ਪੈਰੀ ਤੋਂ ਵੀ ਪੈ ਰਿਹਾ।
ਹਾਂਜੀ,
ਪਰ ਉਹਦੀ ਇੰਟੈਂਸ਼ਨ ਕੀ, ਇਹ ਚੋਰ ਹੈ ਹੁਣ ਫੜਿਆ ਗਿਆ,
ਫਸਿਆ।
ਫਿਰ ਕਹਿੰਦੇ ਜਿਉਂ ਹੰਤਾ ਮਿਰਗਾ ਹੈ, ਅਗਲਾ ਹੋਰ ਐਗਜ਼ਾਮਪਲ ਦੇ ਰਹੇ ਨੇ ਵੀ ਜਦੋਂ ਸ਼ਿਕਾਰੀ ਨੇ, ਹੰਤਾ ਹੁੰਦਾ ਸ਼ਿਕਾਰੀ, ਉਹਨੇ ਮਿਰਗ ਦਾ ਸ਼ਿਕਾਰ ਕਰਨਾ ਹੁੰਦਾ ਨਾ, ਉਹ ਵੀ ਲੰਮਾ ਪੈ ਜਾਂਦਾ, ਉਹ ਲੰਮੇ ਪੈ ਕੇ ਸ਼ਿਕਾਰ ਕਰਦਾ ਕਿ ਉਹ ਮੈਨੂੰ ਦੇਖ ਨਾ ਲੈ,
ਟਾਈਮ ਕਰ ਰਿਹਾ
ਹੈ ਨਾ, ਹੁਣ ਉਹਨੇ ਤਾਂ ਸੀਸ ਨਿਵਾਇਆ। ਕਹਿੰਦਾ ਤੁਸੀਂ ਸਾਨੂੰ ਕਿੱਡੇ ਕਿੱਡੇ ਕਮਾਲ ਦੀ ਸਿੰਬਲਿਜ਼ ਔਰ ਐਨਾਲੋਜੀਜ਼ ਦਿੱਤੀਆਂ ਵੀ ਉਹਦਾ ਇੰਟੈਂਟ ਕੀ, ਉਹਦਾ ਇੰਟੈਂਟ ਕਿਸੇ ਨੂੰ ਮਾਰਨ ਦਾ। ਸੋ ਇਹ ਮੱਥਾ ਟੇਕਣਾ ਸਾਡਾ ਇੱਕ ਬੜਾ ਜ਼ਰੂਰੀ ਮਤਲਬ ਵੀ ਆਸਪੈਕਟ ਹੈ ਸਾਡੇ ਕਲਚਰ ਦਾ, ਇਸ ਤੋਂ ਆਪਾਂ ਮਨੁੱਕਰ ਨਹੀਂ ਸਕਦੇ, ਪਰ ਇਹਦੇ ਪਿੱਛੇ ਦੀ ਸਪਿਰਿਚੁਅਲ ਇੰਟੈਂਟ ਨੂੰ ਸਮਝ ਕੇ ਸੱਚੀ ਮੁੱਚੀ ਮੱਥਾ ਟੇਕਣਾ ਪਏਗਾ। ਆਪਾਂ ਨੂੰ ਇੱਦਾਂ ਨਹੀਂ ਦੇਖਣਾ ਕਿ ਬਈ ਯਾਰ ਅੱਛਾ ਮੈਂ ਤਾਂ ਠੀਕ ਤਰ੍ਹਾਂ ਟੇਕ ਨਹੀਂ ਪਾ ਰਿਹਾ ਤਾਂ ਮੈਂ ਟੇਕਾਂ ਹੀ ਕਿਉਂ, ਮੈਨੂੰ ਇਹ ਦੇਖਣਾ ਪਊਗਾ ਕਿ ਇਹਦੇ ਪਿੱਛੇ ਅਸਲੀ ਇੰਟੈਂਟ ਕੀ ਸੀ, ਹੁਣ ਮੈਂ ਸੱਚੀ ਮੁੱਚੀ ਮੱਥਾ ਟੇਕਣਾ ਸ਼ੁਰੂ ਕਰਾਂ, ਮੈਂ ਦਿਲੋਂ ਹੀ ਆ ਜਾਵਾਂ ਔਰ ਐਸਾ ਮੱਥਾ ਟੇਕਾਂ ਕਿ ਮੈਂ ਭਾਵੇਂ ਫਿਜ਼ੀਕਲੀ ਉੱਠ ਗਿਆ ਪਰ ਮੈਂ ਮੈਂਟਲੀ ਉੱਥੇ ਤੋਂ ਉੱਥੇ ਹੀ ਬੈਠਾ, ਮੈਂ ਸੱਚੀ ਮੁੱਚੀ ਨਤਮਸਤਕ ਹੋਇਆ ਵਾ। ਹੋਰ ਦੇਖੋ ਜਿਹੜੇ ਸਾਡੇ ਕਲਚਰ 'ਚੋਂ ਅਸੀਂ ਆ ਰਹੇ ਹਾਂ ਸਿੱਖ ਕਲਚਰ 'ਚੋਂ, ਇੱਥੇ ਮੈਂ ਹਮੇਸ਼ਾ ਕਹਿੰਦਾ ਵੀ ਲੈਣਾ ਜੀ ਆਏ ਗੁਰੂ ਨਾਨਕ ਸਾਹਿਬ ਕੋਲ, ਲੈਣਾ ਜੀ ਪਤਾ ਵੀ ਗੁਰੂ ਨਾਨਕ ਉਹ ਬਾਅਦ 'ਚ ਗੁਰੂ ਅੰਗਦ ਸਾਹਿਬ ਬਣ ਗਏ, ਪਹਿਲਾਂ ਨਾ ਉਹਨਾਂ ਦਾ ਲੈਣਾ ਜੀ ਸੀ, ਲੈਣਾ ਜੀ ਨੇ ਆ ਕੇ ਮੱਥਾ ਟੇਕਿਆ ਨਾ ਦਿਲੋਂ, ਦਿਲੋਂ ਮੱਥਾ ਟੇਕਿਆ ਨਾ ਜਦੋਂ ਉੱਠਿਆ ਨਾ, ਮਤਲਬ ਮੈਂ ਉੱਠਣ ਦੀ ਗੱਲ ਸਿਰਫ ਉਸ ਵੇਲੇ ਉਸ ਮੂਮੈਂਟ ਦੀ ਗੱਲ ਨਹੀਂ ਕਰ ਰਿਹਾ, ਮਤਲਬ ਜੋ ਉਹਨਾਂ ਦਾ ਟਾਈਮ ਪੀਰੀਅਡ ਗੁਰੂ ਸਾਹਿਬ ਨਾਲ 5-6 ਸਾਲ ਜੋ ਵੀ ਰਿਹਾ ਹੋਣਾ, ਉਹ ਮੱਥਾ ਟੇਕ ਕੇ ਹੀ ਰਹੇ ਕਿਸਮ ਦਾ, ਮਤਲਬ ਵੀ ਉਹ ਮੈਂਟਲੀ ਸਰੈਂਡਰਡ ਹੀ ਰਹੇ, ਪਰ ਉਹਦਾ ਐਂਡ ਰਿਜ਼ਲਟ ਕੀ ਨਿਕਲਿਆ, ਨਾਨਕ ਸਾਹਿਬ ਨੇ ਉਹਨਾਂ ਨੂੰ ਮੱਥਾ ਟੇਕਤਾ। ਅਸੀਂ ਉਸ ਕਲਚਰ 'ਚੋਂ ਆ ਰਹੇ ਜਿਸ ਦਿਨ ਅਸੀਂ ਸੱਚੀ ਮੁੱਚੀ ਮੱਥਾ ਟੇਕਦਾ ਨਾ ਅਤੇ ਗੁਰੂ ਅੱਗੋਂ ਗੁਲਵਕੜੀ ਲੈਣ ਨੂੰ ਤਿਆਰ ਹੀ ਬੈਠਾ, ਅਸੀਂ ਮੱਥਾ ਟੇਕਣ ਦਾ ਮਤਲਬ ਹੀ ਨਹੀਂ ਸਮਝ ਪਾਏ। ਇੱਥੇ ਤਾਂ ਮੱਥਾ ਟੇਕਿਆ ਜਿੱਦਾਂ ਹੀ ਪੰਜ ਪਿਆਰਿਆਂ ਨੇ ਆਪਣਾ ਸੀਸ ਦਿੱਤਾ, ਮਤਲਬ ਮੱਥਾ ਟੇਕਤਾ, ਸਰੈਂਡਰ ਕਰਤਾ, ਗੁਰੂ ਗੋਬਿੰਦ ਸਿੰਘ ਉਹਨਾਂ ਦੇ ਪੈਰੀ ਪੈ ਗਏ। ਸਾਡਾ ਤਾਂ ਕਲਚਰ ਹੀ ਇਹੀ ਹੈਗਾ।
ਮੇਰਾ ਸਭ ਤੋਂ ਬਿਗੈਸਟ ਕੰਸਰਨ ਪਤਾ ਕੀ ਹੈ ਕਿ ਜੋ ਗੁਰਬਾਣੀ ਦੇ ਵਿੱਚ ਹੈਗਾ, ਜੋ ਸਿੱਖਿਆ ਹੈਗੀ ਆ, ਜਿਹਨੂੰ ਕਿ ਮੈਨੂੰ ਵੀ ਨਹੀਂ ਪਤਾ ਅੱਜ ਤੱਕ, ਅਤੇ ਮੈਨੂੰ ਲੱਗਦਾ ਨਹੀਂ ਸਾਰੀ ਉਮਰ ਮੈਂ ਟਰਾਈ ਕਰਦਾ ਰਹੂੰਗਾ, ਨਹੀਂ ਪਤਾ ਲੱਗੂਗਾ, ਉਹ ਜਿਹੜੇ ਅੱਜ ਕੱਲ੍ਹ ਜਿਹੜੇ ਬੱਚੇ ਨੇ ਉਹਨਾਂ ਤੱਕ ਉਹ ਚੀਜ਼ ਨਹੀਂ ਪਹੁੰਚਣੀ, ਲਾਈਕ ਪੂਰੀ ਜੋ ਉਹਦੇ 'ਚ ਹੈ ਜਾਂ ਜਿਸ ਤਰ੍ਹਾਂ ਵੀ ਲਾਈਕ ਅਥੈਂਟਿਕਲੀ ਉਹਨਾਂ ਤੱਕ ਉਹ ਉੱਤੋਂ ਵਾਂਝੇ ਰਹਿ ਜਾਣਗੇ। ਮੇਰਾ ਕੰਸਰਨ ਇਹ ਜੋ ਅੱਜ ਕੱਲ੍ਹ ਜਿੱਦਾਂ ਹੁਣ ਪਬਲਿਕਲੀ ਜਾਂ ਮੇਨ ਸਟ੍ਰੀਮ ਮੀਡੀਆ ਜਿੱਦਾਂ ਉਹਨੂੰ ਪੋਰਟਰੇ ਕਰ ਰਿਹਾ ਸਾਡੇ ਰਿਲੀਜਨ ਨੂੰ, ਅਤੇ ਕਿੰਨੇ ਬੱਚੇ ਬਾਣੀ ਸੁਣ ਕੇ ਉਹ ਤੋਂ ਸਿੱਖ ਰਹੇ ਨੇ ਅੱਜ, ਜੇ ਉਹ ਦੇਖ ਲਈਏ ਮੈਨੂੰ ਲੱਗਦਾ ਨਹੀਂ ਇਟਸ, ਆਪਾਂ ਪਰਸੈਂਟੇਜ ਕੰਪੇਅਰ ਕਰ ਲਈ ਇਜ਼ ਨੋਟ, ਕਿ ਉਹ ਉਹਨੂੰ ਆਪਾਂ ਕਿੱਦਾਂ ਫਿਲ ਕਰ ਸਕਦੇ ਹਾਂ ਗੈਪ ਨੂੰ।
ਓਬਵੀਅਸਲੀ ਪਤਾ ਵੀ ਇਹ ਗੈਪ ਤਾਂ ਬਹੁਤ ਵੱਡਾ, ਔਰ ਕੋਈ ਕਹੇ ਕਿ ਵੀ ਮੈਂ ਇਕੱਲਾ ਗੈਪ ਪੂਰਾ ਕਰ ਸਕਦਾ, ਉਹ ਪਹਿਲਾਂ ਤਾਂ ਇਸ ਕਰਕੇ ਹੀ ਨਹੀਂ ਪੂਰਾ ਕਰ ਸਕਦਾ ਵੀ ਕੋਈ ਬੰਦਾ ਹੈ ਹੀ ਨਹੀਂ ਦਾਦਾ ਜਿਹਨੂੰ, ਜਿਹੜਾ ਪਹਿਲਾਂ ਤਾਂ ਕਲੇਮ ਕਰ ਲਿਆ ਕਿ ਮੈਨੂੰ ਸਾਰੀ ਸਮਝ ਆ ਗਈ।
ਬਿਲਕੁਲ,
ਪਹਿਲਾਂ ਤਾਂ ਇਹ ਕਲੇਮ ਕਰਨ ਵਾਲਾ ਬੰਦਾ ਹੀ ਆਪਣੇ ਆਪ 'ਚ ਬੜਾ ਈਗੋ 'ਚ ਹੋਏਗਾ ਜਿਹੜਾ ਕਹਿੰਦਾ ਕਿ ਮੈਨੂੰ ਸਾਰੀ ਸਮਝ ਆ ਗਈ, ਪਰ ਉਹਦੇ ਲਈ ਅਸੀਂ ਛੋਟੇ 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 ਐਫਰਟ ਆਪਣੇ ਲੈਵਲ 'ਤੇ ਕਰ ਸਕਦੇ ਹਾਂ। ਪਹਿਲੇ ਤਾਂ ਮੈਂ ਦੇਖਣਾ ਕਿ ਵੀ ਮੈਂ ਕੀ ਕਰ ਸਕਦਾ, ਗੱਲ ਵਾਪਸ ਉੱਥੇ ਹੀ ਆ ਜਾਊਗੀ ਵੀ ਮੈਂ ਗੁਰਬਾਣੀ ਨੂੰ ਜਿਹੜਾ ਪੜ੍ਹ ਰਿਹਾ ਮੈਂ ਇਹਨੂੰ ਕਿੰਨਾ ਕੁ ਸਮਝ ਰਿਹਾ ਜੈਨੂਅਨਲੀ, ਭਾਵੇਂ ਜੋ ਮਰਜ਼ੀ ਮੈਂ ਕਹਿੰਦਾ ਮੀਨਿੰਗ ਉਹਦਾ ABCDXYZ ਜੋ ਮਰਜ਼ੀ ਸਮਝ ਆਏ, ਪਰ ਇਹ ਕਿ ਮੈਨੂੰ ਆਪਣੀ ਲਾਈਫ 'ਚ ਉਹਦਾ ਅੱਜ ਦੀ ਡੇਟ 'ਚ ਕੀ ਮੀਨਿੰਗ ਸਮਝ ਆ ਰਿਹਾ, ਜਿੱਦਾਂ ਹੀ ਮੈਂ ਇੱਕ ਸਟੈਪ ਅੱਗੇ ਚੱਲਾਂਗਾ ਮੇਰੇ ਲਈ ਉਹ ਵਰਡ ਦਾ ਮੀਨਿੰਗ ਚੇਂਜ ਹੋ ਜਾਏਗਾ, ਮੈਨੂੰ ਹੋਰ
ਡਿਫਰੈਂਟ
ਹੋ ਜਾਏਗਾ ਉਹ, ਕਿਉਂਕਿ ਇਹ ਗੁਰਬਾਣੀ ਦੀ ਬਿਊਟੀ ਹੈ, ਕਿਉਂਕਿ ਇਟਸ ਪੋਇਟਿਕ, ਅਤੇ ਉਹ ਤੁਹਾਡੀ ਅਵਸਥਾ ਸਮਾਂ ਤੁਹਾਨੂੰ ਉਹਦੇ ਮੀਨਿੰਗ ਚੇਂਜ ਹੁੰਦੇ ਜਾਣਗੇ
ਹਰ ਯੁੱਗ 'ਚ ਅਪਲਾਈ। ਹਾਂ,
ਫਿਰ ਗੱਲ ਆ ਗਈ ਕਿ ਵੀ ਹਾਂ ਅਗਲੀ ਜਨਰੇਸ਼ਨਸ ਦੇ ਵਿੱਚ ਆਲਸੋ ਦੀ ਗੈਪ ਕਿ ਬਈ ਹਾਂਜੀ ਆਪਾਂ ਜੇ ਚਲੋ ਜਿੰਨੀ ਕੁ ਮੈਂ ਇੱਦਾਂ ਸਮਝਦਾ ਵੀ ਅਸੀਂ ਪਰਫੈਕਟ ਨਹੀਂ ਹੈਗੇ, ਪਰ ਜਿੰਨੀ ਕੁ ਅੱਜ ਸਾਨੂੰ ਅਗਰ ਅਸੀਂ ਕੁਝ ਸਮਝ ਪਾ ਰਹੇ ਹਾਂ ਜਾਂ ਜੋ ਸਾਡਾ ਅੱਜ ਦੀ ਅੰਡਰਸਟੈਂਡਿੰਗ ਹੈ,
ਹਾਂਜੀ
ਅਸੀਂ ਉਸ ਅੰਡਰਸਟੈਂਡਿੰਗ ਨੂੰ ਕਿਵੇਂ ਪਾਸ ਕਰ ਸਕਦੇ, ਇਹ ਵੀ ਬਹੁਤ ਵੱਡਾ ਗੈਪ ਹੈ। ਅਤੇ ਇਹਦੇ ਲਈ ਆਪਾਂ ਜਿੰਨੀ ਕੁ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦਾ ਵੀ ਅਸੀਂ ਜਿਹੜਾ ਇਨੀਸ਼ੀਏਟਿਵ ਸ਼ੁਰੂ ਕੀਤਾ ਵੀ sikhteachings.com ਦਾ,
ਹਾਂਜੀ
ਉੱਥੇ ਅਸੀਂ ਅੱਜ ਕੱਲ੍ਹ ਹੁਣ ਇੱਕ ਗਲੋਸਰੀ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਜਿਸ 'ਚ ਅਸੀਂ ਵਰਡਸ ਦੇ ਮੀਨਿੰਗ ਬੜੀ ਮਾਡਰਨ ਤਰੀਕੇ ਨਾਲ ਅਤੇ ਟ੍ਰੈਡੀਸ਼ਨਲ ਤਰੀਕੇ ਨਾਲ ਦੋਨੋਂ, ਉਹ ਅਸੀਂ ਹਰ ਵਰਡ ਨੂੰ ਉੱਥੇ ਜਿੰਨਾ ਕੁ ਸਾਡੇ ਕੋਲ ਸਮਾਂ ਹੁੰਦਾ ਆਪਾਂ ਇੱਕ ਇੱਕ ਵਰਡ ਉਸ 'ਚ ਪਾਉਂਦੇ ਰਹੇ ਵੀ ਤਾਂ ਕਿ ਅਗਲੀ ਜਨਰੇਸ਼ਨ ਆ ਕੇ ਇਹਨੂੰ ਅੰਗਰੇਜ਼ੀ 'ਚ ਪੜ੍ਹ ਲਏ ਜਾਂ ਇਹਦਾ ਸਪਿਰਚੁਅਲ ਇੰਟੈਂਟ ਇਹਦਾ ਫਿਜ਼ੀਕਲ ਇੰਟੈਂਟ ਉਹਦੀ ਫੋਟੋਆਂ ਵੀ ਅਸੀਂ ਲਾ ਦਈਦਾ,
ਹਾਂਜੀ
ਵਰਡ ਦੀਆਂ ਵੀ ਇਹਦੇ ਰਿਲੇਟਡ ਕਿਹੜੀਆਂ ਫੋਟੋਆਂ ਅਵੇਲੇਬਲ ਨੇ, ਪਰ ਇਹ ਸਾਰਿਆਂ ਨੂੰ ਹੀ ਕਰਨਾ ਚਾਹੀਦਾ। ਔਰ ਮੇਰੀ ਬਸ ਰਿਕੁਐਸਟ ਇਹ ਹੈ ਵੀ ਜਦੋਂ ਕਰੋ ਅਤੇ ਥੋੜ੍ਹੀ ਜਿਹੀ ਰਿਸਰਚ ਕਰਕੇ ਔਰ ਥੋੜ੍ਹਾ ਜਿਹਾ ਵਾਈਡ ਪਰਸਪੈਕਟਿਵ ਲੈ ਕੇ ਲੋਕਾਂ ਤੋਂ ਫੀਡਬੈਕ ਲੈ ਕੇ ਕਰੋ, ਇੱਦਾਂ ਨਾ ਕਰੋ ਕਿ ਵੀ ਮੈਨੂੰ ਸਭ ਕੁਝ ਪਤਾ, ਕਿਉਂਕਿ ਉਹਦੇ ਨਾਲ ਹੋ ਸਕਦਾ ਕਿ ਮੈਂ ਕੁਝ ਇੱਦਾਂ ਨਾ ਹੋਏ ਕਿ ਵੀ ਪੋਜ਼ਿਟਿਵ ਦੀ ਜਗ੍ਹਾ ਨੈਗੇਟਿਵ ਹੀ ਕਰ ਜਾਵਾਂ।
ਹਾਂਜੀ ਹਾਂਜੀ, ਇੱਕ ਹੋਰ ਵੈਬਸਾਈਟ ਮੈਨੂੰ ਤੁਹਾਡੇ ਥਰੂ ਹੀ ਉਦੋਂ ਪਤਾ ਲੱਗੀ, ਮੈਂ ਕਾਫੀ ਯੂਜ਼ ਕੀਤੀ ਹੈ, ਮੈਨੂੰ ਵੀ ਲੱਗਦਾ ਕਿ ਜੇ ਗੁਰਬਾਣੀ ਨੂੰ ਹੁਣ ਅਸੀਂ ਸਪਰੈਡ ਕਰਨਾ ਵਾ ਸਿੱਖੀ ਟੂ ਦਾ ਮੈਕਸ,
ਹਾਂਜੀ ਹਾਂਜੀ,
ਇਟਸ ਰੀਅਲੀ ਗੁੱਡ ਜਿੱਦਾਂ ਵੀ ਉਹਨਾਂ ਨੇ ਡਾਟਾਬੇਸ ਕ੍ਰੀਏਟ ਕੀਤਾ, ਤੁਸੀਂ ਸਿਰਫ ਸਟਾਰਟਿੰਗ ਵਾਲੇ ਜਿਹੜੇ ਸ਼ਬਦ ਨੇ ਉਹ ਪ੍ਰੈਸ ਕਰੋ, ਜਿਸ ਤਰ੍ਹਾਂ ਕੋਈ ਵੀ ਗੁਰਬਾਣੀ ਦੀ ਤੁੱਕ ਆ ਉਹ ਅੱਖਰ ਦਾ ਪਹਿਲਾ ਸ਼ਬਦ ਐੱਸ ਜਾਂ ਅਗਲਾ ਵੀ ਸ਼ਬਦ ਐੱਸ ਆ ਫਿਰ ਬੀ, ਉਹ ਤੁਹਾਨੂੰ ਸਾਰਾ ਉਹਦੀ ਤੁੱਕ ਗੁਰਬਾਣੀ 'ਚੋਂ ਗੁਰੂ ਗ੍ਰੰਥ ਸਾਹਿਬ 'ਚ ਦੇ ਦੂੰਗਾ ਐਂਡ ਵਿਦ ਐਨ ਐਕਸਪਲੇਨੇਸ਼ਨ, ਮੈਨੂੰ ਲੱਗਦਾ ਤੁਸੀਂ ਯੂਜ਼ ਕਰਦੇ ਹੋ ਸਹੀ ਵੈਬਸਾਈਟ।
ਮੈਂ ਤਾਂ ਉਹ ਕਾਫੀ ਮਤਲਬ ਮੈਂ ਤਾਂ ਕਹਿੰਦਾ ਵੀ ਉਹ ਜਦੋਂ ਵੈਬਸਾਈਟ ਨਾ ਚੱਲ ਰਹੀ ਤਾਂ ਮੇਰੀ ਕਾਫੀ ਰਿਸਰਚ ਰੁਕ ਜਾਂਦੀ, ਮੈਂ ਉਹਨਾਂ ਨੂੰ ਮੇਲ ਪਾ ਦੇਣਾ ਵੀ ਤੁਹਾਡੀ ਵੈਬਸਾਈਟ ਚੱਲ ਨਹੀਂ ਰਹੀ। ਸੋ ਉਹ ਅਗੇਨ ਮਤਲਬ ਮੈਂ ਬੱਚੇ ਨੂੰ ਵੀ ਕਹਿੰਦਾ ਵੀ ਇਹ ਲੋਕਾਂ ਨੂੰ ਐਪਰੀਸ਼ੀਏਟ ਕਰੀਏ ਆਪਾਂ, ਉਹ ਕੋਈ ਬੰਦਾ ਵਲੰਟਰੀ ਲੈਵਲ 'ਤੇ ਕੰਮ ਕਰ ਰਿਹਾ ਹੋਊਗਾ, ਹੋਰ ਉਸ ਵੈਬਸਾਈਟ 'ਤੇ ਬੜੀ ਡਿਵੈਲਪਮੈਂਟ ਹੁੰਦੀ ਆ, ਥੋੜ੍ਹੇ ਚਿਰ ਬਾਅਦ ਨਵਾਂ ਫੀਚਰ ਪਾਉਂਦੇ ਨੇ। ਸੋ ਮੈਂ ਬੰਦਿਆਂ ਨੂੰ ਜਾਣਦਾ ਨਹੀਂ,
ਆਰਟੀਫਿਸ਼ੀਅਲ ਇੰਟੈਲੀਜੈਂਸ ਨਾ ਜੇ ਉਹਦੇ 'ਤੇ,
ਪਰ ਮੈਂ ਬੜਾ ਥੈਂਕਫੁਲ ਹੁੰਦਾ ਉਹਨਾਂ ਬੰਦਿਆਂ ਦਾ ਹਮੇਸ਼ਾ ਹੀ ਵੀ ਜਿਹੜੇ ਇੱਦਾਂ ਦੇ ਪੋਜ਼ਿਟਿਵ ਕੰਮ ਕਰਦੇ ਨੇ ਅਤੇ ਸਾਨੂੰ ਇਨੇਬਲ ਕਰ ਰਹੇ ਨੇ ਡਿਜੀਟਲ ਵਰਲਡ 'ਚ ਆਪਾਂ ਗੁਰਬਾਣੀ ਨੂੰ ਯੂਜ਼ ਕਰ ਸਕੀਏ।
ਚਲੋ ਆਪਾਂ ਜਾਂਦੇ ਜਾਂਦੇ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਆਈ ਹੁਣ, ਇਹਦੇ ਬਾਰੇ ਕੀ ਸੋਚਦੇ ਆ ਸਿੱਖੀ ਸਿੱਖੀ ਪਰਸਪੈਕਟਿਵ ਤੋਂ? ਦਿਸ ਇਜ਼ ਲਾਈਕ ਕਹਿ ਲਓ ਕਿ ਬ੍ਰੇਕ ਥਰੂ ਕੁਐਸਚਨ ਕਹਿ ਸਕਦੇ ਹਾਂ ਪੋਡਕਾਸਟ ਦਾ ਅੱਜ।
ਮੈਨੂੰ ਲੱਗਦਾ ਆਪਾਂ ਇੱਕ ਪੂਰਾ ਪੋਡਕਾਸਟ ਹੀ ਕਰੀਏ
ਇਹਦੇ 'ਤੇ, ਪੋਡਕਾਸਟ ਕਰ ਸਕਦੇ, ਪਰ ਸਾਨੂੰ ਚਲੋ ਸਮਰੀ 'ਚ ਕਿੱਦਾਂ ਤੁਸੀਂ ਦੱਸੋ ਇਹਨੂੰ।
ਇਹਦੇ ਆਰਟੀਫਿਸ਼ਲ ਇੰਟੈਲੀਜੈਂਸ ਪਹਿਲੇ ਤਾਂ ਇਹਦੇ ਅਗੇ ਅਗਰ ਆਪਾਂ ਅਰਥ ਸਰ ਵਰਡ ਹੀ ਦੇਖ ਲਏ, ਇੱਕ ਆਰਟੀਫਿਸ਼ਲ ਅਤੇ ਇੰਟੈਲੀਜੈਂਸ, ਦੋ ਦੋ ਅੱਖਰਾਂ ਦਾ ਸਮੇਲ ਆ।
ਹਾਂਜੀ,
ਵੀ ਆਰਟੀਫਿਸ਼ਲ ਜਿਹੜੀ ਚੀਜ਼ ਨਕਲੀ ਹੋਏ,
ਬਿਲਕੁਲ,
ਅਤੇ ਨਕਲੀ ਨੂੰ ਅਸੀਂ ਆਪਾਂ ਇਸ ਲਈ ਮੰਨ ਰਹੇ ਹਾਂ ਕਿ ਵੀ ਇਹ ਹਿਊਮਨ ਇੰਟੈਲੀਜੈਂਸ ਨਹੀਂ ਹੈ, ਇਹ ਸੋਫਟਵੇਅਰ ਦੀ ਇੰਟੈਲੀਜੈਂਸ।
ਹਾਂਜੀ
ਹਾਂਜੀ,
ਅਤੇ ਸੋਫਟਵੇਅਰ ਦੀ ਇੰਟੈਲੀਜੈਂਸ ਇਜ਼ ਆਰਟੀਫਿਸ਼ਲ।
ਬਿਲਕੁਲ,
ਅਤੇ ਉਹਦੇ ਪਿੱਛੇ ਇੱਕ ਐਕਚੁਅਲ 'ਚ ਹਿਡਨ ਮੀਨਿੰਗ ਇੱਕ ਹੋਰ ਹੈਗਾ, ਰਿਵਰਸ ਕਰ ਲਈਏ ਜਦੋਂ, ਅਤੇ ਇਹ 'ਚ ਹਿਡਨ ਮੀਨਿੰਗ ਇਹ ਹੈਗਾ ਕਿ ਹਿਊਮਨ ਇੰਟੈਲੀਜੈਂਸ ਇਜ਼ ਰੀਅਲ।
ਓਕੇ,
ਟਾਈਮ ਉਹਨੂੰ ਆਰਟੀਫਿਸ਼ਲ ਕਹਿ ਪਾ ਰਿਹਾ ਨਾ,
ਯੈਸ,
ਕਿਉਂਕਿ ਆਰਟੀਫਿਸ਼ਲ ਜਦੋਂ ਆਪਾਂ ਕਹਿੰਦੇ ਕਿ ਆਰਟੀਫਿਸ਼ਲ ਗਰਾਸ ਹੈ ਅਤੇ ਰੀਅਲ ਗਰਾਸ ਮੇਰੇ ਕੋਲ ਇੱਕ ਬੈਂਚਮਾਰਕ ਹੈਗਾ ਜਿਹੜੀ ਆਪਾਂ ਉਹ ਗਰੋ ਹੁੰਦੀ ਉਸ 'ਚ ਲਾਈਫ
ਹੁੰਦੀ ਹੈ,
ਕਿਸੇ ਨੇ ਕੰਪੇਅਰ ਕਰਨ ਲਈ ਹੈਗਾ,
ਉਹਦੀ ਲਾਈਫ ਹੈਗੀ ਨਾ,
ਬਿਲਕੁਲ,
ਅਤੇ ਇਹ ਆਰਟੀਫਿਸ਼ਲ ਹੈ, ਇਹ ਗਰੋ ਨਹੀਂ ਹੁੰਦੀ। ਸੋ ਪਹਿਲੇ ਤਾਂ ਇਹ ਅਜ਼ਿਊਮ ਕਰਨਾ ਕਿ ਮੇਰੀ ਇੰਟੈਲੀਜੈਂਸ ਰੀਅਲ ਹੈ, ਇਹ ਆਪਣੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ, ਕਿਉਂਕਿ ਇੰਟੈਲੀਜੈਂਸ ਰੀਅਲ ਜਿਹੜੀ ਪਰਮੇਸ਼ਰ ਦੀ ਹੈ।
ਓਕੇ,
ਅਤੇ ਜਿਹੜੀ ਗੁਰਬਾਣੀ ਦੀ ਇੰਟੈਲੀਜੈਂਸ ਹੈ ਇਹ ਰੀਅਲ ਹੈ, ਮੈਂ ਤਾਂ ਇਹਦੇ 'ਤੇ ਚੱਲ ਹੀ ਨਹੀਂ ਰਿਹਾ।
ਬੇਸਿਕਲੀ ਜਿਹੜੀ ਸਾਡੀ ਇੰਟੈਲੀਜੈਂਸ ਉਹ ਵੀ ਆਰਟੀਫਿਸ਼ਲ ਹੈ,
ਮੈਂ ਤਾਂ ਆਪ ਹੀ ਆਰਟੀਫਿਸ਼ਲ ਹਾਂ।
ਓਕੇ,
ਸੋ ਇਹਨੂੰ ਗੁਰਬਾਣੀ ਕਹਿੰਦੀ ਵੀ ਬੁੱਧ ਬਲਹੀਣੀ, ਮੈਂ ਤਾਂ ਅਸਲੀ ਬਲ ਜਿਹੜਾ ਇਸ ਦੁਨੀਆਂ 'ਚ ਬੁੱਧ ਦਾ ਹੀ ਬਲ ਹੈ, ਤਾਂ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਮੱਥਾ ਟੇਕ ਰਹੇ ਹਾਂ ਨਾ, ਕਿਉਂਕਿ ਉਸ 'ਚ ਕੀ ਹੈ, ਉਸ 'ਚ ਗਿਆਨ ਹੈ, ਬੁੱਧ ਬਲ ਹੈਗਾ। ਅਤੇ ਉਹ ਤਾਂ ਕਹਿ ਰਹੇ ਨੇ ਵੀ ਮੈਂ ਤਾਂ ਬੁੱਧ ਬਲਹੀਣੀ ਹਾਂ, ਮੇਰੇ ਕੋਲ, ਮੈਂ ਤਾਂ ਇਸ ਤੋਂ ਹੀਣ ਹਾਂ, ਮੈਂ ਇਸ ਤੋਂ ਡਿਵੋਇਡ ਹਾਂ, ਮੈਂ ਮੇਰੇ ਕੋਲ ਡੈਫੀਸਿਟ ਹੈ ਬੁੱਧ ਬਲ ਦਾ, ਕਿਉਂਕਿ ਬੁੱਧ ਬਲ ਸਿਰਫ ਪਰਮੇਸ਼ਵਰ ਕੋਲ ਹੈ, ਉਹਦੀ ਮੈਂ ਸੁਣਦਾ ਨਹੀਂ। ਸੋ ਮੈਂ ਤਾਂ ਆਪ ਹੀ ਆਰਟੀਫਿਸ਼ਲ 'ਚ ਬੈਠਾ ਅਤੇ ਮੈਂ ਇਹਨੂੰ ਡਿਕਲੇਅਰ ਕਰਤਾ ਕਿ ਇਹ ਆਰਟੀਫਿਸ਼ਲ ਹੈਗੀ।
ਸੋ ਆਰਟੀਫਿਸ਼ਲ ਇੰਟੈਲੀਜੈਂਸ ਨੇ ਇੱਕ ਹੋਰ ਆਰਟੀਫਿਸ਼ਲ ਇੰਟੈਲੀਜੈਂਸ ਬਣਾ ਲਈ,
ਹੋਰ
ਹਾਈਬ੍ਰਿਡ ਪ੍ਰੋ ਪ੍ਰੋ ਪਲੱਸ ਪਲੱਸ।
ਹਾਂ, ਹੁਣ ਇਹਦੇ ਜਿਹੜੀ
ਨਵਾਂ ਮਾਡਲ ਕੱਢਿਆ,
ਛੋਟੇ ਜਿਹੇ ਲੈਵਲ 'ਤੇ ਜਿਹੜੀ ਆਪਾਂ ਬੜੀ ਕੁਇਕਲੀ ਜਿਹੜੀ ਗੱਲ ਕਰ ਸਕਦੇ ਹਾਂ, ਇਹਦੇ ਜਿਹੜੀ ਵੱਡੀ ਜਿਹੜੀ ਇੱਕ ਸਮੱਸਿਆ ਮੈਨੂੰ ਲੱਗਦਾ ਵੀ ਜਿਹੜੀ ਜਿਹਦੇ ਕਰਕੇ ਗੋਰਿਆਂ ਨੂੰ ਜਾਂ ਸਾਰੀ ਦੁਨੀਆ ਨੂੰ ਇਸ ਵੇਲੇ ਟੈਨਸ਼ਨ ਹੋ ਰਹੀ ਹੈ, ਪਰ ਮੈਨੂੰ ਲੱਗਦਾ ਆਰਟੀਕੁਲੇਟ ਨਹੀਂ ਕਰ ਪਾ ਰਹੇ ਠੀਕ ਤਰ੍ਹਾਂ ਨਾਲ, ਪਰ ਸਾਰਿਆਂ ਨੂੰ ਕੁਝ ਨਾ ਕੁਝ ਸਟ੍ਰੈਸ ਹੈਗਾ ਵੀ ਆਰਟੀਫਿਸ਼ਲ ਇੰਟੈਲੀਜੈਂਸ ਕੀ ਕਰੂਗੀ, ਪਰ ਮੈਨੂੰ ਲੱਗਦਾ ਵੀ ਉਹਦੇ ਪਿੱਛੇ ਜਿਹੜਾ ਬਹੁਤ ਅਗਰ ਬਰੀਕੀ ਨਾਲ ਸੋਚੀਏ ਸਭ ਕੋਨਸ਼ੀਅਸ ਲੈਵਲ ਦੇ ਉੱਤੇ ਜਾ ਕੇ, ਵੀ ਆਪਾਂ ਉਹਨੇ ਦੇਖੋ ਆਪਾਂ ਇੰਨੀ ਦੇਰ ਤੋਂ ਇਹ ਗੱਲ ਕੀਤੀ ਸੱਚ ਦੀ,
ਹਾਂਜੀ,
ਸਾਡੇ ਅੰਦਰ, ਮੈਂ ਤੁਹਾਨੂੰ ਉੱਦਾਂ ਪਰਸਨਲੀ ਨਹੀਂ ਜਾਣਦਾ, ਤੁਹਾਡੇ ਨਾਲ ਮੇਰਾ ਕੋਈ ਡੇ ਟੂ ਡੇ ਕੁਝ ਨਹੀਂ, ਪਰ ਆਪਾਂ ਫਿਰ ਵੀ ਇਸ ਗੱਲ 'ਤੇ ਜਿੰਨੇ ਮਰਜ਼ੀ ਡਾਇਵਰਸ ਥੋਟ 'ਚੋਂ ਆ ਰਹੇ ਸੀ, ਆਪਾਂ ਇਸ ਗੱਲ 'ਤੇ ਐਗਰੀ ਕਰ ਗਏ ਕਿ ਸੱਚ ਸਾਡੇ ਸਾਰਿਆਂ ਅੰਦਰ ਵਰਤ ਰਿਹਾ,
ਬਿਲਕੁਲ,
ਠੀਕ ਹੈ,
ਹਾਂਜੀ,
ਅਤੇ ਆਪਾਂ ਸਾਰੇ ਇਸ ਗੱਲ ਨੂੰ ਐਕਨੋਲੇਜ ਕਰਦੇ ਹਾਂ ਕਿ ਅਸੀਂ ਸੱਚ ਦੀ ਮੈਨੀਫੈਸਟੇਸ਼ਨ ਆ,
ਹਾਂ,
ਅਸੀਂ ਸੱਚ ਦਾ ਸਰੂਪ ਹੈਗੇ ਹਾਂ, ਭਾਵੇਂ ਮੈਂ ਸੱਚ ਫੋਲੋ ਕਰਦਾ ਨਹੀਂ ਕਰਦਾ,
ਹਾਂ,
ਠੀਕ, ਸੱਚ ਦੀ ਮੈਨੀਫੈਸਟੇਸ਼ਨ ਹੋਣ ਦੇ ਬਾਵਜੂਦ,
ਹਾਂ,
ਮੈਨੂੰ ਐਵੇਂ ਲੱਗਦਾ ਕਿ ਹਿਊਮਨ ਸਭ ਤੋਂ ਕਰਪਟ ਸਪੀਸੀਜ਼ ਹੈ ਦੁਨੀਆ ਦੇ ਉੱਤੇ।
ਓਕੇ,
ਜਿੰਨਾ ਖਲੇਰਾ ਅਸੀਂ ਪਾਇਆ, ਇਨਵਾਇਰਮੈਂਟਲ ਕ੍ਰਾਈਸਿਸ, ਸਾਨੂੰ ਇਨਵਾਇਰਮੈਂਟ ਨਾਲ ਇੱਕ ਹੋ ਕੇ ਰਹਿਣਾ ਨਹੀਂ ਆਇਆ, ਡਰੱਗ ਅਬਿਊਜ, ਮੈਂਟਲ ਅਬਿਊਜ, ਫਿਜ਼ੀਕਲ ਅਬਿਊਜ, ਤੁਸੀਂ ਤਾਂ ਪੁਲਿਸ 'ਚ ਤੁਸੀਂ ਰੋਜ਼ ਹੀ ਕੇਸ ਦੇਖਦੇ ਹੋਣੇ ਹੋ, ਹੈ ਨਾ,
ਹਾਂਜੀ ਹਾਂਜੀ,
ਅਸੀਂ ਇਸ ਦੁਨੀਆ ਦਾ ਕੀ ਬਣਾਤਾ, ਜਿਹੜੀ ਸਪੀਸੀਜ਼ ਮੇਰੇ ਨਾਲ ਨਹੀਂ ਰਹਿ ਪਾਈ ਮੈਂ ਉਹ ਸਪੀਸੀਜ਼ ਹੀ ਖਤਮ ਕਰਤੀ ਹਾਂ, ਜਿਹੜਾ ਜਿਹੜੀ ਚੀਜ਼ ਮੇਰੇ ਨਾਲ ਨਹੀਂ ਰਹਿ ਪਾ ਰਹੀ ਮੈਂ ਉਹਨੂੰ ਖਤਮ ਕਰੀ ਜਾ ਰਿਹਾ, ਕੁਦਰਤ ਨੂੰ ਖਤਮ ਕਰੀ ਜਾ ਰਿਹਾ, ਉਹਨੂੰ ਐਕਸਪਲੋਇਟ ਕਰੀ ਜਾ ਰਿਹਾ। ਜਦ ਮੈਂ ਸੱਚ ਦੀ ਮੈਨੀਫੈਸਟੇਸ਼ਨ ਹੋ ਕੇ ਅਤੇ ਦੁਨੀਆ ਨਾਲ ਇਹ ਕੀਤਾ, ਕਿਧਰੇ ਨਾ ਕਿਧਰੇ ਮੈਨੂੰ ਪਤਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਮੇਰੀ ਮੈਨੀਫੈਸਟੇਸ਼ਨ ਹੈ, ਉਹ ਕਦੀ ਵੀ ਐਥੀਕਲ ਨਹੀਂ ਹੋ ਸਕਦੀ।
ਅਤੇ ਅਸੀਂ ਤਾਂ ਹੀ ਉਹਦੇ ਕੋਲ ਡਰ ਰਹੇ ਹਾਂ ਕਿ ਉਹ ਦੁਨੀਆ ਦੇ
ਕੰਮ, ਮੈਨੂੰ ਐਵੇਂ ਲੱਗਦਾ,
ਮੈਨੂੰ ਲੱਗਦਾ ਤੁਸੀਂ ਉਹ ਗੱਲ ਬੜੀ ਘੈਂਟ ਗਈ, ਕਿਉਂਕਿ ਇੱਕ ਆਪਦਾ ਆਪਾਂ ਆਪਦੀ ਗਰੀਡ ਕਰਕੇ, ਆਪਣਾ ਜਿਹੜਾ ਜੀਭ ਦਾ ਸਵਾਦ ਆ ਉਹਦੇ ਕਰਕੇ ਆਪਾਂ ਹੋਰ ਚੀਜ਼ ਤਾਂ ਆਪਾਂ ਨੂੰ ਕੁਛ ਦੇਖ ਹੀ ਨਹੀਂ ਰਹੀ। ਕਹਿਣ ਦਾ ਮਤਲਬ ਆਪਾਂ ਨੂੰ ਆਪਦੇ ਆਪ 'ਤੇ ਕੰਟਰੋਲ ਹੀ ਹੈ ਨੀਗਾ, ਸੋ ਆਪਾਂ ਨੂੰ ਉਹੀ ਗੱਲ ਪਤਾ ਹੈਗਾ ਵੀ ਕੀ ਸਹੀ ਆ ਕੀ ਗਲਤ ਆ, ਪਰ ਉਹ ਮਤਲਬ ਰੇਸ ਹੀ ਇੰਨੀ ਤੇਜ਼ ਆ ਉਹ, ਪਤਾ ਇੱਧਰ ਨੂੰ ਤਾਂ ਧਿਆਨ ਹੀ ਨਹੀਂ ਜਾਂਦਾ, ਇੱਕ ਧਿਆਨ ਵੀ ਫਿਰ ਚੀਜ਼ ਆਪਾਂ ਨੂੰ ਜਿਹਤੇ ਵਰਕ ਕਰਨਾ ਚਾਹੀਦਾ।
ਹੁਣ ਜਦੋਂ ਪਰਮੇਸ਼ਰ ਦੀ ਮੈਨੀਫੈਸਟੇਸ਼ਨ ਹੋ ਕੇ ਮੈਂ ਇੱਦਾਂ ਦਾ ਬਣ ਗਿਆ ਅਤੇ ਜਿਹਨੂੰ ਮੈਂ ਬਣਾਇਆ, ਹੁਣ ਕਿੱਦਾਂ, ਔਰ ਉਹ ਮੈਂ ਸਿਰਫ ਉਹ ਕੋਈ ਗਲਾਸ ਵਰਗੀ ਚੀਜ਼ ਨਹੀਂ ਬਣਾਤੀ, ਮੈਂ ਕੋਈ ਆਟੋਏ ਵਰਗੀ ਚੀਜ਼ ਨਹੀਂ ਬਣਾਤੀ, ਹੁਣ ਮੈਂ ਉਹ ਚੀਜ਼ ਬਣਾ ਜਿਹੜੀ ਥਿੰਕ ਵੀ ਕਰ ਪਾ ਰਹੀ ਹਾਂ
ਆਪਣੇ ਆਪ ਤੇ।
ਹਾਂ,
ਉਹ ਮੈਂ ਡਰ ਗਿਆ ਕਿ ਉਹ ਮੇਰੇ ਵਾਂਗੂ ਨਾ ਸੋਚੇ।
ਨਹੀਂ ਨਹੀਂ, ਉਹ ਮੇਰੇ ਵਾਂਗ ਤਾਂ ਪਹਿਲੇ ਦਿਨ ਤੋਂ ਹੀ
ਸੋਚ ਰਹੀ ਹੈ,
ਹੁਣ ਮੈਨੂੰ ਪ੍ਰੋਬਲਮ ਹੈ ਕਿ ਮੇਰੇ ਤੋਂ ਕਹਾਂ ਜਾਊਗੀ,
ਮੇਰੇ ਤੋਂ ਅੱਗੇ ਜਾਊਗੀ,
ਕਿਉਂਕਿ ਮੈਨੂੰ ਪਤਾ ਕਿ ਮੈਂ ਐਥੀਕਲ ਨਹੀਂ ਹੈਗਾ। ਜਦੋਂ ਮੈਨੂੰ ਕੋਈ ਸ਼ਾਂਤੀ 'ਚ ਆ ਕੇ ਡੀਪ ਥਿੰਕਿੰਗ ਕਰਕੇ ਇਹ ਸਵਾਲ ਦਾ ਆਂਸਰ ਦੇਣ ਨੂੰ ਕਹੂਗਾ, ਤਾਂ ਮੈਂ ਬਿਲਕੁਲ ਇਸ ਗੱਲ ਨੂੰ ਐਗਰੀ ਕਰਾਂਗਾ ਕਿ ਮੈਂ ਐਥੀਕਲ ਨਹੀਂ ਹੈ। ਸਭ ਨੂੰ ਪਤਾ,
ਇਹਦੇ 'ਤੇ ਇੱਕ ਪੋਡਕਾਸਟ ਹੋਰ ਬਣੂਗਾ ਆਰਟੀਫਿਸ਼ਲ ਇੰਟੈਲੀਜੈਂਸ ਆਡੀਅੰਸ ਪਲੀਜ਼ ਵੇਟ ਐਂਡ ਸਟੇ ਟਿਊਨਡ
ਨਹੀਂ ਮੈਂ ਤਾਂ ਇਸ ਟੋਪਿਕ ਨੂੰ ਲੈ ਕੇ ਕਿਉਂਕਿ ਮੇਰਾ ਫੀਲਡ ਵੀ ਇਹੀ ਆਰਟੀਫਿਸ਼ਲ ਇੰਟੈਲੀਜੈਂਸ ਦਾ
ਕੋਈ ਨਹੀਂ ਭਾਅ ਜੀ
ਇਸ ਵੇਲੇ ਮੇਰੇ ਕੋਲ ਕਾਫੀ ਬੰਦੇ ਆ ਕੇ ਐਥਿਕਸ ਦੀ ਗੱਲ ਕਰਦੇ
ਹਾਂਜੀ
ਅਤੇ ਮੈਨੂੰ ਤਾਂ ਲੱਗਦਾ ਵੀ ਇਹ ਜ਼ਰੂਰੀ ਹੈ ਵੀ ਇਹਨੂੰ ਬੜੀ ਸਿੰਪਲ ਭਾਸ਼ਾ ਦੇ ਵਿੱਚ ਆਪਾਂ ਲੋਕਾਂ ਤੱਕ ਪਹੁੰਚਾਈਏ ਵੀ ਇਹਦੇ ਇਹਦੇ ਐਕਚੁਅਲ ਐਥੀਕਲ ਰਿਪਰਕਸ਼ਨਸ ਕਿਵੇਂ ਦੇ ਹੋਣਗੇ
ਹਾਂਜੀ ਹਾਂਜੀ
ਅਤੇ ਇਹ ਤਾਂ ਨਹੀਂ ਕਿ ਅਗੇਨ ਜਿਹੜਾ ਆਪਾਂ ਵਰਚੁਅਲ ਰਿਐਲਿਟੀ 'ਚ ਵੀ ਕੀਤਾ ਜਾਗਦੀ ਨਹੀਂ ਆਪਾਂ ਇਹ ਨਹੀਂ ਕਹਿ ਰਹੇ ਕਿ ਆਪਾਂ ਇਸ ਤੋਂ ਭੱਜ ਸਕਦੇ
ਹਾਂ ਭੱਜ ਸਕਦੇ
ਪਰ ਇਹਦੀ ਅਵੇਅਰਨੈਸ
ਪਰ ਇਹ ਜ਼ਰੂਰੀ ਸੀਗਾ ਮੈਨੂੰ ਲੱਗਦਾ ਹਰੀ ਭਾਈ ਦਾ ਆਈਡੀਆ ਸੀ ਕਿ ਪਹਿਲਾਂ ਸਿੱਖਿਸਮ ਵਾਲਾ ਕਰੀਏ ਕਲੀਅਰ ਕਰੀਏ ਕੁਐਸਚਨਸ ਪਰ ਆਰਟੀਫਿਸ਼ਲ ਇੰਟੈਲੀਜੈਂਸ ਤੇ ਜ਼ਰੂਰ ਗੱਲ ਕਰਾਂਗੇ
ਡੈਫੀਨਿਟਲੀ ਉਹਦੇ ਬਾਰੇ ਆਪਾਂ ਡੈਫੀਨਿਟਲੀ ਗੱਲ ਕਰਾਂਗੇ ਪਰ ਆਪਾਂ ਜਾਣ ਤੋਂ ਪਹਿਲਾਂ ਹਰਪ੍ਰੀਤ ਭਾਈ ਇੱਕ ਚੀਜ਼ ਜ਼ਰੂਰ ਨਾ ਇੱਕ
ਗਾਣਾ ਗਾਉਣ ਲਈ ਤਾਂ ਨਹੀਂ
ਨਹੀਂ ਇੱਦਾਂ ਨਹੀਂ ਕਹਿੰਦਾ ਮੈਂ ਮੇਰਾ ਕਹਿਣ ਦਾ ਮਤਲਬ ਜਾਣ ਤੋਂ ਪਹਿਲਾਂ ਇੱਕ ਆਪਾਂ ਐਕਸ਼ਨੇਬਲ ਚੀਜ਼ ਜ਼ਰੂਰ ਦੇ ਦਈਏ ਆਪਣੇ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਕ੍ਰੀਏਟਰ ਨਾਲ ਜੁੜਨ ਲਈ ਪਹਿਲਾ ਸਟੈਪ ਕੀ ਕਿੱਥੋਂ ਸ਼ੁਰੂ ਕਰ ਸਕਦੇ ਨੇ
ਪਹਿਲਾ ਸਟੈਪ ਤਾਂ ਜੋ ਮੈਨੂੰ ਸਮਝ ਆਉਂਦਾ ਵੀ ਦੇਖੋ ਗੁਰਬਾਣੀ ਗੱਲ ਕਹਿੰਦੀ ਮੈਨੂੰ ਵੀ ਬੰਦੇ ਖੋਜ ਦਿਲ ਹਰ ਰੋਜ਼ ਜੈਨੂਇਨਲੀ ਓਨੈਸਟਲੀ 5 ਮਿੰਟ ਸੌਣ ਤੋਂ ਪਹਿਲਾਂ ਆਪਣੇ ਆਪ ਨਾਲ ਬਿਤਾਈਏ ਅਤੇ ਲਿਖੀਏ ਕਿ ਅੱਜ ਮੈਂ ਜੈਨੂਇਨਲੀ ਕਿੱਥੇ ਗਲਤ ਸੀਗਾ
ਆਮ ਬਿਗ ਫੈਨ ਆਫ ਰਾਈਟਿੰਗ
ਰਿਫਲੈਕਟ ਕਰੀਏ ਜੈਨੂਇਨਲੀ ਰਿਫਲੈਕਟ ਕਰੀਏ ਕਿ ਅੱਜ ਮੈਨੂੰ ਇੱਥੇ ਦੂਜੇ ਦੇ ਉੱਤੇ ਈਰਖਾ ਆਈ ਮੈਂ ਤਾਂ ਬਿਲਕੁਲ ਭਾਵੇਂ ਇਹ ਸਾਰੇ ਸੁਣ ਰਹੇ ਨੇ ਜਿੰਨੀ ਵੀ ਦੁਨੀਆ ਸੁਣ ਰਹੀ ਮੈਂ ਤਾਂ ਬਿਲਕੁਲ ਓਪਨ ਹਾਂ ਵੀ ਮੇਰੇ ਅੰਦਰ ਬਹੁਤ ਸਾਰੀ ਕਮੀ ਹੈ ਮੈਂ ਤਾਂ ਅਜੇ ਸਿੱਖੀ ਹੈ ਔਰ ਮੈਂ ਸਿੱਖਣਾ ਚਾਹ ਰਿਹਾ ਮੈਨੂੰ ਅਜੇ ਵੀ ਗੁੱਸਾ ਆ ਜਾਂਦਾ ਕਈ ਵਾਰੀ ਮੈਂ ਗੁੱਸਾ ਐਕਸਪ੍ਰੈਸ ਨਹੀਂ ਕਰਾਂਗਾ ਪਰ ਅੰਦਰ ਆ ਰਿਹਾ ਉਹ ਵੀ ਮੈਨੂੰ ਅਵਸਥਾ ਕ੍ਰੀਏਟ ਕਰਨੀ ਕਿ ਜਿੱਥੇ ਮੈਨੂੰ ਲੱਗੇ ਹੀ ਨਾ ਕਿ ਬਾਹਰ ਕੁਝ ਗਲਤ ਹੋ ਰਿਹਾ ਸੋ ਮੈਨੂੰ ਆਪਣੇ ਆਪ ਨਾਲ 5 ਮਿੰਟ ਬੜੀ ਓਨੈਸਟਲੀ ਸਪੈਂਡ ਕਰਨੇ ਚਾਹੀਦੇ ਨੇ ਕਿ ਮੈਨੂੰ ਕਿੱਥੇ ਕਿੱਥੇ ਪ੍ਰੋਬਲਮ ਆ ਰਹੀਆਂ ਨੇ ਲਾਈਫ 'ਚ ਮੈਨੂੰ ਕਿਹਦੇ ਤੋਂ ਇਰੀਟੇਸ਼ਨ ਹੋ ਰਹੀ ਹੈ
ਆਟੋ ਮੋਡ ਤੋਂ ਆਫ ਹੋ ਥੋੜ੍ਹਾ
ਐਡਮਿਟ ਕਰੋ ਪਹਿਲੇ ਨੰਬਰ
ਤੇ ਜਦੋਂ ਮੈਂ 10 ਦਿਨ 15 ਦਿਨ ਲਿਖਾਂਗਾ ਨਾ ਮੈਨੂੰ ਪੈਟਰਨ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਕਿ ਵੀ ਮੈਂ ਜਨਰਲੀ ਇਸ ਸਿਚੁਏਸ਼ਨ 'ਚ ਆ ਕੇ ਇੱਦਾਂ ਹੋ ਗਏ ਅਤੇ ਇੱਥੇ ਆ ਕੇ ਫਸ ਜਾਣਾ ਉਹ ਫਿਰ ਗੁਰਬਾਣੀ ਕੋਲ ਜਦ ਮੈਂ ਸੱਚੇ ਦਿਲ ਨਾਲ ਜਾਵਾਂਗਾ ਮੈਨੂੰ ਜਵਾਬ ਮਿਲਣੇ ਸ਼ੁਰੂ ਹੋ ਜਾਣਗੇ ਉਹ ਨੈਕਸਟ ਸਟੈਪ ਹੈ ਪਰ ਜਦ ਤੱਕ ਮੈਂ ਆਪਣੀ ਪ੍ਰੋਬਲਮ ਹੀ ਨਹੀਂ ਸਮਝੀ ਇਟਸ ਲਾਈਕ ਅ ਜਿਮ ਮੈਨੂੰ ਪਹਿਲਾਂ ਆਪਣਾ ਦੇਖਣਾ ਪਏਗਾ ਕਿ ਮੇਰੇ ਮਸਲ ਕਿਹੜੇ ਵੀਕ ਨੇ ਫਿਰ ਮੈਂ ਉਹ ਲੈਗਸ ਦੀ ਐਕਸਰਸਾਈਜ਼ ਕਰਾਂਗਾ ਜਾਂ ਬਾਈਸੈਪਸ ਦੀ ਕਰਾਂਗਾ ਟ੍ਰਾਈਸੈਪਸ ਦੀ ਕਰਾਂਗਾ ਮੈਂ ਜੋ ਵੀ ਐਕਸਰਸਾਈਜ਼ ਹਾਂ ਉੱਥੇ ਜਿਮ 'ਚ ਜਾ ਕੇ ਕਰਨਾ ਕਿਉਂਕਿ ਮੈਂ ਇੱਕ ਮੇਰਾ ਮਸਲ ਵੀਕ ਹੈ ਮੈਂ ਉਹਨੂੰ ਜਿਹਨੂੰ ਆਪਾਂ ਉਹ ਕੀ ਕਹਿੰਦੇ ਰੀਹੈਬਿਲੀਟੇਸ਼ਨ ਇਹ ਮੈਂਟਲ ਰੀਹੈਬਿਲੀਟੇਸ਼ਨ ਪ੍ਰੋਸੈਸ ਹੈ
ਸੋ ਬੇਸਿਕਲੀ ਪਹਿਲਾਂ ਐਡਮਿਟ ਕਰਕੇ ਆਪਦਾ ਐਕਚੁਅਲੀ ਐਕਸੈਪਟ ਕਰੋ ਵੀ ਜੋ ਹੈਗਾ ਅਸਲੀਅਤ ਕੀ ਹੈ
ਬੇਸਿਕਲੀ
ਸੱਚ
ਬੇਸਿਕਲੀ ਭਾਅ ਜੀ ਤੁਸੀਂ ਮੈਨੂੰ ਲੱਗਦਾ ਕਿ ਤੁਸੀਂ ਇਹ ਵੀ ਕਹਿਣਾ ਚਾਹ ਰਹੇ ਕਿ ਜਦੋਂ ਤੁਸੀਂ ਪ੍ਰੋਬਲਮ ਦਾ ਪੂਰਾ ਇੱਕ ਰੂਟ ਦੇਖਦੇ ਹੋ ਨਾ ਕਿ ਕਿੱਧਰੋਂ ਕਿੱਥੇ ਪਹੁੰਚ ਕੇ ਕਿੱਥੋਂ ਆਈ ਇੱਕ ਮੈਪ ਦੇਖਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਕਿ ਅਗਲੇ ਦਿਨ ਜਦੋਂ ਤੁਸੀਂ ਇੰਪਰੂਵ ਹੋ ਗਿਆ ਲੈ ਇੱਥੇ ਆ ਗਈ ਆ ਫੜ ਲਈ
ਫਿਰ
ਹੁਣ ਨਹੀਂ ਅੱਗੇ ਜਾਣ ਦੇ ਨਹੀਂ ਦੈਨ ਯੂ ਨੋ ਦਾ ਰੂਟ ਆਫ ਦਾ ਪ੍ਰੋਬਲਮ ਕਿ ਰੂਟ ਮੀਨਸ ਨੋਟ ਜੜ ਪੱਲੋ ਉਹਦਾ ਰਸਤਾ ਕੀ ਆ ਪ੍ਰੋਬਲਮ ਦਾ ਕਿੱਥੇ 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 ਪਹੁੰਚ ਗਈ ਉਹਨੂੰ ਪਹਿਲਾਂ ਹੀ ਫੜ ਲਓ ਜਦੋਂ ਉੱਥੋਂ ਤੱਕ ਪਹੁੰਚੇ
ਇਹ ਜਦੋਂ ਅਸੀਂ ਥੋੜ੍ਹਾ ਸੋਚਾਂਗੇ ਨਾ ਬਹਿ ਕੇ ਅਗੇਨ ਮੈਂ ਆਪਣੀ ਜਰਨੀ ਡਿਸਕਸ ਕਰ ਸਕਦਾ ਵੀ ਮੈਨੂੰ ਇਹਦਾ ਸਮਝਣਾ ਸ਼ੁਰੂ ਹੋ ਗਿਆ ਜਿਹੜੇ ਮੇਰੇ ਇਮੋਸ਼ਨਸ ਨੇ ਜਿਹੜੇ ਐਕਸਪ੍ਰੈਸ਼ਨਸ ਨੇ ਬਾਹਰ ਜਿੱਦਾਂ ਗੁੱਸਾ ਮੇਰਾ ਇੱਕ ਐਕਸਪ੍ਰੈਸ਼ਨ ਹੈ ਉਹ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਗੁੱਸਾ ਨਹੀਂ ਹੈਗਾ ਪ੍ਰੋਬਲਮ ਹੈ ਕਿ ਮੈਨੂੰ ਕਿਸੇ ਦੇ ਬਿਹੇਵੀਅਰ ਦੇ ਨਾਲ ਮੈਂ ਅਲਾਈਨ ਨਹੀਂ ਹੋ ਪਾਇਆ ਤਾਂ ਮੈਨੂੰ ਗੁੱਸਾ ਆਇਆ ਨਾ ਗੁੱਸਾ ਤਾਂ ਮੇਰੀ ਉਸ ਪ੍ਰੋਬਲਮ ਦੀ ਆਊਟਕਮ ਹੈ ਗੁੱਸਾ ਨਹੀਂ ਸੀ ਪ੍ਰੋਬਲਮ ਕਦੀ ਐਂਗਰ ਇੱਕ ਇਮੋਸ਼ਨ ਹੈ ਜਿਹਦੇ ਵਿੱਚ ਉਹ ਪ੍ਰੋਬਲਮ ਉਭਰ ਕੇ ਬਾਹਰ ਆਈ ਉਹ ਮੇਰਾ ਐਕਸਪ੍ਰੈਸ ਕਰਨ ਦਾ ਤਰੀਕਾ ਸੀਗਾ ਐਜ਼ ਅ ਹਿਊਮਨ ਅੱਜ ਅਸੀਂ ਇੱਡੇ ਇੱਡੇ ਵੱਡੇ ਮੈਂ ਬੜਾ ਹੈਰਾਨ ਹੁੰਦਾ ਵੀ ਬੱਚਿਆਂ ਨੂੰ ਸਕੂਲ 'ਚ ਐਂਗਰ ਨੂੰ ਕਿੱਦਾਂ ਪੜ੍ਹਾਇਆ ਜਾ ਰਿਹਾ ਜਾਂ ਕਿੱਦਾਂ ਕੀ ਕੀਤਾ ਜਾ ਰਿਹਾ ਗੁਰਬਾਣੀ ਮੈਨੂੰ ਜੜ 'ਤੇ ਲੈ ਜਾਂਦੀ ਹੈ
ਸੰਤਰੇ 'ਚੋਂ ਸੰਤਰੇ ਦਾ ਜੂਸ ਹੀ ਨਿਕਲੂਗਾ ਗੱਲ ਮੁੱਕ ਗਈ ਉਹਦੇ ਜੇ ਅੰਦਰ ਤੁਹਾਡੇ ਗੁੱਸਾ ਭਰਿਆ ਪਿਆ ਤਾਂ ਕਿਸੇ ਨਾ ਕਿਸੇ ਟਾਈਮ 'ਤੇ ਜਾ ਕੇ ਨਿਕਲਣਾ ਜੀ
ਸੋ ਕਹਿਣ ਦਾ ਮਤਲਬ ਆਪਾਂ ਪੋਡਕਾਸਟ ਨੂੰ ਹੁਣ ਸਮਰਾਈਜ਼ ਕਰ ਦਈਏ ਕੁਇਕਲੀ ਬਈ ਕੋਈ ਵੀ ਜਿਹੜੀ ਇਹਦੇ ਵਿੱਚ ਆਪਾਂ ਗੱਲ ਕਹੀ ਆ ਗੁੱਸਾ ਨਾ ਹੋਪਫੁਲੀ ਤੁਹਾਨੂੰ ਚੜਿਆ ਹੋਵੇ ਹੁਣ ਸੁਣ ਕੇ ਕਿਉਂਕਿ ਸਾਡੇ ਥੋਟਸ ਨੇ ਸਾਡੇ ਆਪਦੇ ਓਪੀਨੀਅਨ ਨੇ ਇਹਦੇ ਵਿੱਚ ਕੋਈ ਸਾਨੂੰ ਇੱਦਾਂ ਇੰਟੈਂਸ਼ਨ ਨਹੀਂ ਹੈਗੀ ਵੀ ਆਪਾਂ ਕਿਸੇ ਨੂੰ ਹਰਟ ਕਰਨਾ ਚਾਹੁੰਦੇ ਹਾਂ ਕੋਈ ਵੀ ਜਿਹੜੀ ਆਪਾਂ ਇਹਦੇ ਵਿੱਚ ਓਪੀਨੀਅਨ ਦਿੱਤੇ ਨੇ ਆਪਾਂ ਨੂੰ ਮੇਨ ਗੱਲ ਉਹੀ ਆ ਵੀ ਆਪਾਂ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਹਾਂ ਇੱਕ ਆਪਾਂ ਵੀ ਸਿੱਖ ਹੀ ਰਹੇ
ਹਾਂ ਸੱਚ ਨਾਲ ਇੱਦਾਂ ਸਮਝ ਲਈਏ ਵੀ ਜੋ ਅੱਜ ਤੱਕ ਦੀ ਅੰਡਰਸਟੈਂਡਿੰਗ ਹੈ ਆਪਾਂ ਉਹ ਸ਼ੇਅਰ ਕਰ ਰਹੇ ਹਾਂ ਇਹਦੇ 'ਚ ਕੋਈ ਇਹ ਗੱਲ ਨਹੀਂ ਹੈਗੀ ਕਿ ਵੀ ਮੈਂ ਜ਼ਿਆਦਾ ਸਿਆਣਾ ਜਾਂ ਤੁਸੀਂ ਘੱਟ ਹੋ ਜਾਂ ਕੌਣ ਕਿੰਨਾ ਹੈਗਾ ਇਟ ਇਜ਼ ਜਸਟ ਅ ਵੇ ਆਫ ਸ਼ੇਅਰਿੰਗ
ਮਾਈ ਲਾਈਫ ਐਕਸਪੀਰੀਅੰਸ
ਤੇ ਇਹਦੇ 'ਚ ਕੋਈ ਗਰੰਟੀ ਨਹੀਂ ਹੈਗੀ ਕਿ ਆਪਾਂ ਜੋ ਕਿਹਾ ਉਹ ਕਿਸੇ ਨਾਲ ਲਾਈਨ ਹੋਊਗਾ ਜਾਂ ਇਹ ਪਰਫੈਕਟ ਹੈ ਇਸ ਤੋਂ ਸਾਡੇ ਤੋਂ ਵਧੀਆ ਦੁਨੀਆ 'ਚ ਬੰਦੇ ਹਜ਼ਾਰਾਂ ਕੀ ਲੱਖਾਂ ਕਰੋੜਾਂ ਹੀ ਬੈਠੇ ਨੇ ਆਪਾਂ ਸ਼ੁਰੂ ਇੱਥੋਂ ਕੀਤਾ ਵੀ ਹਮ ਨਹੀਂ ਚੰਗੇ
ਬੁਰਾ ਨਹੀਂ,
ਬੁਰਾ ਨਾ ਕੋਈ।
ਸੋ ਜੇ ਤੁਸੀਂ ਐਗਰੀ ਕਰਦੇ ਹੋ ਆਪਣੀ ਲਾਈਫ 'ਚ ਅਪਲਾਈ ਕਰੋ, ਜੇ ਤੁਸੀਂ ਨਹੀਂ ਕਰਦੇ ਹੋ ਕੀਪ ਰਿਸਰਚਿੰਗ
ਫੋਰ, ਹਾਂ ਰਿਸਰਚ ਕਰੋ ਬਸ, ਅਸੀਂ ਦਿਸ ਇਜ਼ ਵਾਟ ਵੀ ਆਰ ਹੇਅਰ ਫੋਰ, ਹੈ ਨਾ। ਅਤੇ ਉਹ ਤੁਸੀਂ ਜੋ ਈਵਨ ਮੈਂ ਤਾਂ ਰਿਕੁਐਸਟ ਕਰਾਂ ਜਿਹੜੇ ਸਰੋਤੇ ਨੇ ਉਹ ਪੋਜ਼ੀਟਿਵਲੀ ਸਾਨੂੰ ਫੀਡਬੈਕ ਦੇਣ,
ਹਾਂਜੀ,
ਕਿਉਂਕਿ ਅਸੀਂ ਆਪ ਹੀ ਸਾਰੇ ਲਰਨਰ ਦਾ ਕੰਮ ਹੈ ਲਰਨ ਕਰਨਾ, ਬਸ ਆਪਾਂ ਤਾਂ ਐਲਪਲੇਟ ਲਾ ਕੇ ਬੈਠੇ
ਹਾਂ। ਹਾਂ ਤੁਸੀਂ ਕਮੈਂਟ 'ਚ ਦੱਸ ਸਕਦੇ ਹੋ ਕਿ ਜੇ ਜਿੱਦਾਂ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਸੋਚ ਰਹੇ ਹਾਂ, ਅਸੀਂ ਫਿਊਚਰ 'ਚ ਪੋਡਕਾਸਟ ਕਰਾਂਗੇ, ਹੋਰ ਕਿਹਦੇ 'ਤੇ ਕਰ ਸਕਦੇ ਹਾਂ ਗੁਰਬਾਣੀ ਪਰਸਪੈਕਟਿਵ ਤੋਂ, ਅਤੇ ਹਰਪ੍ਰੀਤ ਭਾਅ ਜੀ ਓਬਵੀਅਸਲੀ ਹਮੇਸ਼ਾ ਰੈਡੀ ਰਹਿਣਗੇ।
ਬਾਕੀ ਮੈਂ ਜਾਂਦੇ ਹੋਏ ਇਹ ਕਹਿਣਾ ਚਾਹੂੰਗੀ, ਜੇ ਤੁਹਾਨੂੰ ਆਹ ਤੁਹਾਨੂੰ ਬਹੁਤ ਚੀਜ਼ਾਂ ਦੇ ਵਿੱਚ ਕੋਈ ਸਿੱਖਣ ਨੂੰ ਮਿਲੀਆਂ ਜਾਂ ਕੋਈ ਥੋਟ ਪ੍ਰਵੋਕ ਹੋਇਆ ਇਹਦੇ ਨਾਲ, ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਅਤੇ ਉਹਦੇ ਨਾਲ ਸਾਨੂੰ ਹੋਰ ਪਤਾ ਲੱਗਦਾ ਨਾ, ਫੀਡਬੈਕ ਮਿਲਦੀ ਆ ਕਿ ਹਾਂ ਯਾਰ ਕਿੱਦਾਂ ਕਰ ਰਹੇ ਹਾਂ ਆਪਾਂ, ਕਿੱਥੇ ਇੰਪਰੂਵ ਕਰਨ ਦੀ ਲੋੜ ਆ, ਜਾਂ ਕਿੱਦਾਂ ਦੀ ਆਪਾਂ ਹੋਰ ਵੀਡੀਓਜ਼ ਬਣਾਈਏ ਜਿਹਦੇ ਨਾਲ ਆਈ ਥਿੰਕ ਜ਼ਿਆਦਾ ਆਪਾਂ ਇੱਕ ਦੂਜੇ ਤੋਂ ਸਿੱਖ ਸਕਦੇ ਹਾਂ, ਠੀਕ ਆ। ਸੋ ਡੈਫੀਨੇਟਲੀ ਪਲੀਜ਼ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ ਇੱਦਾਂ ਦੀ ਹੋਰ ਪੋਡਕਾਸਟ ਦੇਖਣ ਲਈ। ਬਹੁਤ ਬਹੁਤ ਧੰਨਵਾਦ,
ਥੈਂਕ ਯੂ।